चेते रखिए कि सुनिए सुनाइए, आओ रल मिले इस मिट्टी ते एक पंजाब वसाइए।
इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताज़ा तरीन खबरां, ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां।
चढ़ गई सवेर ते लग गई है लो, लहरां हुण लाउण दा जी वेला गया हो। यादां दीआं तंदां नाल ताणा बाणा बुणागे, बीते होए समें चो कोई होर हीरा चुणागे। सारिआं ने सांझ प्रोग्राम विच पाउणी है, सारिआं ने सांझ प्रोग्राम विच पाउणी है ते भेज के सुनेहे दी टौर वधाउणी है। सो गल्लबात आओ रल मिल दिल वाली करिए, गल्लबात आओ मिल दिल वाली करिए, यादां दीआं नाल नाल चुस्कियां भरिए। आयो फिर दसो तुहाडे की ने हाल चाल, पर पहला कबूल करो मेरी सत श्री अकाल। सो प्यार भरी सत श्री अकाल जी मेरे वालों हरमन रेडियो सुन रहे सारे स्रोतियां नू। सो एन वेले सिर मैं सुखप्रीत एडिलेट स्टूडियो तो हाजिर हां जी तुहाडा अपना प्रोग्राम लहरां लैके। सो एक बार फिर तो मेरे वालों प्यार भरी सत श्री अकाल सारिआं नू, आदाब नमस्ते गुड मॉर्निंग। ते उम्मीद ते अरदास के सब राजी खुशी हासे वास्ते हो गए अपने घर परिवार। सो हुण तो कोई 2 घंटे तक मेरी सांझ जिहड़ी आ तुहाडे नाल रहणी आ प्रोग्राम दे विच। सो इस दौरान बहुत सारियां गल्लां हमेशा दी तरह कुछ यादां ते अज एक होर एक सरप्राइज लैके आई आ तुहाडे लई। की सरप्राइज आ ओह वी तुहानू जल्दी दसूंगी। सो पहला तुसीं सुनाओ जी की हाल चाल है, किवें दा रिहा तुहाडा इह हफ्ता? मेरा हफ्ता वधिया रहा जी, बस एडिलेड दे विच मीह पई जा रहा कई दिन तो। वैसे तो यह मीह असीं ज्यादातर इत्थे सर्दियां दे विच ही पैंदे आ, पर इस वारी हुण स्प्रिंग सीजन दे विच मीह जिहड़ा ओह लगा होया आ। पर बहुत सोहना मौसम जी, बहुत वधिया, और बच्चियां नूं छुट्टियां हो गईआं होईआं आ, सो बच्चे भी घरां 'च ही हुंदे आ। सो वधिया चल रही है जी जिंदगी, तुसीं सुनाओ की हाल चाल है, किवें चल रही है? सो एडिलेड की गल करा तो एडिलेड के इस वे 7:33 हो चुके हैं जी, तो सिडनी समय मुताबिक आस्ट्रेलिया के इस वे 8:03 हो चुके हैं, तो पर्थ के समा चल रहा है 6:03, तो पंजाब की गल करा तो इस वे 3:34 पंजाब के हो चुके हैं जी। पंजाब के वड्डा तड़का चल रहा है। सो पंजाब दे विच ताजे मेरे वर्गे कई लम्मियां तां के सुते पए होणे आ, ते कई गुरमुख अपने साहां दा लाहा लैंदे होए उठ के पूजा पाठ विच लग गए होणे आ, ते सरबजीत भाजी उठ के साडे नाल सांझ पा लैंदे आ सवेरे सवेरे। सो उहनां दा इक स्पैशल वाला थैंक्स कि उह इन्नी सवक्ते उठ के साडियां प्रोग्राम दे विच टैक्नीकल सपोर्ट करदे आ, मेरी आवाज़ तुहाडे तक ते तुहाडे सुनेहे जिहड़े आ मेरे तक पहुंचदा करदे आ। सो बहुत बहुत शुक्रिया सरबजीत भाजी। उस तो इलावा आस्ट्रेलिया दे विच जी चहल पहल वाली सवेर शुरू हो गई है, ते यूरोप दीआं गलियां अजे तक रात चल रही है, उत्थे सुपने बुन रहीआं होणियां, ते पछमी देशां दे विच अजे तक मंगलवार दी जिहड़ी आ दुपहर ढल रही है। सो उत्थे 29 तरीक चल रही होणी आ, ते आस्ट्रेलिया दे विच हुण हो गई है जी 30 सितंबर, ते साल 2020। सो लो जी सितंबर भी गया, सो रह गए 3 महीने 2020 दे। सो 2020 साल जी बहुत ज्यादा खुशगवार नहीं रहा जी, असी बाहर आम दुनिया की गल करिए, एक तो करोना ने दबिया पिया सारी दुनिया नू, और उस तो इलावा भी कुछ ना कुछ जिहड़ियां घटनावां वापरदियां रहियां आ दुनियावी पद्धर ते। पर कोशिश करिया करिए कि बाहर जिन्नी मर्जी हलचल, बाहर जिन्ना मर्जी खप खोरू पई जावे, पर साडे अंदर दी दुनिया जिहड़ी आ ओह शांत रहे, अपने आप नूं शांत रख सकीए, क्योंकि बाहर दी दुनिया ते साडा ज्यादा कंट्रोल नहीं हुंदा, कंट्रोल हुंदा साडा अपने आप ते। सो बाहर जो वापरना हुंदा है ओह वापरना ही हुंदा है, पर ओह जो कह लो घटना या दुर्घटना कुछ भी हुंदा है जिंदगी दे विच, ओहदे उत्ते असीं किद्दां रिएक्ट करना है ओह ज्यादा मायने रखदा है, ओहदे ते ही साडी सारी जिहड़ी जिंदगी है ओह निर्भर हुंदी है, साडी ਆਪਣੀ ਖੁਸ਼ੀ ਜਿਹੜੀ ਹੈ ਜਾਂ ਆਤਮਿਕ ਸ਼ਾਂਤੀ ਹੈ ਉਹ ਉਹਦੇ ਤੇ ਡਿਪੈਂਡ ਹੁੰਦੀ ਹੈ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਮੈਂ ਸਿਰਫ ਆਪਣੇ ਵਿਚਾਰ ਹੀ ਨਹੀਂ ਰੱਖਣੇ ਹੁੰਦੇ, ਐ ਨਾ ਸੋਚਿਆ ਕਰੋ ਵੀ ਇਹਨੇ ਮਾਈਕ ਫੜ ਲਿਆ ਸਵੇਰੇ ਸਵੇਰੇ। ਤੁਹਾਡੇ ਸਾਰਿਆਂ ਦੇ ਸੁਨੇਹਾਂ ਦਾ ਮੈਨੂੰ ਬਹੁਤ ਇੰਤਜ਼ਾਰ ਰਹਿੰਦਾ, ਬੜੀ ਉਡੀਕ ਰਹਿੰਦੀ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਹਾਡੇ ਜਿਹੜੇ ਸੁੱਖ ਸੁਨੇਹੇ ਆ ਉਹ ਬੜੇ ਅਹਿਮ ਹੁੰਦੇ ਆ ਮੇਰੇ ਲਈ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਜੀ ਤੁਸੀਂ ਈਮੇਲ ਰਾਹੀਂ ਆਪਣੇ ਜਿਹੜੇ ਸੁਝਾਵ ਆ ਜਾਂ ਕੋਈ ਵਿਚਾਰ ਆ ਮੇਰੇ ਤੱਕ ਪਹੁੰਚਾ ਸਕਦੇ ਹੋ request@harmanradio.com ਤੇ। ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਤੇ @harmanradio ਰਾਹੀਂ ਤੁਸੀਂ ਆਪਣੇ ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਭੇਜ ਸਕਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ ਜੀ ਤੁਸੀਂ। ਨੰਬਰ ਯਾਦ ਹੋ ਗਿਆ ਸਾਰਿਆਂ ਨੂੰ? ਹਾਂਜੀ, 02-85-98-11। ਬਿਲਕੁਲ ਜੀ, ਇਸ ਨੰਬਰ ਤੇ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ। ਕਿਹੋ ਜਿਹੇ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ ਉਹ ਵੀ ਦੱਸ ਸਕਦੇ ਹੋ, ਜਾਂ ਕੋਈ ਗੀਤ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਉਹ ਵੀ ਦੱਸ ਸਕਦੇ ਹੋ। ਤੇ ਇਸ ਤੋਂ ਇਲਾਵਾ ਆਪਣੀ ਕੋਈ ਯਾਦ ਜਿਹੜੀ ਆ ਉਹ ਵੀ ਪ੍ਰੋਗਰਾਮ ਚ ਸਾਂਝੀ ਕਰ ਸਕਦੇ ਹੋ। ਅੱਜ ਪ੍ਰੋਗਰਾਮ ਦੇ ਵਿੱਚ ਇੱਕ ਬੜੀ ਪਿਆਰੀ ਜਿਹੀ ਯਾਦ ਤੁਹਾਡੇ ਲਈ ਲੈ ਕੇ ਆਈ ਹਾਂ ਮੈਂ। ਇਹ ਯਾਦ ਸਾਡੀ ਰਾਤ ਨਾਲ ਜੁੜੀ ਹੋਈ ਹੈ, ਇੰਨਾ ਕੁ ਹਿੰਟ ਦਿੰਦੀ ਹਾਂ ਤੇ ਕੋਸ਼ਿਸ਼ ਕਰੋ ਸਮਝ ਸਕੋ। ਔਰ ਇਸ ਯਾਦ ਦੇ ਲਈ ਅਸੀਂ ਤਰਲੇ ਪਾਉਣ ਲੱਗ ਜਾਈਦਾ ਹੁੰਦਾ ਸੀਗਾ। ਮੈਨੂੰ ਯਾਦ ਹੈ ਵੀ ਜਿੱਦਾਂ ਹੀ ਰਾਤ ਪੈਣੀ ਰੋਟੀ ਪਾਣੀ ਖਾ ਕੇ ਮੰਜਿਆਂ ਤੇ ਬੈਠਣਾ ਤੇ ਅਸੀਂ ਮੰਮੀ ਦੀਆਂ ਦਾਦੀ ਦੀਆਂ ਜਾਂ ਨਾਨੀ ਦੀਆਂ ਅਸੀਂ ਮਿੰਨਤਾਂ ਕਰਨ ਲੱਗ ਜਾਣਾ। ਉਹ ਕਿਹੜੀ ਚੀਜ਼ ਹੁੰਦੀ ਸੀਗੀ? ਗੈਸ ਕਰੋ ਤੇ ਨਹੀਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਜੀ। ਇਸ ਗੀਤ ਤੋਂ ਬਾਅਦ ਗੀਤ ਸੰਗੀਤ ਪ੍ਰੋਗਰਾਮ ਦਾ ਬੜਾ ਜ਼ਰੂਰੀ ਹਿੱਸਾ ਹੁੰਦਾ ਹੈ ਨਾ ਸੰਗੀਤ ਜਿਹੜਾ, ਉਹਦੇ ਤੋਂ ਬਿਨਾਂ ਜ਼ਿੰਦਗੀ ਫਿੱਕੀ ਫਿੱਕੀ ਲੱਗਦੀ ਹੈ। ਇਹ ਤੇ ਫੇਰ ਸਾਡੀਆਂ ਲਹਿਰਾਂ ਆ। ਸੋ ਆਓ ਲਹਿਰਾਂ ਵਿੱਚ ਲਾਉਂਦੇ ਹਾਂ ਜੀ ਲਹਿਰਾਂ ਕੁਝ ਪਿਆਰੇ ਪਿਆਰੇ ਗੀਤਾਂ ਦੇ ਨਾਲ। ਸੋ ਤੁਸੀਂ ਵੀ ਆਪਣੇ ਗੀਤਾਂ ਦੀ ਫਰਮਾਇਸ਼ ਸਾਡੇ ਤੱਕ ਪਹੁੰਚਾ ਸਕਦੇ ਹੋ, ਪਰ ਇਹ ਗੀਤ ਪਿਆਰਾ ਜਿਹਾ ਮੇਰੇ ਵੱਲੋਂ ਤੁਹਾਡੇ ਸਾਰਿਆਂ ਲਈ।
ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਪੰਡਾ ਪੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਬਾਬੇ ਨਾਨਕ ਨੇ ਜਿੱਥੇ ਤੇਰਾ ਤੇਰਾ ਤੋਲਿਆ, ਪੁੱਤਰਾਂ ਦੇ ਦਾਨੀ ਦਾ ਵੀ ਜੇਰਾ ਨਹੀਂ ਡੋਲਿਆ। ਜੰਮ ਦੇ ਜਵਾਕ ਜਿੱਥੇ ਨਾਮ ਲੈਣਾ ਸਿੱਖਦੇ, ਰੱਬ ਤੋਂ ਵੀ ਪਹਿਲਾਂ ਲੋਕੀ ਮਾਂ ਕਹਿਣਾ ਸਿੱਖਦੇ। ਜਿੱਥੇ ਵਰਦਾ ਝੱਲੀ ਮੜਕ ਨਾ ਜਾਂਦੀ ਐ ਜਨਾਬ ਦੀ, ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮੈਂ ਰੰਗਲੇ ਪੰਜਾਬ ਦੀ, ਪੰਜਾਂ ਪਾਣੀਆਂ ਦੀ ਜੀਨੂੰ ਗੁੜਤੀ, ਸਾਹਾਂ ਵਿੱਚ ਮੈਂ ਗਏ ਗੁਲਾਬ ਦੀ, ਆਖਦੇ ਪੰਜਾਬੀ ਨਹੀਂ ਜੱਗ ਤੇ, ਬੋਲੀਆਂ ਮੈਂ ਰੰਗਲੇ ਪੰਜਾਬ ਦੀ, ਪੰਜਾਬ ਦੀ। ਰੱਖਿਆ
ਪੰਜਾਬ ਤੇ ਪੰਜਾਬੀ ਬੋਲੀ ਦੋਨੇ ਸਾਡੀ ਜ਼ਿੰਦ ਜਾਨ ਹੈ, ਹੈ ਨਾ। ਸੋ ਬਿਲਕੁਲ ਜੀ, ਜਿਹੜੇ ਪੰਜਾਬ ਦੇ ਵਿੱਚ ਹੈ ਉਹਨਾਂ ਨੂੰ ਤਾਂ ਮੋਹ ਪਿਆਰ ਹੋਏਗਾ, ਪਰ ਜਿਹੜੇ ਪੰਜਾਬ ਛੱਡ ਹੁੰਦੇ ਆ ਨਾ, ਉਹਨਾਂ ਦੇ ਪੰਜਾਬ ਤੇ ਪੰਜਾਬੀ ਦੀ ਕੀ ਅਹਿਮੀਅਤ ਹੁੰਦੀ ਹੈ ਉਹ ਉਹਨਾਂ ਨੂੰ ਹੀ ਪਤਾ ਹੁੰਦੀ ਹੈ। ਸੋ ਬਿਲਕੁਲ ਜੀ, ਜ਼ਿੰਦ ਜਾਨ ਹੈ ਸਾਡੀ ਤੇ ਪੰਜਾਬ ਦੀ ਤੇ ਪੰਜਾਬੀ ਦੀ। ਤੇ ਬੇਸ਼ੱਕ ਰੁਲਿਆ ਰੁਲਿਆ ਪਿਆ ਹੁਣ ਪੰਜਾਬ ਦੀ ਤੇ ਸਾਡੀ ਪੰਜਾਬੀ ਦੀ। ਪੰਜਾਬ ਦੀ ਗੱਲ ਕਰਾਂ ਤੇ ਜੋ ਹਾਲਾਤ ਉੱਥੇ ਚੱਲ ਰਹੇ ਆ, ਮੈਂ ਜ਼ਿਆਦਾ ਲੰਬੀ ਗੱਲ ਨਹੀਂ ਛੇੜਨੀ ਚਾਹੁੰਦੀ ਕਿਉਂਕਿ ਅਸੀਂ ਆਲੇ ਦੁਆਲੇ ਹਰ ਜਗ੍ਹਾ ਤੇ ਉਹੀ ਖ਼ਬਰਾਂ ਉਹੀ ਚੀਜ਼ਾਂ ਪੜ੍ਹਦੇ ਰਹਿੰਦੇ ਹਾਂ। ਸੋ ਮੈਨੂੰ ਹੁੰਦਾ ਕਿ ਬੁੱਧਵਾਰ ਦਾ ਜਿਹੜਾ ਦਿਨ ਹੁੰਦਾ ਉਹ ਦਿਨ ਅਸੀਂ ਸਿਰਫ਼ ਆਪਣੀਆਂ ਮੁਸਕਰਾਟਾਂ ਹੀ ਆਪਣੀਆਂ ਸਮਾਈਲਸ ਹੀ ਇੱਕ ਦੂਜੇ ਨੂੰ ਦਿਖਾਇਆ ਕਰੀਏ, ਇੱਕ ਦੂਜੇ ਨਾਲ ਆਪਣੀਆਂ ਯਾਦਾਂ ਹੀ ਸਾਂਝੀਆਂ ਕਰਿਆ ਕਰੀਏ। ਪਰ ਬੁਰਾ ਬੜਾ ਲੱਗਦਾ, ਦਿਲ ਦੁਖਦਾ ਜਦੋਂ ਅਸੀਂ ਪੰਜਾਬ ਤੋਂ ਇਹੋ ਜਿਹੀਆਂ ਖ਼ਬਰਾਂ ਆਉਂਦੀਆਂ ਦੇਖਦੇ ਹਾਂ ਜਿੱਥੇ ਪੰਜਾਬ ਦੀ ਇੱਕ ਰੁੜਦੀ ਜਿਹੀ ਤਸਵੀਰ ਸਾਨੂੰ ਦਿਸਦੀ ਹੈ, ਪੰਜਾਬ ਦੀ ਕਿਸਾਨੀ ਜਿਹੜੀ ਹੈ ਉਹਦਾ ਜੋ ਹਾਲ ਹੁੰਦਾ ਜਾ ਰਿਹਾ, ਪੰਜਾਬ ਦੇ ਕਿਸਾਨਾਂ ਦਾ, ਪੰਜਾਬ ਦੇ ਪਾਣੀਆਂ ਦਾ, ਪੰਜਾਬ ਦੀ ਮਿੱਟੀ ਦਾ ਤੇ ਪੰਜਾਬ ਦੀ ਜਵਾਨੀ ਦਾ ਤੇ ਪੰਜਾਬ ਦੀ ਬੋਲੀ ਦਾ। ਸੋ ਕੋਸ਼ਿਸ਼ ਕਰੀਏ ਜੀ, ਜਿੱਥੇ ਕਿਤੇ ਵੀ ਬੈਠੇ ਹਾਂ ਉਹ ਇਹਨਾਂ ਨੂੰ ਸਮੇਟ ਕੇ ਰੱਖੀਏ, ਆਪਣੇ ਵੱਲੋਂ ਜਿੰਨਾ ਹੋ ਸਕਦਾ ਉਨਾ ਜ਼ਰੂਰ ਕਰਿਆ ਕਰੀਏ, ਆਪਣੀ ਪੰਜਾਬੀ ਬੋਲੀ ਬੋਲਿਆ ਕਰੀਏ ਔਰ ਠੇਠ ਪੰਜਾਬੀ ਬੋਲਿਆ ਕਰੀਏ। ਕੋਸ਼ਿਸ਼ ਕਰਦੀ ਹੁੰਦੀ ਆ ਮੈਂ ਵੀ ਕਿ ਆਪਣੇ ਵੱਲੋਂ ਠੇਠ ਪੰਜਾਬੀ ਬੋਲਾਂ, ਪਰ ਇੰਨਾ ਕਸਰ ਹੋ ਜਾਂਦਾ ਜਦੋਂ ਤੁਸੀਂ ਕਿਤੇ ਬਾਹਰ ਆ ਜਾਂਦੇ ਆ ਤੇ ਉਸ ਦੇਸ਼ ਦੀ ਜਿਹੜੀ ਬੋਲੀ ਆ, ਉਸ ਦੇਸ਼ ਦਾ ਪਹਿਰਾਵਾ, ਸਾਰਾ ਕੁਛ ਹੀ ਤੁਹਾਡੇ ਉੱਤੇ ਚੜਨ ਲੱਗ ਜਾਂਦਾ। ਉਹਦੇ ਵਿੱਚ ਮਾੜੀ ਗੱਲ ਵੀ ਕੋਈ ਨਹੀਂ ਮੈਨੂੰ ਲੱਗਦਾ, ਜਿੱਥੇ ਵਸੋ ਉਹ ਚੀਜ਼ਾਂ ਨੂੰ ਵੀ ਤੁਹਾਨੂੰ ਅਪਣਾਉਣਾ ਪੈਂਦਾ, ਪਰ ਉਹਨਾਂ ਦੀ ਪੌਲ ਜਿਹੜੀ ਉਹ ਵੀ ਤੁਹਾਡੇ ਤੇ ਚੜ ਜਾਂਦੀ ਆ, ਪਰ ਤੁਹਾਡੇ ਜਿਹੜਾ ਇੱਕ ਜੋ ਤੁਸੀਂ ਅਸਲ ਵਿੱਚ ਹੁੰਦੇ ਆ ਜਿਹੜਾ, ਉਹ ਚੀਜ਼ ਕਦੀ ਨਹੀਂ ਗਵਾਉਣੀ ਚਾਹੀਦੀ, ਉਹਨੂੰ ਜ਼ਰੂਰ ਬਰਕਰਾਰ ਰੱਖੋ। ਸੋ ਤੁਹਾਡੇ ਮੈਸੇਜਸ ਜਿਹੜੇ ਆ ਆਉਣੇ ਸ਼ੁਰੂ ਹੋ ਗਏ ਆ ਜੀ। ਸੁਖਵਿੰਦਰ ਸੋਨ ਹੁਣਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਆਪਣੀ ਪਿਆਰੀ ਜਿਹੀ ਛੋਟੀ ਜਿਹੀ ਹਮੇਸ਼ਾ ਦੀ ਤਰ੍ਹਾਂ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਨ ਸਾਹਿਬ, ਕੀ ਹਾਲ ਚਾਲ। ਤੇ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ ਤੇ ਸਾਰੀ ਹਰਮਨ ਟੀਮ ਨੂੰ ਪਿਆਰ। ਬਹੁਤ ਬਹੁਤ ਸ਼ੁਕਰੀਆ ਸਾਡੇ ਵੱਲੋਂ ਵੀ ਪਿਆਰ ਜੀ ਬਹੁਤ ਸਾਰਾ। ਤੇ ਹੋਰ ਸੁਣਾਓ ਕਿਵੇਂ ਦਾ ਦਿਨ ਚੱਲ ਰਿਹਾ, ਜਿਵੇਂ ਮੈਂ ਦੱਸਿਆ ਪਿਆੜੀਲੇਟ ਦੇ ਵਿੱਚ ਤੇ ਅੱਜ ਚੰਗੀ ਬੱਦਲਵਾਈ ਬਣੀ ਹੋਈ ਹੈ, ਤੇ ਤੁਸੀਂ ਸੁਣਾਓ ਕਿਹੋ ਜਿਹਾ ਮੌਸਮ ਚੱਲ ਰਿਹਾ ਹੈ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ। ਸੋ ਕੁਛ ਜਿਹੜੇ ਆਪਣੇ ਖਾਸ ਸ਼ਹਿਰ ਹੈ ਆਸਟ੍ਰੇਲੀਆ ਦੇ ਉਹਨਾਂ ਦਾ ਮੌਸਮ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਸੋ ਐਡੀਲੇਡ ਦੇ ਵਿੱਚ ਜੀ ਅੱਜ ਬੱਦਲਵਾਈ ਬਣੀ ਰਹਿਣੀ ਹੈ ਤੇ ਨਾਲ ਦੀ ਨਾਲ ਤਾਪਮਾਨ ਵੱਧ ਤੋਂ ਵੱਧ 17 ਡਿਗਰੀ ਜਾਣਾ ਹੈ। ਮੈਲਬਨ ਦੇ ਵਿੱਚ ਮੀਂਹ ਕਣੀ ਵਾਲਾ ਦੇਣਾ ਜੀ ਅੱਜ, ਤੇ ਤਾਪਮਾਨ ਵੱਧ ਤੋਂ ਵੱਧ 18 ਡਿਗਰੀ ਜਿਹੜਾ ਦਿਸ ਰਿਹਾ ਹੈ। ਸਿਡਨੀ ਦਾ ਜਿਹੜਾ 12 ਆ ਤਾਪਮਾਨ ਦਾ 20 ਡਿਗਰੀ ਤੱਕ ਜਾਣਾ ਤੇ ਨਾਲ ਬੱਦਲਵਾਈ ਉੱਥੇ ਵੀ ਬਣੀ ਰਹਿਣੀ ਹੈ। ਤੇ ਬ੍ਰਿਸਬੇਨ ਦੇ ਵਿੱਚ ਵੀ ਹਲਕੇ ਬੱਦਲਾਂ ਦੇ ਨਾਲ ਤਾਪਮਾਨ ਵੱਧ ਤੋਂ ਵੱਧ 24 ਡਿਗਰੀ ਤੱਕ ਕਰ ਦਿੱਤੇ। ਪਰਥ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੇ ਬੱਦਲਵਾਈ ਅੱਜ ਪਰਥ ਵਿੱਚ ਵੀ ਬਣੀ ਰਹਿਣੀ ਹੈ। ਸੋ ਮੈਨੂੰ ਲੱਗਦਾ ਆਸਟ੍ਰੇਲੀਆ ਸਾਰਾ ਹੀ ਅੱਜ ਬੱਦਲਾਂ ਨੇ ਘਿਰਿਆ ਹੋਇਆ ਹੈ। ਤੇ ਪੰਜਾਬ ਦੇ ਵਿੱਚ ਗੱਲ ਕਰਾਂ ਤੇ ਪੰਜਾਬ ਦੇ ਵਿੱਚ ਅੱਜ 37 ਡਿਗਰੀ ਤਾਪਮਾਨ ਵੱਧ ਤੋਂ ਵੱਧ ਤੇ ਮੌਸਮ ਸਾਫ ਨਜ਼ਰ ਆ ਰਿਹਾ ਹੈ। ਸੋ ਇਹ ਸੀ ਜੀ ਮੌਸਮ ਦਾ ਹਾਲ। ਸੋ ਤੁਸੀਂ ਸੁਣਾਓ ਕਿਹੋ ਜਿਹਾ ਮੌਸਮ ਚੱਲ ਰਿਹਾ ਹੈ ਸਾਡੇ ਅੰਦਰ ਦੇ, ਕੀ ਹਾਲ ਚਾਲ ਹੈ ਸਾਡੇ, ਅੱਜ ਕੱਲ ਕਿਹੜੀਆਂ ਸੋਚਾਂ ਚੱਲਦੀਆਂ ਆ ਔਰ ਕੀ ਕਰਨ ਦਾ ਮਨ ਹੈ ਤੁਹਾਡਾ। ਸੋ ਆਪਣੀਆਂ ਸੋਚਾਂ ਤੇ ਜ਼ਰੂਰ ਧਿਆਨ ਰੱਖਿਆ ਕਰੀਏ। ਬਾਹਰਲੇ ਮੌਸਮ ਨੂੰ ਤਾਂ ਅਸੀਂ ਸਵੇਰੇ ਉੱਠ ਕੇ ਦੇਖ ਲੈਂਦੇ ਹਾਂ, ਪਰ ਅਸੀਂ ਆਪਣੇ ਅੰਦਰ ਜਿਹੜਾ ਚੱਲਦੇ ਸਾਡੇ ਵਿਚਾਰ ਆ ਉਸ ਮੌਸਮ ਤੇ ਵੀ ਨਜ਼ਰ ਜ਼ਰੂਰ ਰੱਖਿਆ ਕਰੀਏ ਕਿ ਗੁੱਸੇ ਵਾਲੇ ਜਾਂ ਜੈਲਸੀ ਵਾਲੇ ਬੱਦਲ ਛਾਏ ਹੋਏ ਆ ਜਾਂ ਪਿਆਰ ਮੁਹੱਬਤ ਵਾਲੇ ਜਿਹੜਾ ਸੂਰਜ ਚੜਿਆ ਹੋਇਆ ਆ, ਠੀਕ ਹੈ। ਸੋ ਉਹਨਾਂ ਤੇ ਵੀ ਜ਼ਰੂਰ ਨਜ਼ਰ ਰੱਖਦੇ ਰਿਹਾ ਕਰੀਏ। ਸੋ ਆਪਣੇ ਵਿਚਾਰ ਉਹਨਾਂ ਦੇ ਲਈ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ। ਸੋ ਲਓ ਜੀ ਗੈਰੀ ਵੀ ਆ ਗਏ ਮੈਲਬਨ ਤੋਂ ਤੇ ਗੁੱਡ ਮਾਰਨਿੰਗ ਬੁਲਾ ਰਹੇ ਆ, ਕੀ ਹਾਲ ਚਾਲ ਹੈ ਗੈਰੀ। ਤੇ ਨਾਲ ਹੀ ਦੱਸ ਲਿਆ ਵੀ ਮੈਲਬਨ ਚ ਵੀ ਰੇਨਿੰਗ ਡੇ ਆ ਅੱਜ ਜੀ। ਸੋ ਬਿਲਕੁਲ ਸਹੀ ਗੱਲ ਆ। ਸੋ ਰੇਨੀ ਡੇ ਹੁੰਦਾ ਸਾਨੂੰ ਪੰਜਾਬੀਆਂ ਨੂੰ, ਅਸੀਂ ਹਰ ਚੀਜ਼ ਨੂੰ ਵੈਸੇ ਇੰਜੋਏ ਕਰ ਲੈਂਦੇ ਹਾਂ, ਹਰ ਚੀਜ਼ 'ਚ ਮੌਜਾਂ ਮਾਣ ਲੈਂਦੇ ਹਾਂ ਅਸੀਂ। ਗੱਲ ਕਰੀਏ ਭਾਵੇਂ ਜਿਹੜੀਆਂ ਰੈਲੀਆਂ ਹੁੰਦੀਆਂ ਪਈਆਂ ਆ ਉੱਥੇ ਵੀ ਲੋਕ ਆਪਣੇ ਆਪ ਨੂੰ ਮਾਣਦੇ ਆ, ਯਾਨੀ ਇੰਜੋਏ ਕਰ ਲੈਂਦੇ ਆ। ਜੇ ਖੇਤਾਂ ਦੇ ਵਿੱਚ ਮੁੜਕੀ ਹੋਏ ਹੁੰਦੇ ਆ ਤੇ ਉੱਥੇ ਵੀ ਅਸੀਂ ਉਸ ਚੀਜ਼ ਨੂੰ ਇੰਜੋਏ ਕਰ ਲੈਂਦੇ ਆ, ਹੈ ਨਾ। ਭਾਵੇਂ ਤਿੱਖੀਆਂ ਧੁੱਪਾਂ ਹੋਣ ਤੇ ਚਾਹੇ ਮੀਂਹ ਕਣੀ ਬਰਸਾਤਾਂ ਹੋਣ, ਅਸੀਂ ਹਰ ਮੌਸਮ ਨੂੰ ਮਾਨਣਾ ਜਾਣਦੇ ਹਾਂ। ਸੋ ਕੱਲ ਵੀ ਮੀਂਹ ਪਿਆ ਰਿਹਾ ਸੀ ਜੀ, ਮੈਂ ਤੇ ਕੱਲ ਪਕੌੜੇ ਪਕੂੜੇ ਬਣਾ ਲਏ ਆ। ਸੋ ਅੱਜ ਦੇਖਦੇ ਹਾਂ ਹੁਣ ਕੀ ਕਰੀਏ। ਸੋ ਬਰਸਾਤ ਦਾ ਮੌਸਮ ਹੈ ਤੇ ਇਹਨੂੰ ਇੰਜੋਏ ਕਰੀਏ। ਤੇ ਨਾਲ ਦੀ ਨਾਲ ਅੱਜ ਮੈਂ ਤੁਹਾਨੂੰ ਹਿੰਟ ਦਿੱਤਾ ਸੀ ਵੀ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਕਿਹੜੀ ਗੱਲ ਕਰਨੀ ਆ, ਤੁਸੀਂ ਕਿਸੇ ਨੇ ਗੈਸ ਨਹੀਂ ਕੀਤਾ, ਹੈ ਨਾ। ਸੋ ਅੱਜ ਮੇਰੇ ਦਿਲ ਵਿੱਚ ਆਇਆ ਕਿ ਕਿਉਂ ਨਾ ਪ੍ਰੋਗਰਾਮ ਦੇ ਵਿੱਚ ਅਸੀਂ ਯਾਦ ਕਰੀਏ ਉਹ ਬਾਤਾਂ ਕਹਾਣੀਆਂ ਨੂੰ ਜਿਹੜੀਆਂ ਅਸੀਂ ਬਚਪਨ ਸੁਣੀਆਂ ਹੋਈਆਂ ਸੀ, ਹੈ ਨਾ। ਸਾਡੀ ਜ਼ਿੰਦਗੀ ਦੀ ਬਹੁਤ ਵੱਡਾ ਸਰਮਾਇਆ ਆ ਉਹ ਬਾਤਾਂ ਕਹਾਣੀਆਂ, ਹੈ ਨਾ। ਪੰਜਾਬੀ ਬੋਲੀ ਦੀ ਜੇ ਗੱਲ ਕਰਾਂ ਤੇ ਪੰਜਾਬੀ ਬੋਲੀ ਦੀ ਜਿਹੜੀ ਗੁੜਤੀ ਆ ਸਾਨੂੰ ਉਹੀ ਸਾਡੀਆਂ ਲੋਰੀਆਂ ਚੋਂ ਮਿਲਦੀ ਆ, ਤੇ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਬਾਤਾਂ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣੀ ਦੀਆਂ ਸੀ, ਬਾਤਾਂ ਹੋ ਗਈਆਂ, ਸਾਖੀਆਂ ਹੋ ਗਈਆਂ, ਉਹ ਜੋ ਅਸੀਂ ਆਪਣੇ ਘਰਦਿਆਂ ਤੋਂ ਸੁਣੀ ਦੀਆਂ ਸੀ, ਉਹਨਾਂ ਨੇ ਉਹ ਪੰਜਾਬੀ ਦੀ ਨੀਂਹ ਜਿਹੜੀ ਆ ਸਾਡੇ ਅੰਦਰ ਧਰੀ ਸੀ। ਸੋ ਅੱਜ ਗੱਲ ਕਰਾਂਗੇ ਜੀ ਉਹਨਾਂ ਬਾਤਾਂ ਕਹਾਣੀਆਂ ਦੀ ਜੋ ਅਸੀਂ ਆਪਣੀਆਂ ਨਾਨੀਆਂ ਦਾਦੀਆਂ ਤੋਂ ਆਪਣੀ ਮਾਂ ਤੋਂ ਸੁਣੀ ਦੀਆਂ ਸੀਗੀਆਂ। ਸੋ ਕਿਹੜੀ ਕਹਾਣੀ ਤੁਹਾਡੇ ਦਿਮਾਗ ਵਿੱਚ ਆਈ ਪਹਿਲਾਂ ਮੈਨੂੰ ਜ਼ਰੂਰ ਦੱਸਣਾ ਹੈ ਤੁਸੀਂ, ਕਿਉਂਕਿ ਜਦੋਂ ਮੈਂ ਤੁਹਾਨੂੰ ਬਾਤਾਂ ਕਹਾਣੀਆਂ ਦੀ ਗੱਲ ਕੀਤੀ ਨਾ ਕੋਈ ਇਹੋ ਜਿਹੀ ਕਹਾਣੀ ਜ਼ਰੂਰ ਹੋਣੀ ਹੈ ਜਿਹੜੀ ਤੁਹਾਡੇ ਬਚਪਨ ਚ ਦਿਲ ਦੇ ਬੜੀ ਕਰੀਬ ਹੁੰਦੀ ਸੀ, ਬਹੁਤ ਚੰਗੀ ਲੱਗਦੀ ਹੁੰਦੀ ਸੀ ਉਹ ਕਹਾਣੀ, ਜਿਹਨੂੰ ਤੁਸੀਂ ਜਿੰਨੀ ਵਾਰੀ ਮਰਜ਼ੀ ਸੁਣ ਲਓ ਪਰ ਤੁਸੀਂ ਅੱਕਦੇ ਨਹੀਂ ਸੀ, ਉਹ ਕਹਾਣੀ ਕਿਹੜੀ ਸੀਗੀ ਤੁਹਾਡੀ, ਉਹ ਤੁਸੀਂ ਮੈਨੂੰ ਜ਼ਰੂਰ ਭੇਜਣਾ। ਬੇਸ਼ੱਕ ਸਾਰੀ ਨਹੀਂ ਤੇ ਥੋੜੀ ਜਿਹੀ ਉਹ ਕਹਾਣੀ ਕਿਹੋ ਜਿਹੀ ਹੁੰਦੀ ਸੀ ਉਹ ਮੈਨੂੰ ਭੇਜਿਓ, ਜੇ ਕਹਾਣੀ ਸੁਣਾਉਣ ਦਾ ਦਿਲ ਕਰਿਆ ਆ ਜਿਹੜੀ ਕਹਾਣੀ ਤੁਸੀਂ ਬਚਪਨ ਚ ਸੁਣਦੇ ਸੀ ਤੇ ਉਹ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਨੂੰ ਸੁਣਾ ਸਕਦੇ ਹੋ। ਸੋ ਅੱਜ ਇਹਨਾਂ ਬਾਤਾਂ ਕਹਾਣੀਆਂ ਦੀ ਗੱਲ ਕਰੂੰਗੀ ਮੈਂ, ਕਾਲ ਵੀ ਆ ਰਹੀ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨਾਲ ਗੱਲ ਕਰਦੇ ਹਾਂ। ਹੈਲੋ,
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 ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸੁਖਪ੍ਰੀਤ ਜੀ, ਕੀ ਹਾਲ ਨੇ?
ਹਾਂਜੀ ਹਾਂਜੀ ਬਿਲਕੁਲ ਠੀਕ ਠਾਕ, ਤੁਸੀਂ ਸੁਣਾਓ ਕਿੱਥੋਂ ਬੋਲ ਰਹੇ ਹੋ ਤੁਸੀਂ?
ਅਸੀਂ, ਮੈਂ ਦਵਿੰਦਰ ਢਿੱਲੋਂ ਬੋਲ ਰਿਹਾ ਜੀ, ਐਡੀਲੇਡ ਦੇ।
ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਦਵਿੰਦਰ ਜੀ, ਕੀ ਹਾਲ ਚਾਲ ਹੈ?
ਠੀਕ ਠਾਕ ਜੀ, ਵਧੀਆ, ਤੁਸੀਂ ਸੁਣਾਓ, ਕੀ ਗੱਲ, ਕਨਫਿਊਜ਼ ਹੋ ਗਏ ਸੀ ਕਾਫੀ?
ਨਹੀਂ ਨਹੀਂ, ਮੇਰੇ ਤੋਂ ਆਵਾਜ਼ ਨਹੀਂ ਪਛਾਣੀ ਗਈ, ਸੋ ਮੈਂ ਸਰੋਤਿਆਂ ਨੂੰ ਦੱਸਦਾ ਵੀ ਦਵਿੰਦਰ ਢਿੱਲੋਂ ਹੁਣੀ ਸਾਡੇ ਐਡੀਲੇਡ ਤੇ ਬੜੀ ਮਸ਼ਹੂਰ ਹਸਤੀ ਆ ਜੀ, ਬਹੁਤ ਪੰਜਾਬੀ ਬੋਲੀ ਨਾਲ ਜੁੜੇ ਹੋਏ ਆ, ਪੰਜਾਬੀ ਚ ਬੜੇ ਪਿਆਰੇ ਪਿਆਰੇ ਗਾਣੇ ਵੀ ਲਿਖਦੇ ਆ। ਸੋ ਅੱਜ ਬੜੀ ਦੇਰ ਬਾਅਦ ਇਹਨਾਂ ਨੇ ਫੋਨ ਕੀਤਾ ਤੇ ਕੋਈ ਗੱਲ ਇਹਨਾਂ ਤੋਂ ਗੱਲਾਂ ਬਾਤਾਂ ਸੁਣਦੇ ਆ ਅੱਜ ਅਸੀਂ। ਹੋਰ ਸੁਣਾਓ ਕਿਵੇਂ?
ਹਾਂਜੀ ਠੀਕ ਠਾਕ, ਮੈਂ ਕੰਮ ਤੇ ਜਾਣ ਲੱਗਿਆ ਸੀਗਾ ਖੇਤਾਂ ਨੂੰ ਤੇ ਰਸਤੇ ਚ ਮੈਂ ਕਿਹਾ ਪਹਿਲਾਂ ਪਹਿਲਾਂ ਗੱਲ ਕਰ ਲਈ, ਹਰਮਨ ਰੇਡੀਓ ਸੁਣ ਰਹੇ ਸੀਗੇ, ਮੈਂ ਕਿਹਾ ਪਹਿਲਾਂ ਗੱਲ ਕਰ ਲਈ।
ਜ਼ਰੂਰ ਜ਼ਰੂਰ, ਸੋ ਪੰਜਾਬੀ ਬੋਲੀ ਦੀ ਗੱਲ ਕਰ ਰਹੇ ਆ ਅੱਜ ਦਵਿੰਦਰ ਜੀ ਅਸੀਂ, ਪੰਜਾਬੀ ਬੋਲੀ ਜਿਹੜੀ ਆ ਉਹ ਬੋਲੀ ਦੀਆਂ ਜਿਹੜੀਆਂ ਨੀਹਾਂ ਧਰੀਆਂ ਸੀਗੀਆਂ ਸਾਡੇ ਬਜ਼ੁਰਗਾਂ ਨੇ, ਉਹ ਲੋਰੀਆਂ ਦੇ ਵਿੱਚ ਉਹ ਖੇਡਾਂ ਜਿਹੜੀਆਂ ਅਸੀਂ ਖੇਡੀ ਦੀਆਂ ਸੀ ਗਾ ਗਾ ਕੇ, ਜਾਂ ਫਿਰ ਉਹ ਬਾਤਾਂ ਕਹਾਣੀਆਂ ਜਿਹੜੀਆਂ ਸਾਨੂੰ ਸਾਡੇ ਮਾਪੇ ਸੁਣਾਉਂਦੇ ਹੁੰਦੇ ਸੀ, ਹੈ ਨਾ।
ਹਾਂਜੀ ਨਹੀਂ ਉਹ ਪੂਰੀਆਂ, ਪਤਾ ਕੀ ਹੈ ਜੀ ਕਈ ਵਾਰ ਅਸੀਂ ਗੱਲਾਂ ਜਦੋਂ ਘਰ ਬੈਠੇ ਹੁੰਦੇ ਆ ਤਾਂ ਯਾਦ ਕਰ ਲੈਂਦੇ ਆ, ਜਦੋਂ ਨਾਨੀ ਨੇ ਆਉਣਾ, ਨਾਨੇ ਨੇ ਆਉਣਾ, ਬਾਤਾਂ ਸੁਣਾਉਣੀਆਂ ਹੈ ਤੇ ਉਹਨਾਂ ਨੂੰ ਕਹਿਣਾ ਸਾਡੇ ਕੋ ਨੀ ਪਾਓ ਤਾਏ ਜੀ, ਜਾਨੀ ਕਿ ਮਾਸੀ ਜੀ ਸਾਡੇ ਪਿੰਡ ਦੇ ਨਾਲ ਹੀ ਸੀਗੇ ਸਾਡੇ ਘਰ ਦੇ, ਉਧਰ ਨਾਨੇ ਨੇ ਚਲੇ ਜਾਣਾ ਤਾਂ ਅਸੀਂ ਧੱਕੇ ਨਾਲ ਇਧਰ ਲੈ ਕੇ ਆਉਣਾ ਵੀ ਬਾਤਾਂ ਸੁਣਾ ਗਿਆ ਅੱਜ,
ਠੀਕ
ਹੈ। ਹਾਂਜੀ ਹਾਂ, ਤੇ
ਸਹੀ
ਪਰ ਉਹ ਦਿਨ ਤਾਂ ਬੜੇ ਯਾਦ ਹੁੰਦੇ ਨੇ ਜੀ,
ਬਿਲਕੁਲ ਸਹੀ।
ਮੈਨੇ ਕੁਛ ਲੈਣਾ ਲਿਖੀਆਂ ਨੇ, ਮੈਂ ਲੈਣਾ ਲਿਖਿਆ ਹੀ ਨੇ ਕੁਛ
ਜੀ, ਜ਼ਰੂਰ ਜ਼ਰੂਰ ਲਾਈਨਾਂ ਤੇ ਸੀ ਤੁਹਾਡੇ ਕੋਲ, ਇੱਕ ਦੋ ਨਹੀਂ ਸੁਣਨੀਆਂ ਅੱਜ, ਸੁਣਾਓ ਜ਼ਰੂਰ।
ਨਾਨੇ ਦੀਆਂ ਬਾਤਾਂ ਯਾਦ ਨੇ, ਗਰਮੀ ਦੀਆਂ ਰਾਤਾਂ ਯਾਦ ਨੇ, ਕੋਠੇ ਤੇ ਮੰਜਾ ਡਾ ਕੇ, ਕੋਠੇ ਤੇ ਮੰਜਾ ਡਾ ਕੇ ਗਿਣਦੇ ਸੀ ਤਾਰੇ ਹੋਏ, ਦਾਣਿਆਂ ਦੇ ਵਾਂਗੂ ਖਿੰਡ ਗਏ ਕਰਦੇ ਜੀ ਸਾਰੇ ਹੋਏ, ਦਾਣਿਆਂ ਦੇ ਵਾਂਗੂ ਖਿੰਡ ਗਏ। ਦਾਦੀ ਕੋਲ ਬਹਿ ਜਾਂਦੇ ਸੀ ਚੁੱਲ੍ਹੇ ਤੇ ਆਟਣ ਤੜਕੇ, ਰੋਟੀ ਤੇ ਖਾਂਦੇ ਸੀ ਓਏ ਮੱਖਣ ਦਾ ਪੇੜਾ ਤੜਕੇ, ਦੌੜੀ ਤੌੜੀ ਵਿੱਚ ਦੁੱਧ ਕਾੜਨਾ, ਤੌੜੀ ਵਿੱਚ ਦੁੱਧ ਕਾੜਨਾ, ਕਰਦੇ ਸੀ ਹਾਰੇ ਓਏ, ਦਾਣਿਆਂ ਦੇ ਵਾਂਗੂ ਖਿੰਡਗੇ ਕਰਦੇ ਜੀ ਸਾਰੇ ਵੇ ਦਾਣਿਆਂ ਦੇ ਵਾਂਗੂ ਖਿੰਡਗੇ।
ਵਾਹ ਬਹੁਤ ਸੋਹਣਾ, ਬਹੁਤ ਹੀ ਪਿਆਰੀਆਂ ਲਾਈਨਾਂ ਲਿਖੀਆਂ ਤੁਸੀਂ ਔਰ ਬਿਲਕੁਲ ਸਿੱਧੀਆਂ ਦਿਲ ਤੇ ਅਸਰ ਕਰਦੀਆਂ, ਮੈਨੂੰ ਲੱਗਦਾ ਸਾਡੇ ਸਰੋਤਿਆਂ ਨੇ ਬਹੁਤ ਪਸੰਦ ਕੀਤੀਆਂ ਹੋਣੀਆਂ। ਸੋ ਸਹੀ ਗੱਲ ਹੈ, ਉਹ ਯਾਦਾਂ ਨੇ ਇਹਨਾਂ ਚੀਜ਼ਾਂ ਨੇ ਸਾਡੇ ਦਿਲ ਤੇ ਕਿੰਨੀ ਛਾਪ ਛੱਡੀ ਹੋਈ ਹੈ ਨਾ।
ਹਾਂਜੀ ਹਾਂ, ਨਹੀਂ ਬਹੁਤ ਜ਼ਿਆਦਾ, ਕਿਉਂਕਿ ਪਿੰਡਾਂ ਦੇ ਵਿੱਚ ਜੇ ਰਹਿੰਦੇ ਹਾਂ ਨਾ ਆਪਾਂ ਤਾਂ ਪਿੰਡਾਂ ਦੇ ਵਿੱਚ ਇਹ ਜਿਹੜਾ ਮਾਹੌਲ ਸੀ ਉਹ ਬਹੁਤ ਯਾਦ ਆਉਂਦਾ, ਕਿਉਂਕਿ ਇਕੱਠੇ ਰਹਿਣਾ ਸਾਰਿਆਂ ਨੇ, ਤੇ ਜਦੋਂ ਕਿਸੇ ਰਿਸ਼ਤੇਦਾਰ ਦੇ ਕਿਸੇ ਗਵਾਂਢ ਚ ਵੀ ਆ ਜਾਂਦਾ ਕੋਈ ਤਾਂ ਵੀ ਆਏ ਹੁੰਦਾ ਸੀ ਵੀ ਚਲੋ ਹਨਾ ਵੀ
ਚਾਹ ਚੜ੍ਹ ਜਾਂਦਾ ਸੀ,
ਕਿਸੇ ਦੀ ਗਵਾਂਢੀ ਦੀ ਨਾਨੀ ਨੇ ਵੀ ਆ ਜਾਣਾ ਤਾਂ ਵੀ ਚੜ੍ਹ ਚੜ੍ਹ ਜਾਂਦਾ ਸੀਗਾ।
ਬਿਲਕੁਲ ਠੀਕ ਆ ਤੁਸੀਂ, ਸਹੀ ਗੱਲ ਆ, ਗੁਆਂਢੀਆਂ ਦੇ ਵੀ ਪ੍ਰਾਹੁਣੇ ਆ ਜਾਣੇ ਤੇ ਸਾਨੂੰ ਚਾਹ ਚੜਿਆ ਹੁੰਦਾ ਸੀ।
ਹਾਂਜੀ ਹਾਂ, ਤਾਂ ਵੀ ਆਪਾਂ ਨੂੰ ਹੁੰਦਾ ਸੀ ਵੀ ਹਾਂਜੀ ਹਾਂ, ਕਿਉਂਕਿ ਹੁੰਦੀ ਨੀ ਕੋਈ ਫਰਕ ਹੀ ਨੀ ਹੁੰਦਾ ਸੀ ਪਿੰਡਾਂ ਚ ਪਹਿਲਾਂ, ਤੇ ਹੁਣ ਤਾਂ ਕਹਿੰਦੇ ਨੇ 9-10 ਸਾਲ ਹੋ ਗਏ ਕਹੀ ਜਾਂਦੇ ਨੇ, ਅਸੀਂ ਕਈ ਵਾਰ ਯਾਦ ਕਰਨ ਲੱਗ ਜਾਂਦੇ ਆ, ਆਪਣੇ ਵਰਗੇ ਵੀ ਕਹਿ ਦਿੰਦੇ ਨੇ ਹੁਣ ਉਹ ਪਿੰਡ ਨੀ ਰਹੇ ਹੋਣੇ, ਤੁਸੀਂ ਤਾਂ ਉਈ ਯਾਦ ਕਰੀ ਜਾਂਦੇ ਹੋ ਵੀ ਕਾਫੀ ਫਰਕ ਪੈ ਗਿਆ ਪਹਿਲਾਂ ਨਾਲੋਂ, ਪਰ ਪਤਾ ਨੀ ਕਿਉਂਕਿ ਜਾਂਦੇ ਰਹੇ ਨੇ ਜਦੋਂ ਵੀ ਪਹਿਲਾਂ ਮੋਹ ਮੁਹੱਬਤ ਜਾ ਰਿਹਾ ਨੀ ਲੋਕਾਂ ਚ, ਪਰ ਜਦੋਂ ਆਪਾਂ ਜਾਂਦੇ ਹਾਂ ਮੈਨੂੰ ਨੀ ਲੱਗਦਾ ਕੋਈ, ਮੈਨੂੰ ਬੜਾ ਲੱਗਦਾ ਵੀ ਮਿਸ ਕਰਦਾ ਮੈਂ ਪਿੰਡ ਨੂੰ।
ਮਿਸ ਸਾਰੇ ਹੀ ਕਰਦੇ ਅਸੀਂ ਬਿਲਕੁਲ, ਪਰ ਮੈਂ ਇੱਕ ਹੋਰ ਗੱਲ ਕਰਾਂ ਕਿ ਐਡੀਲੇਡ ਦੇ ਵਿੱਚ ਮੈਨੂੰ ਪਿੰਡ ਹੀ ਲੱਗਦਾ ਹੁੰਦਾ ਆਪਣਾ, ਮੈਂ ਬਾਕੀ ਗੱਲ ਕਰਾਂ ਤੇ ਅਸੀਂ ਇੱਥੇ ਵੀ ਏਦਾਂ ਹੀ ਆ ਹਨਾ, ਅਸੀਂ ਆਪਣੀਆਂ ਇਹ ਛੋਟੀਆਂ ਛੋਟੀਆਂ ਜਿਹੜੀਆਂ ਚੀਜ਼ਾਂ ਸਾਂਭ ਕੇ ਰੱਖਦੇ ਹਾਂ, ਇੱਕ ਦੂਜੇ ਨੂੰ ਮਿਲਦੇ ਗਿਲਦੇ ਰਹਿੰਦੇ ਹਾਂ ਜੀ।
ਉਰੇ ਵੀ ਇਹੀ ਹਾਲ ਆ ਜੀ, ਮੈਂ ਤੁਹਾਨੂੰ ਦੱਸਿਆ ਵੀ ਉਰੇ ਵੀ ਮੈਂ ਇਹੀ ਲਿਖਿਆ ਸੀ ਨਾ, ਤੇ ਵਿੱਚ ਪਰਦੇਸਾਂ ਆ ਕੇ ਦਿਲ ਹੁਣ ਲਾ ਲਿਆ ਵੇ ਬਾਪੂ, ਇੱਕ ਪਿੰਡ ਛੱਡ ਕੇ ਆਏ ਨਵਾਂ ਬਸਾ ਲਿਆ ਵੇ ਬਾਪੂ, ਕੁਝ ਰਿਸ਼ਤੇ ਪੈਣਾ ਵਰਗੇ ਤੇ ਕੁਝ ਮਾਮਾ ਵਰਗੇ ਨੇ, ਲੋੜ ਪੈਣ ਤੇ ਖੜਦੇ ਯਾਰ ਪੁਰਾਵਾਂ ਵਰਗੇ ਨੇ, ਪਿੱਠ ਨੀ ਕਦੇ ਵਖਾਉਂਦੇ ਮੈਂ ਅੱਜ ਮਾ ਲਿਆ ਵੇ ਬਾਪੂ, ਇੱਕ ਪਿੰਡ ਛੱਡ ਕੇ ਆਏ ਨਵਾਂ ਵਸਾ ਲਿਆ ਵੇ ਬਾਪੂ।
ਵਾਹ ਕਮਾਲ ਹੈ ਜੀ, ਬਹੁਤ ਸੋਹਣਾ ਲਿਖਿਆ ਤੁਸੀਂ, ਸਹੀ ਗੱਲ ਹੈ। ਔਰ ਸਾਡੀਆਂ ਮਹਿਫਿਲਾਂ ਦੀ ਸ਼ਾਨ ਹੁੰਦੀ ਆ ਦਵਿੰਦਰ ਢਿੱਲੋਂ ਹੋਣੀ, ਕੋਈ ਮਹਿਫਿਲ ਇਹੋ ਜਿਹੀ ਨਹੀਂ ਹੁੰਦੀ ਜਿਹੜੀ ਐਡੀਲੇਡ ਦੇ ਵਿੱਚ ਹੋਵੇ ਤੇ ਦਵਿੰਦਰ ਢਿੱਲੋਂ ਹੋਣੀ ਉੱਥੇ ਹਾਜ਼ਰੀ ਨਾ ਲਵਾਉਣ ਤੇ ਇਹਨਾਂ ਦੀ ਗਾਣਿਆਂ ਦੀ ਜਿਹੜੀ ਆ ਉਹ ਝੜੀ ਨਾ ਲੱਗੇ। ਬਹੁਤ ਸੋਹਣੀ ਜੀ ਦਵਿੰਦਰ ਜੀ, ਅੱਜ ਤੇ ਜੀ ਕਰਦਾ ਮੈਂ ਬੈਠਾ ਤੇ ਤੁਸੀਂ ਬੋਲੀ ਜਾਓ।
ਨਹੀਂ ਜੀ ਨਹੀਂ ਨਹੀਂ ਐਵੇਂ ਤਾਂ ਨਹੀਂ, ਪਰ ਇਹਦੇ ਵਿੱਚ ਇੱਕ ਲਾਈਨ ਹੋਰ ਵੀ ਸੀਗੀ, ਪਤਾ ਕਹਿੰਦਾ ਇਹਦੇ ਵਿੱਚ ਇੱਕ ਹੋਰ ਵੀ ਪਾਈ ਹੋਈ ਸੀ, ਕਹਿੰਦਾ ਪਿੰਡਾਂ ਵਾਲੀ ਗੈਰਤ ਜਦ ਤਾਂ ਰੰਗ ਵਖਾਉਂਦੀ ਹੈ, ਘੜੇ ਬਾਜੀਆਂ ਬਣੀਆਂ ਫੀਲਿੰਗ ਪੂਰੀ ਆਉਂਦੀ ਹੈ, ਤਿੰਨ ਗੁਰੂ ਘਰ ਸੀ ਪਹਿਲਾਂ ਇੱਕ ਹੋਰ ਬਣਾ ਲਿਆ ਵੇ ਬਾਪੂ, ਵਿੱਚ ਪਰਦੇਸਾਂ ਆ ਕੇ ਦਿਲ ਹੁਣ ਲਾ ਲਿਆ ਵੇ ਬਾਪੂ, ਕਿਉਂਕਿ ਪਤਾ ਕੀ ਹੁੰਦਾ ਆਪਣੇ ਪਿੰਡਾਂ ਦੇ ਵਿੱਚ ਵੀ ਹੁਣ ਜਿਵੇਂ ਮੰਨ ਲਓ ਚੱਲਦਾ ਉੱਥੇ ਵੀ ਹੈਨਾ, ਤੇ ਸਾਰਾ ਕੁਛ ਉਹੀ ਮਾਹੌਲ ਬਣਦਾ ਚੱਲਦਾ, ਤੇ ਪਿੰਡ ਵਾਲੀ ਕਦੇ ਕਮੀ ਮਹਿਸੂਸ ਨੀ ਆਉਣੀ ਆਉਣ ਵਾਲੇ ਸਮੇਂ ਚ, ਆਉਣ ਵਾਲੇ ਸਮੇਂ ਚ ਬਿਲਕੁਲ ਮਹਿਸੂਸ ਨੀ ਆਉਣੀ,
ਚਾਹੇ ਗੱਲ ਪਿਆਰ ਮੁਹੱਬਤ ਦੀ ਹੋਵੇ ਤੇ ਚਾਹੇ ਧੜੇ ਬਾਜ਼ੀਆਂ ਦੀ ਹੋਵੇ।
ਹਾਂਜੀ
ਹਾਂ ਬਿਲਕੁਲ ਸਹੀ ਗੱਲ ਆ, ਬਿਲਕੁਲ ਬਿਲਕੁਲ, ਉਹ ਖੱਟੇ ਮਿੱਠੇ ਰਿਸ਼ਤੇ ਇੱਥੇ ਵੀ ਇੱਥੇ ਬਣ ਜਾਣੇ ਆ ਹੁਣ, ਔਰ
ਦੂਰ ਨੀ ਜਦੋਂ ਸਰਪੰਚ ਦੀਆਂ ਚੋਣਾਂ ਲੜਿਆ ਕਰਨਗੇ ਲੋਕ।
ਤੇਰੀ ਗੱਲ ਸਹੀ ਹੈ, ਸਾਨੂੰ ਇੱਕ ਅੱਧਾ ਗੀਤ ਕੋਈ ਹੋਰ ਸੁਣਾ ਕੇ ਜਾਓ, ਤੁਹਾਡੇ ਗੀਤ ਸੁਣਨ ਨੂੰ ਬੜਾ ਵਧੀਆ ਮੈਨੂੰ ਲੱਗਦਾ, ਵੀ ਸਾਰੇ ਜ਼ਰੂਰ ਪਸੰਦ ਕਰਨਗੇ, ਕੁਝ ਹੋਰ ਜੋ ਲਿਖਿਆ ਤੁਸੀਂ ਤੁਹਾਨੂੰ ਲੱਗਦਾ ਹੈ
ਕਿਹੜਾ,
ਕੁਝ ਹੋਰ ਸੁਣਾ ਕੇ ਜਾਓ,
ਸੁਣਾ ਦਿੰਦੇ ਜੀ ਇੱਕ ਮਿੰਟ। ਹੈਲੋ, ਹੋਰ ਕਿਸ ਵਿਸ਼ੇ ਤੇ ਸੁਣਾਵਾਂ ਜੀ?
ਕੋਈ ਵੀ ਜੋ ਤੁਹਾਨੂੰ ਚੰਗਾ ਲੱਗਦਾ, ਉਹ ਜਿਹੜੇ ਲੋਕੀ ਘੁੰਮਣ ਘੁਮਾਉਣ ਇੱਥੇ ਆਉਂਦੇ ਨੇ।
ਅੱਛਾ ਠੀਕ ਹੈ ਜੀ, ਜਿਹੜੇ ਬਾਈ ਘੁੰਮਣ ਘੁਮਾਉਣ ਇੱਥੇ ਆਉਂਦੇ ਨੇ, ਇੰਡੀਆ ਚ ਜਾ ਕੇ ਗੁਣੇ ਇੱਥੇ ਦੇ ਹੀ ਗਾਉਂਦੇ ਨੇ, ਵੈਰੀ ਗੁੱਡ ਰਹਿਣ ਸਹਿਣ ਵੈਰੀ ਗੁੱਡ ਸੜਕਾਂ, ਗੋਰਿਆਂ ਨੇ ਵੇਖੋ ਕਿਵੇਂ ਕੱਢੀਆਂ ਨੇ ਰੜਕਾਂ, ਲੱਗਦਾ ਨੀ ਨੱਕਾਂ ਨਾਲ ਸਪੈਕਾਂ ਕੋਈ ਘੇਰਦਾ, ਲੰਬੜਾਂ ਦਾ ਭੋਲਾ ਜਿਹੜਾ ਸਾਈਕਲ ਤੇ ਘੁੰਮਦਾ ਸੀ, ਔੜੀ ਵਿੱਚ ਬੈਠ ਕੇ ਮੁੱਛਾਂ ਤੇ ਹੱਥ ਫੇਰਦਾ, ਗੋਰੀ ਨਾਲ ਖਿੱਚ ਫੋਟੋ ਨੈਲੇ ਉੱਤੇ ਪਾਉਂਦੇ ਨੇ, ਜਿਹੜੇ ਬਾਈ ਘੁੰਮਣ ਕਮਾਉਣੇ ਇੱਥੇ ਆਉਂਦੇ ਨੇ, ਫੇਸਬੁੱਕ ਉੱਤੇ ਲੋਕੀ ਗੋਲੇ ਰੋੜੀ ਜਾਂਦੇ ਨੇ, ਝੂਠ ਵਾਲੇ ਦੋਸਤ ਰਿਕਾਰਡ ਤੋੜੀ ਜਾਂਦੇ ਨੇ, 4 ਲੱਖ ਕਹਿੰਦੇ ਅਸੀਂ ਮਹੀਨੇ ਦਾ ਕਮਾਉਣੇ ਆ, 2 ਲੱਖ ਬਾਪੂ ਦੇ ਅਕਾਊਂਟ ਵਿੱਚ ਪਾਉਣੇ ਆ, ਮੈਂ ਕਿਹਾ ਬਾਈ ਜੀ ਖਜ਼ਾਨਾ ਕਿਹੜਾ ਲੱਭਿਆ, ਅੱਗੋਂ ਆਖ ਦਿੰਦੇ ਅਸੀਂ ਉਬਰ ਚਲਾਉਣੇ ਆ, ਕੌੜੀਆਂ ਦੀਆਂ ਗੱਲਾਂ ਤੇ ਮਸਾਲੇ ਬੜੇ ਪਾਉਂਦੇ ਨੇ, ਜਿਹੜੇ ਬਾਈ ਘੁੰਮਣ ਕਮਾਉਣੇ ਇੱਥੇ ਆਉਂਦੇ ਨੇ, ਇੰਡੀਆ ਚ ਜਾ ਕੇ ਗੁਣ ਇੱਥੇ ਦੇ ਹੀ ਗਾਉਂਦੇ ਨੇ। ਮੈਂ ਵੀ ਦੱਸ ਦਿੰਨਾ ਬਾਈ ਇੱਥੇ ਦੇ ਹਾਲਾਤ ਜੋ, ਉਹ ਵੀ ਦੱਸ ਦਿੰਨਾ ਬਾਈ ਮੇਰੇ ਜਜ਼ਬਾਤ ਜੋ, ਕਿਸ਼ਤਾਂ ਤੇ ਫੋਨ ਲਿਆ, ਕਿਸ਼ਤਾਂ ਤੇ ਗੱਡੀ ਹੈ, ਜਿੱਡੀ ਵੱਡੀ ਕੋਠੀ ਤੇ ਕਿਸ਼ਤ ਓਡੀ ਵੱਡੀ ਹੈ, 3 ਮਹੀਨੇ ਬਾਅਦ ਰੇ ਜੋ ਬੂਹਾ ਖੜਕਾਉਂਦੀ ਹੈ, ਵੇਖ ਲਵ ਲੈਟਰਾਂ ਨੂੰ ਨੀਂਦ ਕਿੱਥੇ ਆਉਂਦੀ ਹੈ, 356 ਵਾਲੇ ਵੇਖ ਕੇ ਚਲਾਨ ਨੂੰ, ਪੱਕਦੀ ਨਾ ਰੋਟੀ ਬਹੁਤੀ ਪੈਂਦੀ ਵੱਡੂ ਖਾਣ ਨੂੰ
ਖਾਣ ਨੂੰ।
ਠੀਕ ਹੈ ਜੀ,
ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਪੂਰੇ ਇਹ ਤੇ ਆਸਟ੍ਰੇਲੀਆ ਦੇ ਲੋਕ ਤੱਤ ਹੋ ਗਏ ਜਿਹੜੇ ਤੁਸੀਂ ਗਾਏ ਆ ਨਾ ਹੁਣ, ਹੈ ਨਾ, ਇਹਨਾਂ ਨੂੰ ਉਸ ਦੀ ਲੋਕ ਤੱਤ ਦੇ ਨਾਂ ਹੇਠਾਂ ਤੁਹਾਨੂੰ ਜ਼ਰੂਰ ਰਿਕਾਰਡ ਕਰਾਉਣਾ ਚਾਹੀਦਾ।
ਨਾ ਨਾ ਕੋਈ ਨੀ, ਕਰਵਾਵਾਂਗੇ ਜੀ ਆਪਾਂ
ਜੀ, ਬਿਲਕੁਲ ਸਹੀ ਗੱਲ ਆ। ਤੇ ਮੈਂ ਜਿਹੜੇ ਲਿਸਨਰ ਸਾਡੇ ਸੁਣ ਰਹੇ ਆ, ਜੇ ਕੋਈ ਵਧੀਆ ਗਾਉਣ ਵਾਲਾ ਵੀ ਹੈਗਾ, ਜੇ ਕੋਈ ਚਾਹੁੰਦਾ ਕਿ ਉਹਨਾਂ ਨੂੰ ਲਿਰਿਕਸ ਕਿਸੇ ਨੇ ਲੈਣੇ ਹੋਣ, ਤੇ ਦਵਿੰਦਰ ਹੁਣਾਂ ਦੇ ਬਹੁਤ ਸੋਹਣੇ ਸੋਹਣੇ ਗਾਣੇ ਹੋਰ ਵੀ ਲਿਖੇ ਹੋਏ ਆ, ਮੈਨੂੰ ਲੱਗਦਾ ਇੱਕ ਦਿਨ ਖਾਸ ਇੰਟਰਵਿਊ ਅਸੀਂ ਦਵਿੰਦਰ ਢਿੱਲੋਂ ਹੁਣਾਂ ਨਾਲ ਕਰਾਂਗੇ। ਅੱਜ ਤੇ ਲੋਟਰੀ ਲੱਗ ਗਈ, ਤੁਸੀਂ ਫੋਨ ਲਾ ਲਿਆ ਤੇ ਅਸੀਂ ਜੀ। ਸੋ ਬਾਕੀ ਗੱਲ ਇੱਕ ਹੋਰ ਹੁੰਦੀ ਹੈ, ਮੈਨੂੰ ਲੱਗਦਾ ਕਿ
ਜੀ ਹਾਂ ਹਾਂ
ਜੀ ਜੀ ਨਾ ਨਾ ਤੁਸੀਂ ਦੱਸੋ।
ਮੈਂ ਕਹਿ ਰਿਹਾ ਸੀ ਮੈਂ ਨਾ ਪਹੁੰਚ ਗਿਆ ਸੀਗਾ ਹੁਣ ਜਾਣ ਕੇ, ਤੇ ਇਸ ਲਈ ਹਾਂ ਮਾਫੀ ਦਿਓ ਜੀ ਮੈਨੂੰ, ਹਾਂਜੀ ਹਾਂ
ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦਵਿੰਦਰ ਜੀ।
ਓਕੇ ਓਕੇ ਥੈਂਕ ਯੂ ਜੀ,
ਓਕੇ ਜੀ ਓਕੇ ਜੀ, ਹੱਸਦੇ ਵਸਦੇ ਰਹੋ ਤੇ ਏਦਾਂ ਹੀ ਲਿਖਦੇ ਰਹੋ ਤੇ ਸਾਨੂੰ ਸਾਰਿਆਂ ਨੂੰ ਸੁਣਾਉਂਦੇ ਰਹੋ। ਸੋ ਬਹੁਤ ਵਧੀਆ ਜੀ, ਸਾਡੇ ਪੰਜਾਬੀਆਂ ਦੇ ਵਿੱਚ ਟੈਲੈਂਟ ਜਿਹੜਾ ਹੈ ਬੜਾ ਬਹੁਤ ਹੁੰਦਾ ਹੈ, ਹਨਾ, ਗੱਲ ਹੁੰਦੀ ਉਹਨੂੰ ਸਮਝਣ ਦੀ। ਔਰ ਜੇ ਮੈਂ ਦਵਿੰਦਰ ਢਿੱਲੋਂ ਹੁਣਾਂ ਦੀ ਵੀ ਗੱਲ ਕਰਾਂ ਤੇ ਇੱਥੇ ਵੀ ਇਹਨਾਂ ਨੇ ਕਿਸਾਨੀ ਨਾਲ ਹੀ ਜੁੜੇ ਹੋਏ ਆ, ਸੋ ਖੇਤੀ ਕਰਦੇ ਆ, ਇੱਥੇ ਵੀ ਦੱਬ ਕੇ ਮਿਹਨਤ ਕਰਦੇ ਆ, ਔਰ ਹਰ ਜਿਹੜੀ ਸਾਡੀ ਮਹਿਫਿਲ ਹੁੰਦੀ ਆ, ਪ੍ਰੋਗਰਾਮ ਹੁੰਦੀ ਆ, ਉਹਦੀ ਵੀ ਜਾਨ ਹੁੰਦੀ ਆ। ਸੋ ਇਹ ਗੱਲ ਹੁੰਦੀ ਆ, ਜ਼ਿੰਦਗੀ ਦੇ ਵਿੱਚ ਕੰਮ ਕਾਰ ਬਹੁਤ ਜ਼ਰੂਰੀ ਹੁੰਦਾ, ਪਰ ਉਹਦੇ ਨਾਲ ਨਾਲ ਜ਼ਰੂਰੀ ਹੁੰਦਾ ਕਿ ਆਪਣੀਆਂ ਜਿਹੜਾ ਤੁਹਾਡੇ ਕੋਲ ਪੈਸ਼ਨ ਆ, ਜਿਹੜਾ ਤੁਹਾਡੇ ਕੋਲ ਟੈਲੈਂਟ ਆ, ਉਹਨੂੰ ਜ਼ਰੂਰ ਜਿਉਂਦਾ ਰੱਖਿਆ ਕਰੀਏ। ਸੋ ਬਹੁਤ ਵਧੀਆ ਜੀ, ਮੈਂ ਇੱਕ ਵਾਰੀ ਫਿਰ ਕਹਿੰਦੀ ਹਾਂ, ਜੇ ਕਿਸੇ ਨੇ ਕੋਈ ਗੀਤ ਗਾਉਣ ਦਾ ਸ਼ੌਕੀਨ ਹੋਵੇ, ਕਿਸੇ ਨੂੰ ਲੱਗਦਾ ਹੋਵੇ ਕਿ ਵਧੀਆ ਆਵਾਜ਼ ਆ ਤੇ ਦੇਖੋ ਕੋਈ ਵਧੀਆ ਲਿਰਿਕਸ ਨਹੀਂ ਹੈਗੇ, ਤੇ ਤੁਸੀਂ ਜ਼ਰੂਰੀ ਮੈਨੂੰ ਦੱਸ ਸਕਦੇ ਹਾਂ ਤੇ ਅਸੀਂ ਦਵਿੰਦਰ ਢਿੱਲੋਂ ਨਾਲ ਗੱਲ ਕਰ ਸਕਦੇ ਹਾਂ, ਕਿਉਂਕਿ ਚੰਗੀ ਗਾਇਕੀ ਔਰ ਚੰਗੇ ਬੋਲ ਜਿਹੜੇ ਆ ਉਹ ਜ਼ਰੂਰ ਸਾਰਿਆਂ ਦੇ ਵਿੱਚ ਆਉਣੇ ਚਾਹੀਦੇ ਆ, ਔਰ ਖਾਸ ਕਰਕੇ ਇਹੋ ਜਿਹੇ ਆਲੇ ਭੋਲੇ ਜਿਹੇ ਗੀਤ ਹੈ ਨਾ, ਜੋ ਜ਼ਿੰਦਗੀ ਦੇ ਨਾਲ ਜੁੜੇ ਹੋਣ। ਤੇ ਲਓ ਜੀ, ਗੁਰਿੰਦਰ ਸਿੰਘ ਹੁਣੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਡਰਾਈਵਿੰਗ ਵਾਇਲ ਲਿਸਨਿੰਗ ਰੇਡੀਓ। ਸੋ ਬਹੁਤ ਬਹੁਤ ਸਵਾਗਤ ਪ੍ਰੋਗਰਾਮ ਦੇ ਵਿੱਚ, ਤੇ ਬਸ ਤੁਸੀਂ ਉਧਰੋਂ ਰੇਸ ਦੱਬੀ ਚਲੋ ਤੇ ਅਸੀਂ ਇਧਰੋਂ ਪ੍ਰੋਗਰਾਮ ਵਾਲੀ ਰੇਸ ਦੱਬੀ ਜਾਣੀ ਹੈ। ਤੇ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਕਿ ਮੇਰੇ ਦਾਦੀ ਜੀ ਮੈਨੂੰ 5 ਰਾਜਿਆਂ ਤੇ 1 ਭੈਣ ਵਾਲੀ ਕਹਾਣੀ ਸੁਣਾਇਆ ਕਰਦੇ ਸੀ। ਤੇ ਬਿਲਕੁਲ ਜੀ, ਬਾਕੀਆਂ ਨੂੰ ਵੀ ਯਾਦ ਆਈ ਹੋਣੀ ਹੈ ਵੀ ਕਿਹੜੀ ਕਿਹੜੀ ਕਹਾਣੀ ਸੁਣੀ ਹੁੰਦੀ ਸੀਗੀ, ਰਾਜਿਆਂ ਵਾਲੀ ਕਹਾਣੀ ਹਨਾ, ਡੈਣ ਵਾਲੀ ਕਹਾਣੀ, ਪਰੀਆਂ ਵਾਲੀ ਕਹਾਣੀ, ਚਿੜੀਆਂ ਦੀ ਕਹਾਣੀ, ਕਾਂ ਦੀ ਕਹਾਣੀ, ਤੋਤੇ ਦੀ ਕਹਾਣੀ, ਸੋ ਕਿੰਨੀਆਂ ਕਹਾਣੀਆਂ ਜਿਹੜੀਆਂ ਅਸੀਂ ਸੁਣੀਆਂ ਹੁੰਦੀਆਂ ਸੀਗੀਆਂ, ਤੁਹਾਨੂੰ ਹੌਲੀ ਹੌਲੀ ਯਾਦ ਆਉਣੀਆਂ ਜ਼ਰੂਰ। ਤੇ ਨਾਲ ਹੀ ਗੁਰਿੰਦਰ ਸਿੰਘ ਹੁਣਾਂ ਨੇ ਪਸੰਦ ਕੀਤਾ ਹੈ ਜੀ ਗੀਤ ਜਿਹੜਾ ਦਵਿੰਦਰ ਢਿੱਲੋਂ ਹੁਣੀ ਗਾ ਕੇ ਗਏ ਆ, ਜਿਹੜੇ ਬੋਲ ਉਹ ਗਾ ਕੇ ਗਏ ਆ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਤੇ ਅੱਜ ਪ੍ਰੋਗਰਾਮ ਦੇ ਵਿੱਚ ਮੈਨੂੰ ਲੱਗਦਾ ਮਹਿਫਿਲ ਹੀ ਲੱਗਣ ਵਾਲੀ ਹੈ ਨਾ, ਤੇ ਦਵਿੰਦਰ ਸਿੰਘ ਹੁਣਾਂ ਨੇ ਆ ਕੇ ਉਹਨਾਂ ਨੇ ਆਪਣੀ ਮਹਿਫਿਲ ਜਮਾ ਦਿੱਤੀ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਬ੍ਰੇਕ ਤੋਂ ਬਾਅਦ ਅੱਜ ਇੱਕ ਅਸੀਂ ਖਾਸ ਮੁਲਾਕਾਤ ਕਰਨੀ ਆ, ਜਿਹੜਾ ਸਰਪ੍ਰਾਈਜ਼ ਮੈਂ ਤੁਹਾਨੂੰ ਕਹਿ ਰਹੀ ਸੀਗੀ ਉਹਦੇ ਬਾਰੇ ਦੱਸ ਦੇਵਾਂ ਕਿ ਉਹ ਖਾਸ ਮੁਲਾਕਾਤ ਜਿਹੜੀ ਅੱਜ ਅਸੀਂ ਕਰਨੀ ਆ ਉਹ ਆ ਜੀ ਮਦਨ ਜਲੰਧਰੀ ਹੁਣਾਂ ਨਾਲ। ਮਦਨ ਜਲੰਧਰੀ ਹੁਣਾਂ ਦੀ ਗੱਲ ਕਰਾਂ ਤਾਂ ਉਹਨਾਂ ਨੇ ਬਹੁਤ ਸਾਰੇ ਬੜੇ ਪਿਆਰੇ ਪਿਆਰੇ ਗੀਤ ਜਿਹੜੇ ਆ ਉਹ ਉਹਨਾਂ ਦੇ ਲਿਖੇ ਹੋਏ, ਬੜੇ ਹੀ ਮਸ਼ਹੂਰ ਜਿਹੜੇ ਗਾਇਕ ਆ ਉਹਨਾਂ ਨੇ ਗਾਏ ਹੋਏ ਆ। ਸੋ ਐਡੀਲੇਡ ਆਏ ਹੋਏ ਆ ਜੀ ਮਦਨ ਜਲੰਧਰੀ ਹੁਣੀ ਵੀ ਅੱਜ ਕੱਲ ਆਪਣੇ ਬੱਚਿਆਂ ਦੇ ਕੋਲ ਤੇ ਕਰੋਨਾ ਕਰਕੇ ਉਹ ਵੀ ਇੱਥੇ ਫਸੇ ਹੋਏ ਆ ਤੇ ਅਸੀਂ ਕਿਹਾ ਵੀ ਕਿਉਂ ਨਾ ਲਾਹਾ ਲਈਏ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਲੈਣੇ ਆ ਤੇ ਉਹਨਾਂ ਦੀ ਸ਼ੇਰੋ ਸ਼ਾਇਰੀ ਤੇ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਵੀ ਅੱਜ ਕੁਝ ਗੱਲਾਂ ਬਾਤਾਂ ਕਰਾਂਗੇ ਪਰ ਉਸ ਤੋਂ ਪਹਿਲਾਂ ਗੱਲਾਂ ਬਾਤਾਂ ਕਰਨੀਆਂ ਜੀ ਅਸੀਂ ਆਪਣੀਆਂ ਕਹਾਣੀਆਂ ਦੀਆਂ ਉਹ ਬਾਤਾਂ ਦੀਆਂ ਉਹ ਸਾਖੀਆਂ ਦੀਆਂ ਜੋ ਬਚਪਨ ਦੇ ਵਿੱਚ ਸੁਣੀਆਂ ਹੋਈਆਂ ਸੀ ਸੋ ਕੁਝ ਮੈਂ ਸੁਣਾਉਣੀਆਂ ਤੇ ਮੈਂ ਤੁਹਾਡੀਆਂ ਵੀ ਸੁਣਨੀਆਂ ਤੇ ਨਾਲ ਨਾਲ ਸੁਣਨੇ ਅਸੀਂ ਪਿਆਰੇ ਪਿਆਰੇ ਜਿਹੇ ਗੀਤ ਸੋ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਸੁਣਨੇ ਵੀ ਜ਼ਰੂਰੀ ਹੈ ਨਾ ਜੀ ਸੋ ਮੈਂ ਮਿਲਦੀ ਹਾਂ ਤੁਹਾਨੂੰ ਗੀਤ ਦੇ ਉਸ ਪਾਰ ਤੇ ਤੁਸੀਂ ਯਾਦ ਕਰੋ ਕਿਹੜੀਆਂ ਕਹਾਣੀਆਂ ਬਚਪਨ ਚ ਸੁਣਦੇ ਹੁੰਦੇ ਸੀ ਤੁਸੀਂ ਆਪਣੇ ਮਾਪਿਆਂ ਤੋਂ ਜੀ
ਇਹ ਗੀਤ ਜੁੜਿਆ ਹੈ ਘਰੋਂ ਬਾਹਰ ਰਹਿੰਦੇ ਇੱਕ ਆਮ ਇਨਸਾਨ ਦੇ ਨਾਲ ਉਹਦੇ ਬਚਪਨ ਨਾਲ ਉਹਦੀ ਮਾਂ ਨਾਲ ਭੈਣ ਨਾਲ ਨਾਨੀ ਨਾਲ ਤੇ ਉਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟੇ ਦੀ ਚਿੜੀ ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਤੇ ਯਾਦ ਕਰਦਾ ਉਸ ਆਟੇ ਦੀ ਚਿੜੀ ਨੂੰ ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ
ਮਾਂ ਨੇ ਕਦੇ ਨਾ ਖਾਲੀ ਮੋੜੀ ਜੋ ਵੀ ਮੰਗ ਸੀ ਪੁੱਤ ਨੇ ਮੰਗੀ ਬੱਚਾ ਕੀ ਜਾਣੇ ਉਸ ਰੱਬ ਨੂੰ ਮਾਂ ਦੀ ਓਟ ਸੀ ਰੱਬ ਤੋਂ ਚੰਗੀ ਟੰਗੀ ਚਿੜੀ ਤੇਰੀ ਡੱਕੇ ਤੇ ਟੰਗੀ
ਲਓ ਜੀ ਆਟੇ ਦੀ ਚਿੜੀ। ਆਟੇ ਦੀਆਂ ਚਿੜੀਆਂ ਵੀ ਬਹੁਤ ਯਾਦ ਆਉਂਦੀਆਂ ਤੇ ਆਟੇ ਦੀ ਚਿੜੀ ਬਣਾ ਕੇ ਦੇਣ ਵਾਲੀ ਵੀ ਬਹੁਤ ਯਾਦ ਆਉਂਦੀ ਹੈ, ਹੈ ਨਾ। ਸੋ ਬਿਲਕੁਲ ਜੀ, ਇਹ ਯਾਦਾਂ ਜਿਹੜੀਆਂ ਇਹਨਾਂ ਦੇ ਨਾਲ ਨਾਲ ਜ਼ਿੰਦਗੀ ਕੱਟੀ ਜਾਂਦੇ ਹਾਂ। ਸੋ ਵਧੀਆ ਜ਼ਿੰਦਗੀ ਵੀ ਚੱਲਦੀ ਪਈ ਹੈ, ਪਰ ਫਿਰ ਵੀ ਇਹ ਯਾਦਾਂ ਜਦੋਂ ਯਾਦ ਆ ਜਾਂਦੀਆਂ ਤੇ ਅੱਖਾਂ ਜਿਹੜੀ ਭਰ ਆਉਂਦੀਆਂ। ਸੋ ਕੋਈ ਨੀ ਜੀ, ਅਸੀਂ ਹਮੇਸ਼ਾ ਇਹਨਾਂ ਯਾਦਾਂ ਦੇ ਵਿੱਚੋਂ ਕੋਈ ਵਧੀਆ ਜਿਹੀ ਚੀਜ਼ ਕੱਢ ਕੇ ਲਿਆਉਂਦੇ ਹੁੰਦੇ ਜਿਹਨਾਂ ਨਾਲ ਜ਼ਿੰਦਗੀ ਨੂੰ ਹੋਰ ਪਿਆਰਾ ਬਣਾ ਸਕੀਏ। ਤੇ ਅੱਜ ਅਸੀਂ ਗੱਲ ਕਰਨੀ ਹੈ ਆਪਣੀਆਂ ਉਹ ਬਾਪਾਂ ਕਹਾਣੀਆਂ ਦੀਆਂ ਜਿਹੜੀਆਂ ਅਸੀਂ ਸੁਣਦੇ ਹੁੰਦੇ ਸੀ। ਤੇ ਨਰਿੰਦਰ ਠੌਰ ਹੁਣਾਂ ਨੇ ਮੈਸੇਜ ਕੀਤਾ, ਉਸ ਤੋਂ ਪਹਿਲਾਂ ਕਹਿੰਦੇ ਬਾਈ ਜੀ ਦੀ ਆਵਾਜ਼ ਤੇ ਕਲਮ ਬਹੁਤ ਸੋਹਣੀ ਹੈ ਤੇ ਐਂਡ ਇਹ ਸੌਂਗ ਬਹੁਤ ਹੀ ਵਧੀਆ ਹੈ ਸ਼ੈਰੀਮਾਨ ਦਾ, ਬਹੁਤ ਹੀ ਇਮੋਸ਼ਨਲ ਕਰ ਦਿੰਦਾ ਹੈ ਨਾ। ਸਹੀ ਗੱਲ ਆ, ਸ਼ੈਰੀਮਾਨ ਦੇ ਕਈ ਗਾਣੇ ਹੈਗੇ ਆ ਇਹੋ ਜਿਹੜੇ ਤੁਹਾਨੂੰ ਇਮੋਸ਼ਨਲ ਕਰ ਦਿੰਦੇ, ਖਾਸ ਕਰਕੇ ਇਹ ਆਟੇ ਦੀ ਚੁੜੀ ਜਿਹੜੀ ਹੈ ਨਾ, ਸੱਚੀ। ਸੋ ਚਲੋ ਜੀ, ਅਸੀਂ ਇਮੋਸ਼ਨਲ ਵੀ ਹੋਣਾ ਤੇ ਨਾਲ ਨਾਲ ਗੱਲਾਂ ਬਾਤਾਂ ਵੀ ਕਰਨੀਆਂ ਆਪਣੀਆਂ ਉਹਨਾਂ ਬਾਤਾਂ ਕਹਾਣੀਆਂ ਦੀਆਂ ਜੋ ਬਚਪਨ ਚ ਸੁਣੀਆਂ ਸੀਗੀਆਂ। ਤੇ ਨਾਲ ਹੀ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਕਿ ਰੂਪ ਬਸੰਤ ਦੀ ਕਹਾਣੀ ਸੁਣਦੇ ਹੁੰਦੇ ਸੀਗੇ। ਹਾਂ, ਰੂਪ ਬਸੰਤ ਦੀ ਕਹਾਣੀ ਸੁਣਦੇ ਸੀ, ਪਰ ਮੈਂ ਸੱਚੀ ਦੱਸਾਂ ਮੈਨੂੰ ਯਾਦ ਹੀ ਭੁੱਲ ਗਈ ਕਿ ਰੂਪ ਬਸੰਤ ਦੀ ਕਹਾਣੀ ਕਿੱਦਾਂ ਦੀ ਹੁੰਦੀ ਸੀ। ਮੈਨੂੰ ਉਹਦੀ ਸਟੋਰੀ ਸਾਰੀ, ਉਹਦੀ ਕਹਾਣੀ ਭੁੱਲ ਗਈ ਕੀ ਸੀ, ਪਰ ਮੈਨੂੰ ਪੱਕਾ ਪਤਾ ਸੀ ਜ਼ਰੂਰ ਸੁਣੀ ਦੀ ਹੁੰਦੀ ਸੀ ਮੰਮੀ ਤੋਂ ਰੂਪ ਬਸੰਤ ਦੀ ਕਹਾਣੀ ਵੀ ਤੇ ਚਿੜੀ ਤੇ ਕਾਂ ਦੀ ਕਹਾਣੀ। ਹਾਂ, ਮੈਨੂੰ ਲੱਗਦਾ ਉਹ ਤੇ ਅਸੀਂ ਸਾਰਿਆਂ ਨੇ ਸੁਣੀ ਹੋਈ ਹੈ ਨਾ, ਚਿੜੀ ਤੇ ਕਾਂ ਦੀ ਕਹਾਣੀ। ਤੇ ਇੱਕ ਜਦੋਂ ਕਾਂ ਕਹਿੰਦਾ ਹੁੰਦਾ ਸੀ, ਇੱਕ ਕਹਾਣੀ ਉਹ ਹੁੰਦੀ ਸੀ, ਤੂੰ ਚੱਲ ਮੈਂ ਆਇਆ ਲਾਲ ਮੋਜਾ ਪਾਇਆ ਤੇ ਠੁੰਮ ਠੁੰਮ ਕਰਦਾ ਆਇਆ। ਹਾਂ, ਇਹ ਵਾਲੀ ਕਹਾਣੀ ਵੀ ਸਾਰਿਆਂ ਨੇ ਅਸੀਂ ਸੁਣੀ ਹੋਈ ਹੈ, ਪਰ ਇਹਦੇ ਵਿੱਚ ਜਿਹੜਾ ਕਾਂ ਜੋ ਕਹਿੰਦਾ ਹੁੰਦਾ ਸੀ ਉਹ ਅਲੱਗ ਅਲੱਗ, ਯਾਨੀ ਜਿਹੜਾ ਉਹ ਗਾ ਕੇ ਗਾਈਦਾ ਸੀਗਾ ਨਾ, ਉਹ ਇਲਾਕੇ ਦੇ ਵੱਖਰੇ ਵੱਖਰੇ ਇਲਾਕਿਆਂ ਚ ਵੱਖਰੇ ਵੱਖਰੇ ਤਰੀਕੇ ਨਾਲ ਉਹ ਗਾਇਆ ਜਾਂਦਾ ਹੁੰਦਾ ਸੀ। ਸੋ ਬਾਤਾਂ ਕਹਾਣੀਆਂ ਹੁੰਦੀਆਂ ਸੀਗੀਆਂ ਤੇ ਕਈ ਬਾਤਾਂ ਹੁੰਦੀਆਂ ਸੀਗੀਆਂ ਉਹ ਗਾ ਕੇ ਉਹਦੇ ਵਿੱਚ, ਯਾਨੀ ਤੁਹਾਡਾ ਗਾਉਣਾ ਵੀ ਹੁੰਦਾ ਸੀ ਜਿੱਦਾਂ ਆਹ ਸੀ ਤੇ ਤੂੰ ਚੱਲ ਲਾਲ ਮੌਜਾ ਪਾਇਆ ਤੇ ਠੁੰਮ ਠੁੰਮ ਕਰਦਾ ਆਇਆ, ਇੱਕ ਉਹਦੇ ਚ ਰਿਦਮ ਹੁੰਦਾ ਸੀਗਾ, ਉਹਦੇ ਨਾਲ ਉਹ ਬਾਤ ਜਿਹੜੀ ਕਹਾਣੀ ਚੱਲਦੀ ਹੁੰਦੀ ਸੀਗੀ। ਜਿੰਨੀਆਂ ਬਾਤਾਂ ਕਹਾਣੀਆਂ ਦਾ ਖਜ਼ਾਨਾ ਸਾਡੇ ਮਾਂ ਪਿਓ ਕੋਲ ਸੀ ਜਾਂ ਸਾਡੇ ਬਜ਼ੁਰਗਾਂ ਕੋਲ ਸੀ, ਹੈ ਨਾ, ਅਸੀਂ ਉਹ ਚੀਜ਼ਾਂ ਗਵਾ ਬੈਠੇ। ਦੁੱਖ ਹੁੰਦਾ, ਅਫਸੋਸ ਹੁੰਦਾ ਇਹ ਦੇਖ ਕੇ ਕਿ ਚਲੋ ਸਾਡੇ ਸਾਹਿਤ ਚ ਬੜੀਆਂ ਵਧੀਆ ਕਿਤਾਬਾਂ ਹੈਗੀਆਂ ਪੰਜਾਬੀ ਚ, ਜਿੰਨਾ ਕੰਮ ਹੋ ਰਿਹਾ, ਪਰ ਜਿਹੜੀਆਂ ਇੱਕ ਬੱਚਿਆਂ ਦੀਆਂ ਕਹਾਣੀਆਂ ਦੀਆਂ ਗੱਲ ਆਉਂਦੀ ਆ ਨਾ, ਤਾਂ ਉੱਥੇ ਆ ਕੇ ਅਸੀਂ, ਮੈਨੂੰ ਆਪਣਾ ਆਪ ਬੜਾ ਗਰੀਬ ਲੱਗਦਾ। ਇੱਥੇ ਜਦੋਂ ਲਾਇਬ੍ਰੇਰੀ ਜਾਂਦੀ ਆ ਜਾਂ ਬੱਚਿਆਂ ਦੀਆਂ ਕਿਤਾਬਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੀਆਂ 5-6 ਮਹੀਨਿਆਂ ਤੋਂ ਹੀ ਕਿਤਾਬਾਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਉਹਨਾਂ ਦੇ ਅਨੁਸਾਰ, ਉਹਨਾਂ ਨੂੰ ਟੱਚ ਕਰਕੇ ਦੇਖਣ ਵਾਲੀਆਂ, ਰੰਗਾਂ ਵਾਲੀਆਂ, ਯਾਨੀ ਸ਼ੁਰੂ ਤੋਂ ਹੀ ਉਹਨਾਂ ਨੂੰ ਉਹਦੇ ਉਹਦੀ ਲੈਂਗੁਏਜ ਦੇ ਨਾਲ ਜੋੜਿਆ ਜਾਂਦਾ ਆ। ਇੰਨੀਆਂ ਕਿਤਾਬਾਂ ਇੱਥੇ ਹੁੰਦੀਆਂ ਵੀ ਮੈਂ ਕੀ ਦੱਸਾਂ, ਔਰ ਉਹਦੇ ਇਹ ਦੇਖ ਕੇ ਮੈਂ ਸੋਚਦੀ ਹੁੰਦੀ ਹਾਂ ਵੀ ਅਸੀਂ ਪੰਜਾਬੀ ਇਸ ਮਾਮਲੇ ਚ ਬੜੇ ਗਰੀਬ ਹਾਂ। ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨ ਦੀ ਗੱਲ ਕਰਦੇ ਹਾਂ, ਉਹਨਾਂ ਨੂੰ ਪੰਜਾਬੀ ਸਿਖਾਉਣ ਦੀ ਗੱਲ ਕਰਦੇ ਹਾਂ, ਪਰ ਜਿਹੜੀਆਂ ਇਸ ਦੇਖੋ ਵੀ ਅਸੀਂ ਪੰਜਾਬੀ ਕਿੱਦਾਂ ਸਿੱਖੀ ਹੈ। ਇੱਕ ਚੀਜ਼ ਜਿਹੜੀ ਤੁਸੀਂ ਉਹਨਾਂ ਦੇ ਹੱਥ ਚ ਫੜਾ ਦੇਣੀ ਜਾਂ ਉਹਨਾਂ ਨੂੰ ਰੋਜ਼ ਰਾਤ ਨੂੰ ਇੱਕ ਗੱਲ ਸੁਣਾਉਣੀ, ਉਹਦੇ ਨਾਲ ਜੋ ਸਾਡਾ ਬੇਸ ਬਣਦਾ, ਜੋ ਨੀਂਹ ਪੈਂਦੀ ਆ, ਉਹ ਸਾਨੂੰ ਹੀ ਪਤਾ ਆ, ਹੈ ਨਾ। ਉਹ ਪੰਜਾਬੀ ਅਸੀਂ ਜਿੱਦਾਂ ਸਿੱਖ ਲਈ, ਸਹਿਜਾ ਹੀ ਸਿੱਖ ਲਈ, ਉਹਨਾਂ ਬਾਤਾਂ ਕਹਾਣੀਆਂ ਨੂੰ ਸੁਣਦੇ ਸੁਣਦੇ, ਉਹ ਬੁਝਾਰਤਾਂ ਦੀ ਗੱਲ ਕਰੀਏ, ਉਹ ਖੇਡਾਂ ਦੀ ਗੱਲ ਕਰੀਏ ਜਿਹੜੀਆਂ ਅਸੀਂ ਗਾ ਕੇ ਖੇਡੀ ਦੀਆਂ ਹੁੰਦੀਆਂ ਸੀਗੀਆਂ, ਉਹ ਲੋਰੀਆਂ ਦੀ ਗੱਲ ਸੁਣੀਏ ਜਾਂ ਆਲੇ ਦੁਆਲੇ ਚੱਲਦੇ ਗੀਤਾਂ ਦੀ ਗੱਲ ਕਰੀਏ, ਇਹਨਾਂ ਚੀਜ਼ਾਂ ਦਾ ਬੜਾ ਸਹਿਜਾ ਹੀ ਅਸਰ ਪੈਂਦਾ ਬੱਚਿਆਂ ਦੇ ਉੱਤੇ। ਸੋ ਇਸ ਚੀਜ਼ ਦੇ ਉੱਤੇ ਸਾਡੀਆਂ ਬਾਤਾਂ ਕਹਾਣੀਆਂ ਤੇ ਜਿਹੜਾ ਕੰਮ ਬਹੁਤ ਪਿਆ ਕਰਨ ਵਾਲਾ, ਤੇ ਮੈਨੂੰ ਲੱਗਦਾ ਇਸ ਮਾਮਲੇ ਚ ਕਈ ਕਿਤਾਬਾਂ ਜਿਹੜੀਆਂ ਉਹ ਵੀ ਜ਼ਰੂਰੀ ਹੈ, ਆਉਣੀਆਂ ਚਾਹੀਦੀਆਂ। ਤੇ ਬਾਕੀ ਨਾਨੀਆਂ ਦਾਦੀਆਂ ਜਿਹੜੀਆਂ, ਮੈਂ ਆਪਣੀ ਨਾਨੀ ਦੀ ਗੱਲ ਕਰਾਂ ਜਾਂ ਦਾਦੀ ਦੀ ਗੱਲ ਕਰਾਂ, ਉਹ ਨਹੀਂ ਰਹੇ, ਪਰ ਉਹ ਜਿਉਂਦੇ ਆ ਇਹਨਾਂ ਬਾਤਾਂ ਕਹਾਣੀਆਂ ਚ, ਜਿਹੜੀਆਂ ਉਹ ਮੈਨੂੰ ਸੁਣਾਉਂਦੇ ਹੁੰਦੇ ਸੀ ਜਾਂ ਜਿਹੜੀਆਂ ਗੱਲਾਂ ਉਹ ਕਰਦੇ ਹੁੰਦੇ ਸੀ, ਜਿਹੜੇ ਅਖਾਣ ਮੁਹਾਵਰੇ ਉਹ ਬੋਲਦੇ ਹੁੰਦੇ ਸੀ, ਉਹਨਾਂ ਦੀਆਂ ਦਿੱਤੀਆਂ ਮੱਤਾਂ, ਉਹ ਸਾਰਾ ਕੁਝ ਮੈਨੂੰ ਲੱਗਦਾ ਹੁੰਦਾ ਕਿ ਉਹ ਸਿਰਫ ਜਿਸਮਾਨੀ ਤੌਰ ਤੇ ਚਲੇ ਜਾਂਦੇ ਆ ਪਰ ਉਹ ਆਤਮਿਕ ਤੌਰ ਤੇ ਹਮੇਸ਼ਾ ਤੁਹਾਡੇ ਨਾਲ ਹੀ ਰਹਿ ਜਾਂਦੇ ਆ ਇਹਨਾਂ ਗੱਲਾਂ ਕਰਕੇ। ਸੋ ਆਓ ਅੱਜ ਯਾਦ ਕਰੀਏ ਆਪਣੀਆਂ ਨਾਨੀਆਂ ਦਾਦੀਆਂ ਨੂੰ, ਉਹਨਾਂ ਦੀਆਂ ਜੋ ਅਸੀਂ ਬਾਤਾਂ ਕਹਾਣੀਆਂ ਸੁਣੀਆਂ ਹੋਈਆਂ, ਬੇਸ਼ੱਕ ਉਹ ਹੈ ਜਾਂ ਮੇਰੇ ਵਾਂਗੂ ਜਿਨ੍ਹਾਂ ਦੀਆਂ ਨਹੀਂ ਵੀ ਹੈਗੀਆਂ, ਪਰ ਅੱਜ ਉਹਨਾਂ ਨੂੰ ਯਾਦ ਕਰਦੇ ਹਾਂ ਇਹਨਾਂ ਬਾਤਾਂ ਕਹਾਣੀਆਂ ਦੇ ਨਾਲ। ਸੋ ਬਿਲਕੁਲ ਜੀ, ਉਹ ਬਾਤਾਂ ਕਹਾਣੀਆਂ ਬੁਝਾਰਤਾਂ ਜੋ ਅਸੀਂ ਬਚਪਨ ਚ ਆਪਣੇ ਨਾਨੀ ਦਾਦੀ ਕੋਲ ਸੁਣਦੇ ਸੀ, ਹੁੰਗਾਰੇ ਭਰਦੇ ਸੀ, ਅੱਖਾਂ ਅੱਡ ਅੱਡ ਕੇ ਉਸ ਕਹਾਣੀ ਨੂੰ ਅਸੀਂ ਵਿਜੁਅਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਸੀ, ਉਹਨਾਂ ਦੀ ਉਹ ਸਟੋਰੀ ਸੁਣਾਉਂਦੇ ਹੁੰਦੇ ਸੀ ਤੇ ਅਸੀਂ ਇੱਕ ਉਹਨੂੰ ਆਪਣੀਆਂ ਅੱਖਾਂ ਅੱਗੇ ਘੜਨ ਲੱਗ ਜਾਈਦਾ ਸੀ ਉਸ ਕਹਾਣੀ ਨੂੰ, ਉਹਨਾਂ ਦੀ ਗੋਦ ਵਿੱਚ ਹੀ ਸੁਣਦੇ ਸੁਣਦੇ ਫਿਰ ਸੌਂ ਜਾਈਦਾ ਹੁੰਦਾ ਸੀ। ਉਹਨਾਂ ਦੀ ਉਹ ਮਿੱਠੀ ਆਵਾਜ਼, ਪੱਖੀ ਦੀ ਝੱਲ, ਤਾਰਿਆਂ ਦਾ ਸਾਥ ਤੇ ਕਦੇ ਕਦੇ ਪੂਰੇ ਦੀ ਹਵਾ, ਇਵੇਂ ਲੱਗਦਾ ਜਿਵੇਂ ਸਾਡੇ ਵਾਂਗ ਉਹ ਤਾਰੇ, ਉਹ ਪੂਰੇ ਦੀ ਹਵਾ, ਉਹ ਵੀ ਬਾਤਾਂ ਬੁਝਾਰਤਾਂ ਸੁਣਨ ਨੂੰ ਉੱਥੇ ਹੀ ਆ ਜਾਂਦੇ ਹੁੰਦੇ ਸੀ, ਹੈ ਨਾ। ਅੱਜ ਉਹਨਾਂ ਬਾਤਾਂ ਕਹਾਣੀਆਂ ਨੂੰ, ਇਹ ਕਹਾਣੀਆਂ ਜੋ ਸਿਰਫ ਸਾਡੇ ਮਨੋਰੰਜਨ ਦਾ ਸਾਧਨ ਹੀ ਨਹੀਂ ਹੁੰਦੀਆਂ ਸੀਗੀਆਂ, ਬਲਕਿ ਸਾਡੀਆਂ ਮਾਵਾਂ, ਨਾਨੀਆਂ, ਦਾਦੀਆਂ ਵੱਲੋਂ ਸਾਡੀ ਮਾਂ ਬੋਲੀ ਦੇ ਮਹਿਲ ਲਈ ਨੀਹਾਂ ਧਰੀਆਂ ਜਾਂਦੀਆਂ ਸੀ। ਉਹ ਬਾਤਾਂ ਕਦੇ ਗਾ ਕੇ, ਕਦੇ ਹੌਲੀ ਹੌਲੀ ਤੇ ਕਦੇ ਉੱਚੀ ਆਵਾਜ਼ ਚ ਪੂਰੇ ਭਾਵ ਦੇ ਨਾਲ ਜਿਹੜੀਆਂ ਉਹ ਸੁਣਾਇਆ ਕਰਦੀਆਂ ਸੀ, ਹੈ ਨਾ। ਤੇ ਅਸੀਂ ਵੀ ਉਹਨਾਂ ਵਿੱਚ ਪੂਰੇ ਖੁੱਬ ਜਾਈਦਾ ਸੀ। ਤੇ ਬਾਤ, ਅੱਛਾ ਫਿਰ ਬਾਤ ਖਤਮ ਹੋਣ ਤੋਂ ਬਾਅਦ ਮੇਰੇ ਨਾਨੀ ਹਮੇਸ਼ਾ ਇੱਕ ਹੋਰ ਲੋਰੀ ਵਾਂਗੂ ਇੱਕ ਗੀਤ ਹੁੰਦਾ ਸੀ, ਉਹ ਸੁਣਾਉਂਦੇ ਹੁੰਦੇ ਸੀ। ਇੰਨੀ ਮੇਰੀ ਬਾਤ ਉੱਤੋਂ ਪਈ ਰਾਤ, ਰਾਤ ਨੇ ਦਿੱਤਾ ਟਿੱਕਾ, ਟਿੱਕੇ ਦਾ ਮੈਂ ਖੂਹ ਲਵਾਇਆ, ਖੂਹ ਨੇ ਦਿੱਤਾ ਜਲ, ਜਲ ਨੂੰ ਮੈਂ ਕਿਆਰੀ ਪਾਇਆ, ਕਿਆਰੀ ਦਿੱਤਾ ਝੋਨਾ, ਝੋਨਾ ਨੂੰ ਝੋਨੇ ਨੂੰ ਬਲਟੋਏ ਪਾਇਆ, ਬਲਟੋਏ ਦਿੱਤਾ ਪੱਪਾ, ਏਦਾਂ ਕਰਕੇ ਉਹ ਇੱਕ ਹੁੰਦੀ ਸੀ। ਜਿਹਦੇ ਤੋਂ ਜਦੋਂ ਤੱਕ ਮੈਨੂੰ ਯਾਦ ਆ ਪਈ ਉਹ ਕਹਾਣੀ ਸੁਣਾ ਕੇ ਮੈਨੂੰ ਇਹ ਵਾਲਾ ਗੀਤ ਸੁਣਾਉਣਾ ਸ਼ੁਰੂ ਕਰਦੇ ਸੀ ਨਾ, ਤਾਂ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਹੁੰਦੀਆਂ ਸੀਗੀਆਂ। ਕਦੀ ਕਦੀ ਤੇ ਪੂਰਾ ਗਾਣਾ ਵੀ ਨਹੀਂ ਸੁਣਦੀ ਹੁੰਦੀ ਸੀ ਤੇ ਅੱਖਾਂ ਬੰਦ ਹੋ ਜਾਂਦੀਆਂ ਸੀ, ਨੀਂਦ ਆ ਜਾਂਦੀ ਹੁੰਦੀ ਸੀ। ਸੋ ਇਹ ਜ਼ਿੰਦਗੀ ਦਾ ਇੱਕ ਰੁਟੀਨ ਜਿਹੜਾ ਹੁੰਦਾ ਸੀ ਸਾਡੇ। ਸੋ ਉਸ ਬਾਤ ਨੂੰ ਸੁਣ ਕੇ ਸੌਂ ਜਾਈਦਾ ਸੀਗਾ, ਉਹਨਾਂ ਉਹਨਾਂ ਕਹਾਣੀਆਂ ਨੂੰ ਸੁਪਨਿਆਂ ਵਿੱਚ ਤੇ ਉਹ ਕਹਾਣੀ ਦੇ ਕਿਰਦਾਰਾਂ ਨੂੰ ਦੇਖਣ ਲਈ। ਉਹ ਕਹਾਣੀਆਂ ਦੇ ਕਿਰਦਾਰ ਜਿਹੜੇ ਆ, ਜੇ ਤੁਸੀਂ ਮਹਿਸੂਸ ਕਰੋਗੇ ਨਾ, ਤੇ ਅੱਜ ਵੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਓਦਾਂ ਹੀ ਆਉਣਗੇ ਜਿਵੇਂ ਤੁਸੀਂ ਬਚਪਨ ਚ ਦੇਖੇ ਹੋਏ ਸੀ। ਜਿੱਦਾਂ ਗੁਰਿੰਦਰ ਹੁਣਾਂ ਨੇ ਗੱਲ ਕੀਤੀ ਕਿ ਉਹ ਰੂਪ ਬਸੰਤ ਦੀ ਕਹਾਣੀ ਦਾ ਕਿੱਸਾ, ਸੋ ਜਦੋਂ ਵੀ ਇਹ ਰੂਪ ਬਸੰਤ ਦੀ ਗੱਲ ਕਰਦੇ ਹੋਣਗੇ, ਇਹਨਾਂ ਦੇ ਅੱਖਾਂ ਦੇ ਅੱਗੇ ਉਹ ਰੂਪ ਬਸੰਤ ਆਉਣਗੇ ਜੋ ਬਚਪਨ ਚ ਇਹਨਾਂ ਨੇ ਵਿਜੁਅਲਾਈਜ਼ ਕੀਤੇ ਹੋਏ ਸੀ। ਉਹ ਚਿੜੀ ਤੇ ਉਹ ਕਾਂ ਓਦਾਂ ਹੀ ਠੂੰ ਠੂੰ ਕਰਦਾ ਦਿਸਦਾ ਹੁਣ ਆਇਆ, ਲਾਲ ਮੌਜੇ ਪਾ ਕੇ, ਜੋ ਬਚਪਨ ਚ ਇਹਨਾਂ ਨੇ ਘੜਿਆ ਸੀ ਆਪਣੇ ਖਿਆਲਾਂ ਦੇ ਵਿੱਚ, ਹੈ ਨਾ। ਤੇ ਵੈਸੇ ਤਾਂ ਜੀ ਕਹਿੰਦੇ ਹੁੰਦੇ ਆ ਵੀ ਦਿਨ ਵੇਲੇ ਕਹਾਣੀ ਸੁਣੋ ਜਾਂ ਸੁਣਾਓ ਤਾਂ ਮਾਮਿਆਂ ਦਾ ਰਾਹ ਭੁੱਲ ਜਾਂਦਾ, ਹੈ ਨਾ। ਤੇ ਸਾਡੇ ਵਾਲੇ ਕਹਿੰਦੇ ਹੁੰਦੇ ਸੀ ਜੇ ਦਿਨ ਵੇਲੇ ਅਸੀਂ ਕਹਿ ਦੇਣਾ ਨਾ ਉਹਨੂੰ ਵੀ ਕਹਾਣੀ ਸੁਣਾਓ, ਤਾਂ ਉਹਨਾਂ ਨੇ ਕਹਿਣਾ ਦਿਨ ਵੇਲੇ ਨੀ ਕਹਾਣੀ ਸੁਣੀ ਦੀ, ਮਾਮਿਆਂ ਦਾ ਰਾਹ ਭੁੱਲ ਜਾਂਦਾ ਫਿਰ। ਤੇ ਅਸੀਂ ਜੀ ਕਹਿਣਾ ਫਿਰ ਅੱਛਾ ਨਹੀਂ, ਮਾਮਿਆਂ ਦਾ ਰਾਹ ਨੀ ਭੁੱਲਣਾ ਚਾਹੀਦਾ, ਵੀ ਕਹਾਣੀ ਕੋਈ ਨੀ ਰਾਤ ਨੂੰ ਸੁਣ ਲਾਂਗੇ। ਸੋ ਅੱਜ ਅਸੀਂ ਸਾਰੇ ਆਪਣੀਆਂ ਕਹਾਣੀਆਂ ਸਾਂਝੀਆਂ ਕਰਦੇ ਹਾਂ। ਚਲੋ ਫਿਰ ਉਦੋਂ ਆਪਣੇ ਆਪਣੇ ਯਾਦਾਂ ਦੇ ਸੰਦੂਕ ਤੇ ਦੇਖੀਏ ਕਿਹਦੇ ਕਿਹਦੇ ਹੱਥ ਕਿਹੜੀ ਕਿਹੜੀ ਕਹਾਣੀ ਲੱਗਦੀ ਹੈ ਜੀ। ਸੋ ਮੈਂ ਜੇ ਯਾਦ ਕਰਾਂ ਤੇ ਮੈਨੂੰ ਕਹਾਣੀ ਯਾਦ ਆਉਂਦੀ ਹੈ ਸਭ ਤੋਂ ਪਹਿਲਾਂ ਚਿੜੀ ਕਾਂ ਵਾਲੀ, ਜਿਹੜੀ ਅਸੀਂ ਸੁਣੀ ਦੀ ਸੀ, ਜਿਹਦੇ ਵਿੱਚ ਚਿੜੀ ਬੜੀ ਚਲਾਕ ਸੀ ਤੇ ਕਾਂ ਬੜਾ ਭੋਲਾ ਸੀ। ਇਹ ਵੀ ਅਸੀਂ ਸਾਰਿਆਂ ਨੇ ਸੁਣੀ ਹੋਣੀ ਆ, ਹੈ ਨਾ, ਜਿਹਦੇ ਵਿੱਚ ਚਿੜੀ ਕਹਿੰਦੀ ਹੈ ਭਈ ਚੱਲ ਆ ਜਾ ਅਸੀਂ ਖਿਚੜੀ ਬਣਾਉਂਦੇ ਹਾਂ, ਤੇ ਸਾਰਾ ਕੰਮ ਕਾਂ ਤੋਂ ਕਰਵਾਉਂਦੀ ਹੈ, ਆਪ ਥੋੜੀ ਜਿਹੀ ਦਾਲ ਲੈ ਆਉਂਦੀ ਹੈ ਤੇ ਕਾਂ ਨੂੰ ਕਹਿੰਦੀ ਭੀ ਜਾ ਤੂੰ ਜ਼ਿਆਦਾ ਸਾਰੇ ਚੌਲ ਲੈ ਕੇ ਆ, ਫਿਰ ਆਪ ਚੁੱਲ੍ਹੇ ਚ ਅੱਗ ਬਾਲਣ ਨੂੰ ਕਾਂ ਨੂੰ ਕਹਿ ਦਿੰਦੀ ਹੈ, ਤੇ ਆਪ ਖਿਚੜੀ ਚ ਕੜਛੀ ਘੁਮਾਈ ਜਾਂਦੀ ਹੈ, ਤੇ ਜਦੋਂ ਖਾਣ ਦਾ ਵੇਲਾ ਆਉਂਦਾ ਤੇ ਕਹਿੰਦੀ ਭੀ ਪਹਿਲਾਂ ਮੈਂ ਨਹਾ ਕੇ ਆਉਂਦੀ ਹਾਂ ਤੇ ਤੂੰ ਖਿਚੜੀ ਠੰਡੀ ਕਰ, ਫਿਰ ਤੇ ਤੂੰ ਨਾ ਆਈ ਤੇ ਮੈਂ ਖਿਚੜੀ ਠੰਡੀ ਕਰੂੰਗੀ ਤੇ ਫਿਰ ਅਸੀਂ ਇਕੱਠੇ ਬੈਠ ਕੇ ਖਾਵਾਂਗੇ। ਤੇ ਕਾਂ ਵਿਚਾਰਾ ਭੋਲਾ ਕਹਿੰਦਾ ਠੀਕ ਹੈ ਕੋਈ ਗੱਲ ਨੀ, ਤੇ ਤੂੰ ਨਾ ਆਇਆ ਪਹਿਲਾਂ, ਤੇ ਚਿੜੀ ਨਹਾਉਣ ਚਲ ਜਾਂਦੀ ਹੈ ਤੇ ਕਾਂ ਵਿਚਾਰਾ ਖਿਚੜੀ ਠੰਡੀ ਕਰਦਾ ਪਿੱਛੋਂ ਬੈਠ ਕੇ। ਤੇ ਜਦੋਂ ਚਿੜੀ ਨਹਾ ਕੇ ਆਉਂਦੀ ਹੈ, ਚਿੜੀ ਬੜੀ ਚਲਾਕੋ ਵਾਸੀ, ਕਹਿੰਦੀ ਜਾ ਹੁਣ ਤੂੰ ਨਾ ਕਾਂ ਵੀਰੇ ਤੇ ਮੈਂ ਚਿੜੀ ਜਿਹੜੀ ਖਿਚੜੀ ਆ ਉਹ ਠੰਡੀ ਕਰਦੀ ਆ। ਤੇ ਜਦੋਂ ਕਾਂ ਨਹਾਉਣ ਜਾਂਦਾ ਆ ਤੇ ਜਿਹੜੀ ਚਿੜੀ ਹੁੰਦੀ ਆ ਉਹ ਸਾਰੀ ਖਿਚੜੀ ਖਾ ਲੈਂਦੀ ਆ ਜੀ ਆਪ, ਤੇ ਪਤੀਲਾ ਜਿਹੜਾ ਖਾਲੀ ਕਰਕੇ ਉਹਦੇ ਵਿੱਚ ਕਰ ਦਿੰਦੀ ਆ ਬਿੱਠ, ਤੇ ਆਪ ਜਾ ਕੇ ਚੱਕੀ ਦੇ ਪੁੜ ਚ ਲੁਕ ਜਾਂਦੀ ਆ। ਤੇ ਜਦੋਂ ਕਾਂ ਨਹਾ ਕੇ ਆਉਂਦਾ ਤੇ ਦੇਖਦਾ ਵੀ ਚਿੜੀ ਕਿੱਥੇ ਗਈ, ਉਹ ਵਿਚਾਰਾ ਬੜਾ ਹੀ ਆਲਾ ਦੁਆਲਾ ਦੇਖਦਾ, ਵਾਜਾਂ ਮਾਰਦਾ ਵੀ ਚਿੜੀਏ ਚਿੜੀਏ ਕਿੱਥੇ ਗਈ ਤੂੰ। ਤੇ ਫਿਰ ਉਹ ਦੇਖਦਾ ਕਹਿੰਦਾ ਪਤਾ ਨੀ ਕਿੱਥੇ ਚੱਲ ਗਈ, ਚੱਲ ਮੈਂ ਦੇਖਾਂ ਖਿਚੜੀ ਠੰਡੀ ਹੋਈ ਕਿ ਨਹੀਂ। ਉਹ ਜਿੱਦਾਂ ਹੀ ਪਤੀਲੇ ਦਾ ਢੱਕਣ ਚੱਕਦਾ ਤੇ ਬੜਾ ਗੁੱਸਾ ਹੁੰਦਾ ਜੀ, ਖਿਚੜੀ ਵਿੱਚ ਹੁੰਦੀ ਨੀ ਤੇ ਵਿੱਚ ਹੁੰਦਾ, ਉਹਦੀ ਬਿੱਠ ਕੀਤੀ ਹੋਈ, ਤੇ ਉਹਨੂੰ ਬੜਾ ਗੁੱਸਾ ਚੜਦਾ। ਪਰ ਕੀ ਕਰ ਸਕਦਾ, ਚਿੜੀ ਉਹਨੂੰ ਲੱਭਦੀ ਨੀ, ਉਹ ਤੇ ਚਿੜੀ ਦੇ ਉਹ ਤੇ ਚੱਕੀ ਦੇ ਪੁੜ ਚ ਲੁਕੀ ਹੁੰਦੀ ਹੈ। ਤੇ ਫੇਰ ਕੀ ਹੁੰਦਾ, ਇੱਕ ਦਿਨ ਨਾ ਸ਼ਾਰਕ ਆਉਂਦੀ ਹੈ, ਸ਼ਾਰਕ ਕਹਿੰਦੀ ਹੈ ਭੀ ਮਾਮਾ ਮਾਮਾ ਭੀ ਮੈਂ ਤੇਰੀ ਚੱਕੀ ਤੇ ਆਟਾ ਪੀ ਲਵਾਂ, ਉਹ ਕਹਿੰਦਾ ਭੀ ਪੀ ਲਾ ਉਹ ਅੰਦਰ ਪਈ ਆ। ਤੇ ਜਿਹੜੀ ਸ਼ਾਰਕ ਹੁੰਦੀ ਹੈ ਉਹ ਆਟਾ ਪੀਣ ਲੱਗਦੀ ਹੈ ਤੇ ਉਹ ਆਟਾ ਨਿਕਲਦਾ ਨੀ ਬਾਹਰ, ਕਿਉਂਕਿ ਉਹ ਆਟਾ ਪੀਂਦੀ ਹੈ ਤੇ ਆਟਾ ਵਿੱਚ ਚਿੜੀ ਖਾਈ ਜਾਂਦੀ ਆ। ਉਹ ਕਹਿੰਦੀ ਵੀ ਮਾਮਾ ਮਾਮਾ ਆਟਾ ਤੇ ਨਿਕਲਦਾ ਨੀ ਕੀ ਹੋਇਆ, ਤੇ ਕਾਂ ਕਹਿੰਦਾ ਵੀ ਅੱਛਾ ਨਿਕਲਦਾ ਨੀ ਵੀ ਦੇਖਦੇ ਆ। ਉਹ ਜਦੋਂ ਦੇਖਦਾ ਤੇ ਉਹਨੂੰ ਨਾ ਉੱਥੇ ਚਿੜੀ ਦੀ ਪੂਛ ਦਿਸ ਜਾਂਦੀ ਆ ਪਿੱਛੇ, ਕਹਿੰਦਾ ਅੱਛਾ ਇਹ ਇੱਥੇ ਲੁਕ ਕੇ ਬੈਠੀ ਆ। ਫਿਰ ਉਹ ਕੀ ਕਰਦਾ ਕਿ ਜਿਹੜਾ ਚਿਮਟਾ ਹੁੰਦਾ ਨਾ ਉਹਨੂੰ ਅੱਗ ਤੇ ਗਰਮ ਗਰਮ ਕਰਕੇ ਤੇ ਚਿੜੀ ਦੇ ਪੂੰਜੇ ਤੇ ਲਾ ਦਿੰਦਾ, ਤੇ ਫਿਰ ਚਿੜੀ ਅੱਗੇ ਉਹ ਕਹਿੰਦੀ ਆ ਉਈ ਉਈ ਮੇਰਾ ਪੂੰਜਾ ਸੜਿਆ, ਤੇ ਕਾਂ ਕਹਿੰਦਾ ਹੂੰ ਕਿਉਂ ਬਗਾਨਾ ਖਿੱਚੜ ਖਾਧਾ। ਸੋ ਇਹ ਕਹਾਣੀ ਜਿਹੜੀ ਆ ਮੈਨੂੰ ਸਭ ਤੋਂ ਪਹਿਲੀ ਯਾਦ ਆ ਜਿਹੜੀ ਬਚਪਨ ਚ ਸੁਣੀ ਦੀ ਸੀ, ਔਰ ਬੜੀ ਕਾਮਨ ਜਿਹੀ ਕਹਾਣੀ ਆ, ਬੜੀ ਆਮ ਕਹਾਣੀ ਆ, ਜਿੱਦਾਂ ਸਾਡੀਆਂ ਲੋਕ ਕਹਾਣੀਆਂ ਕਹਿ ਲਓ ਵੀ ਇਹ ਲੋਕ ਕਹਾਣੀਆਂ ਹੀ ਆ, ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ, ਪਰ ਚਲੋ ਮੈਂ ਤੁਹਾਨੂੰ ਫੇਰ ਇੱਕ ਵਾਰੀ ਸੁਣਾ ਦਿੱਤੀ। ਅੱਛਾ ਇਹ ਹੁੰਦਾ ਸੀ ਕਿ ਹਰ ਕਿਸੇ ਦੇ ਸੁਣਾਉਣ ਦਾ ਅੰਦਾਜ਼ ਵੱਖਰਾ ਹੁੰਦਾ ਸੀ, ਇਹ ਹੀ ਕਹਾਣੀ ਮਾਂ ਕੋ ਸੁਣ ਕੇ ਹੋਰ ਮਜ਼ਾ ਆਉਂਦਾ ਸੀ, ਦਾਦੀ ਦੇ ਮੂੰਹੋਂ ਸੁਣ ਕੇ ਹੋਰ ਮਜ਼ਾ ਆਉਂਦਾ ਸੀ, ਤੇ ਜੇ ਆਪਣੀ ਨਾਨੀ ਕੋ ਸੁਣਦੇ ਸੀ ਤੇ ਉਹਦੀ ਹੋਰ ਹੁੰਦਾ ਸੀ, ਹੈਨਾ, ਕਿਉਂਕਿ ਉਹਨਾਂ ਦੇ ਸੁਣਾਉਣ ਦਾ ਅੰਦਾਜ਼ ਜਿਹੜਾ ਵੱਖਰਾ ਹੁੰਦਾ ਸੀ। ਪਰ ਸਾਡੀ, ਮੈਂ ਆਪਣੀ ਗੱਲ ਕਰਾਂ ਤੇ ਵਿਜੂਅਲਾਈਜ਼ ਕਰਨ ਦਾ ਤਰੀਕਾ ਅਲੱਗ, ਅੱਜ ਵੀ ਮੈਂ ਗੱਲ ਕਰਦੀ ਹਾਂ ਤੇ ਮੈਨੂੰ ਉਹ ਚੱਕੀ ਦਿਸਦੀ ਹੈ ਤੇ ਉਹਦੇ ਪਿੱਛੇ ਚਿੜੀ ਲੁਕੀ ਹੋਈ ਹੈ ਤੇ ਉਹਦੀ ਪੂਛ ਜਿਹੜੀ ਹੈ ਦਿਸਦੀ ਹੈ। ਸਲੋ ਜੀ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਤੇ ਕਹਿੰਦੇ ਸਾਡੀ ਮਾਂ ਬੋਲੀ ਆ ਜੀ ਪੰਜਾਬੀ, ਬਿਲਕੁਲ ਜੀ, ਤੇ ਹੁੰਗਾਰਾ ਭਰ ਰਹੇ ਨੇ ਬਾਤ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ। ਤੇ ਕਹਿ ਰਹੇ ਆ ਜੀ ਸੁਖਪ੍ਰੀਤ ਜੀ, ਰੂਪ ਬਸੰਤ ਮਾਂ ਮਰ ਜਾਂਦੀ ਹੈ ਤੇ ਰਾਜਾ ਦੂਜਾ ਵਿਆਹ ਕਰਾ ਲੈਂਦਾ ਤੇ ਰਾਜਾ ਰੂਪ ਬਸੰਤ ਨੂੰ ਘਰੋਂ ਕੱਢ ਦਿੰਦਾ ਹੈ ਤੇ ਰੂਪ ਮਿਸਰ ਦੇਸ਼ ਦਾ ਰਾਜਾ ਬਣ ਜਾਂਦਾ ਹੈ। ਹਾਂ ਕੁਛ ਏਦਾਂ ਹੀ ਹੁੰਦੀ ਸੀ, ਸਹੀ ਗੱਲ ਆ, ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਯਾਦ ਕਰਾਉਣ ਲਈ, ਅੱਜ ਮੰਮੀ ਨੂੰ ਫੋਨ ਕਰਕੇ ਰੂਪ ਬਸੰਤ ਦੀ ਕਹਾਣੀ ਸੁਣੂਗੀ ਮੈਂ ਦੁਬਾਰਾ ਉਹਨਾਂ ਤੋਂ। ਤੇ ਰਵਿੰਦਰ ਧਨੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ। ਤੇ ਲਓ ਜੀ ਕਹਾਣੀਆਂ ਤਾਂ ਮੇਰੇ ਕੋਲ ਹੋਰ ਵੀ ਬਹੁਤ ਹੈ, ਪਰ ਇੱਕ ਗੀਤ ਸੁਣ ਲਈਏ ਪਹਿਲਾਂ ਨਾਲ ਨਾਲ, ਤੇ ਫਿਰ ਕਹਾਣੀਆਂ ਤੇ ਅੱਜ ਮੈਂ ਤੁਹਾਨੂੰ ਸੁਣਾ ਜਿਹੜੀਆਂ ਜਿੰਨੀਆਂ ਕੁ ਮੈਨੂੰ ਆਉਂਦੀਆਂ, ਮੈਨੂੰ ਤੇ ਬਹੁਤ ਆਉਂਦੀਆਂ ਪਰ ਸਮਾਂ ਨਹੀਂ ਹੈਗਾ ਸਾਡੇ ਕੋਲ ਜੀ, ਪਰ ਕੋਸ਼ਿਸ਼ ਕਰਾਂਗੀ ਇੱਕ ਦੋ ਕਹਾਣੀਆਂ ਮੇਰੇ ਦਿਲ ਦੇ ਜਿਹੜੀਆਂ ਹੋਰ ਕਰੀਬ ਹੈ ਉਹ ਵੀ ਤੁਹਾਨੂੰ ਸੁਣਾਵਾਂ ਅੱਜ, ਤੇ ਨਾਲ ਸੁਣੋ ਇਹ ਪਿਆਰਾ ਜਿਹਾ ਗੀਤ, ਤੇ ਗੀਤ ਤੋਂ ਬਾਅਦ ਇੱਕ ਹੋਰ ਕਹਾਣੀ ਮੈਂ ਸੁਣਾਵਾਂਗੀ ਤੁਹਾਨੂੰ ਜੀ।
ਬਚਪਨ ਦੀ ਯਾਦ ਆਉਂਦੀ ਏ ਦੱਸ ਨਹੀਂ ਹੁੰਦਾ ਤੜਫਾਉਂਦੀ ਏ, ਬਚਪਨ ਦੀ ਯਾਦ ਆਉਂਦੀ ਏ ਦੱਸ ਨਹੀਂ ਹੁੰਦਾ ਤੜਫਾਉਂਦੀ ਏ। ਉਹ ਬੋਰੀ ਵਾਲਾ ਬਸਤਾ ਉਹ ਪਹਿਲੀ ਜਮਾਤ ਵਾਲੀ ਫੱਟੀ ਤੇ ਕਲਮ ਦਵਾਤ ਸੀਨੇ ਸੱਲ ਜਿਹਾ ਪਾਉਂਦੀ ਏ ਬਚਪਨ ਦੀ ਯਾਦ ਆਉਂਦੀ ਏ ਬਚਪਨ ਦੀ ਯਾਦ ਆਉਂਦੀ ਏ ਦੱਸ ਨਹੀਂ ਹੁੰਦਾ ਤੜਫਾਂ ਜਾਂਦੇ ਵਾਰ ਸੀ ਖੇਡਦੇ ਬੰਟੇ ਕੋਟਲਾ ਛੁਪਾਕੀ ਲੀਰਾਂ ਦੀ ਬਣਾ ਕੇ ਖੁਦੋਂ ਖੇਡਦੇ ਸੀ ਹਾਕੀ ਖੇਡ ਮੇਰੇ ਮਨ ਪਾਉਂਦੀ ਏ ਬਚਪਨ ਦੀ ਯਾਦ ਆਉਂਦੀ ਬਚਪਨ ਦੀ ਯਾਦ ਆਉਂਦੀ
ਪੰਜਿਆਂ ਤੇ ਪਏ ਟੁੱਟਦੇ ਤਾਰਿਆਂ ਨੂੰ ਦੇਖਦੇ ਤਾਰਿਆਂ ਨੂੰ ਦੇਖਦੇ ਨੀਂਦ ਨਾ ਆਉਂਦੀ ਮਾਲੋਰੀਆਂ ਸੁਣਾਉਂਦੀ ਰਾਜਾ ਪੁੱਤ ਸੌਂ ਜਾ ਕਹਿ ਕੇ ਸੀਨੇ ਨਾਲ ਲਾਉਂਦੀ ਜੱਸੀ ਅੱਖ ਮੇਰੀ ਨੀਰ ਵਹਾਉਂਦੀ ਬਚਪਨ ਬਚਪਨ ਦੀ ਯਾਦ ਆਉਂਦੀ ਏ ਦੱਸ ਨਹੀਂ ਹੁੰਦਾ ਤੜਫਾਉਂਦੀ
ਬਹੁਤ ਆਉਂਦੀ ਹੈ ਜੀ ਬਹੁਤ ਆਉਂਦੀ ਹੈ ਬਚਪਨ ਦੀ ਯਾਦ ਤੇ ਬਹੁਤ ਆਉਂਦੀ ਹੈ ਕੀ ਕਰੀਏ ਪਰ ਕੋਈ ਗੱਲ ਨੀ ਬਚਪਨ ਦੀ ਯਾਦ ਆਉਂਦੀ ਹੈ ਤੇ ਅਸੀਂ ਵਸੀਲਾ ਬਣਾ ਲਿਆ ਉਸ ਯਾਦ ਨੂੰ ਸਾਂਝੀ ਕਰਨ ਦਾ ਹੈ ਨਾ ਬੁੱਧਵਾਰ ਦਾ ਪ੍ਰੋਗਰਾਮ ਲਹਿਰਾ ਤੇ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਨੇ ਜੀ ਸਾਡਾ ਪਰਿਵਾਰ ਜਿੱਥੇ ਬੈਠ ਕੇ ਅਸੀਂ ਸਾਰੇ ਆਪਣੇ ਦਿਲ ਦੀ ਗੱਲ ਕਰ ਲੈਂਦੇ ਹਾਂ ਔਰ ਖਾਸ ਕਰਕੇ ਆਪਣੇ ਬਚਪਨ ਦੀਆਂ ਯਾਦਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਕੇ ਬਹੁਤ ਵਧੀਆ ਲੱਗਦਾ ਮੈਨੂੰ ਏਦਾਂ ਲੱਗਦਾ ਹੁੰਦਾ ਕਿ ਜਦੋਂ ਕਿਤੇ ਮਲਹਮ ਜਿਹੀ ਲਾਤੀ ਹੋਵੇ ਜਦੋਂ ਉਹ ਯਾਦਾਂ ਦੇ ਨਾਲ ਜਿਹੜੀਆਂ ਅੱਖਾਂ ਭਰ ਆਉਂਦੀਆਂ ਤੇ ਇੱਕ ਦੂਜੇ ਦੇ ਹੰਝੂ ਪੂਜ ਲਈ ਗਿਆ ਸੀ ਹੈ ਨਾ ਸੋ ਨਰਿੰਦਰ ਰਠੌਰ ਹੁਣਾਂ ਨੇ ਕਿਹਾ ਕਹਿੰਦੇ ਤੁਸੀਂ ਸਿੱਖਿਆ ਤਾਂ ਭੁੱਲ ਹੀ ਗਏ ਹਾਂ ਹੈ ਨਾ ਕਹਾਣੀ ਦੀ ਸਿੱਖਿਆ ਤਾਂ ਭੁੱਲ ਹੀ ਗਈ ਮੈਂ ਦੱਸਣੀ ਐਂਡ ਚ ਕਹਿੰਦੇ ਹੁੰਦੇ ਸੀ ਘਰ ਦੇ ਵੀ ਫੇਰ ਦੱਸੋ ਕੀ ਸਿੱਖਿਆ ਕਹਾਣੀ ਤੋਂ ਕਿਸੇ ਨਾਲ ਚਲਾਕੀ ਨੀ ਕਰੀ ਦੀ ਤੇ ਹਰਜਿੰਦਰ ਘੁੰਮਣ ਹੁਣੀ ਕਹਿ ਰਹੇ ਕਹਿੰਦੇ ਸੁਖਪ੍ਰੀਤ ਜੀ ਰੂਪ ਬਸੰਤ ਦਾ ਕਿੱਸਾ ਪੜ੍ਹ ਲੈਣਾ ਉੱਚੇ ਪਿੰਡ ਦੇ ਸਗਲਾ ਦੀਪ ਦੇ ਹੋਏ ਹਨ ਰੂਪ ਬਸੰਤ ਬਹੁਤ ਬਹੁਤ ਸ਼ੁਕਰੀਆ ਜੀ ਤੇ ਮਨਪ੍ਰੀਤ ਹੁਣਾਂ ਨੇ ਵੀ ਐਡੀਲੇਟ ਤੋਂ ਮੈਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਮਨਪ੍ਰੀਤ ਭੈਣ ਨੂੰ ਤੇ ਚਲੋ ਇੱਕ ਕਹਾਣੀ ਮੈਂ ਤੁਹਾਨੂੰ ਹੋਰ ਸੁਣਾਉਂਦੀ ਹਾਂ ਇਹ ਕਹਾਣੀ ਮੇਰੇ ਦਾਦੀ ਸੁਣਾਉਂਦੇ ਹੁੰਦੇ ਸੀ ਅੱਛਾ ਮੇਰੇ ਦਾਦੀ ਜੀ ਨੂੰ ਜ਼ਿਆਦਾ ਕਹਾਣੀਆਂ ਨਹੀਂ ਆਉਂਦੀਆਂ ਹੁੰਦੀਆਂ ਸੀ ਪਰ ਉਹ ਅਖਾਣ ਮੁਹਾਵਰੇ ਏਦਾਂ ਦੀਆਂ ਉਹਨਾਂ ਨੂੰ ਭੰਡਾਰ ਸੀ ਯਾਨੀ ਉਹਨਾਂ ਦੀਆਂ ਕਈਆਂ ਗੱਲਾਂ ਦੇ ਨਾਲ ਹਰ ਗੱਲ ਦੇ ਨਾਲ ਕੋਈ ਨਾ ਕੋਈ ਅਖਾਣ ਜਾਂ ਮੁਹਾਵਰਾ ਲੱਗਾ ਹੁੰਦਾ ਸੀ ਪਰ ਉਹ ਇੱਕ ਕਹਾਣੀ ਸੁਣਾਉਂਦੇ ਹੁੰਦੇ ਸੀ ਇੱਕੋ ਹੀ ਕਹਾਣੀ ਮੈਨੂੰ ਪਤਾ ਜਿਹੜੀ ਉਹਨਾਂ ਤੋਂ ਮੈਂ ਸੁਣੀ ਆ ਬਾਕੀ ਜ਼ਿਆਦਾ ਜਿਵੇਂ ਮੈਂ ਤੁਹਾਨੂੰ ਮੈਂ ਆਪਣੇ ਦਾਦੀ ਕੋਲ ਘੱਟ ਤੇ ਨਾਨੀ ਕੋਲ ਜ਼ਿਆਦਾ ਰਹੀ ਹਾਂ ਇਸ ਕਰਕੇ ਨਾਨੀ ਜੀ ਦੀਆਂ ਕਹਾਣੀਆਂ ਮੈਨੂੰ ਜ਼ਿਆਦਾ ਯਾਦ ਆ ਪਰ ਜਿਹੜੀ ਮੈਨੂੰ ਇੱਕ ਦਾਦੀ ਜੀ ਦੀ ਕਹਾਣੀ ਯਾਦ ਆ ਉਹ ਤੁਹਾਨੂੰ ਸੁਣਾਉਂਦੀ ਹਾਂ ਉਹ ਏਦਾਂ ਹੁੰਦਾ ਸੀ ਕਿ ਇੱਕ ਕੁੜੀ ਸੀ ਤੇ ਉਹਦੇ ਸੱਤ ਭਰਾ ਸੀ ਉਹ ਬੜੀ ਲਾਡਲੀ ਸੀ ਆਪਣੇ ਭਰਾਵਾਂ ਦੀ ਨਾ ਤੇ ਚਲੋ ਜਦੋਂ ਉਹਦੇ ਭਰਾਵਾਂ ਦਾ ਵਿਆਹ ਹੋ ਗਿਆ ਫਿਰ ਭਾਬੀਆਂ ਆ ਗਈਆਂ ਸਾਰੇ ਵੱਖੋ ਵੱਖ ਹੋ ਗਏ ਤੇ ਉਹ ਆਪਣੀ ਮਾਂ ਕੋਲ ਰਹਿੰਦੀ ਹੁੰਦੀ ਸੀ ਤੇ ਇੱਕ ਦਿਨ ਉਹਨੇ ਮੇਲੇ ਜਾਣਾ ਸੀਗਾ ਤੇ ਮੇਲੇ ਜਾਣਾ ਸੀ ਤੇ ਉਹਨੂੰ ਕਹਿੰਦੀ ਵੀ ਮੇਰੇ ਕੋਈ ਚੰਗੀ ਚੁੰਨੀ ਨੀ ਹੈਗੀ ਨਾ ਤੇ ਉਹ ਆਪਣੀਆਂ ਭਾਬੀਆਂ ਨੂੰ ਜਾਂਦੀ ਆ ਉਹ ਆਪਣੀ ਭਾਬੀਆਂ ਨੂੰ ਕਹਿੰਦੀ ਆ ਭਈ ਮੈਨੂੰ ਨਾ ਚੁੰਨੀ ਚਾਹੀਦੀ ਆ ਕੋਈ ਤੇ ਉਹਦੀ ਜਿਹੜੀ ਭਾਬੀ ਹੁੰਦੀ ਆ ਇੱਕ ਭਾਬੀ ਕੋਈ ਨੀ ਦਿੰਦੀ ਤੇ ਇੱਕ ਭਾਬੀ ਕਹਿੰਦੀ ਚੱਲ ਤੂੰ ਆ ਚੁੰਨੀ ਲੈ ਜਾ ਪਰ ਇਹਦੇ ਉੱਤੇ ਕੋਈ ਦਾਗ ਨਾ ਲੱਗੇ ਵੀ ਮੇਰੀ ਇਹ ਚੁੰਨੀ ਬੜੀ ਕਹਿ ਲੋ ਹਨਾ ਮੈਂ ਬੜੀ ਸਾਂਭ ਕੇ ਰੱਖੀ ਆ ਵੀ ਇਹਦੇ ਤੇ ਕੋਈ ਦਾਗ ਨਾ ਲੱਗੇ ਤੇ ਉਹ ਕਹਿੰਦੀ ਕੋਈ ਗੱਲ ਨੀ ਕੋਈ ਦਾਗ ਨੀ ਲੱਗਦਾ ਤੇ ਉਹ ਚੁੰਨੀ ਜਿਹੜੀ ਹੁੰਦੀ ਆ ਨਾ ਉਹ ਲੈ ਕੇ ਮੇਲੇ ਤੇ ਚਲ ਜਾਂਦੀ ਆ ਤੇ ਉੱਥੇ ਕਿਤੇ ਜਿਹੜਾ ਕਾਂ ਹੁੰਦਾ ਉੱਥੇ ਉਹਦੀ ਚੁੰਨੀ ਤੇ ਬਿੱਠ ਕਰ ਦਿੰਦਾ ਉਹਦੇ ਤੇ ਦਾਗ ਲੱਗ ਜਾਂਦਾ ਹੈ ਨਾ ਤੇ ਉਹ ਆਪਣੇ ਵੱਲੋਂ ਤਾਂ ਧੋ ਕੇ ਦਿੰਦੀ ਆ ਪਰ ਫੇਰ ਵੀ ਉਹ ਦਾਗ ਜਾਂਦਾ ਨੀ ਤੇ ਉਹਦੀ ਭਾਬੀ ਨੂੰ ਬੜਾ ਗੁੱਸਾ ਲੱਗਦਾ ਹੈ ਕਹਿੰਦੀ ਮੇਰੀ ਸਾਰੀ ਚੁੰਨੀ ਖਰਾਬ ਕਰ ਦਿੱਤੀ ਇਹਨੇ ਤੇ ਉਹ ਬੜੀ ਗੁੱਸੇ ਦੇ ਵਿੱਚ ਤੇ ਜਦੋਂ ਉਹਦਾ ਭਰਾ ਆਉਂਦਾ ਤੇ ਉਹਨੂੰ ਕਹਿੰਦੀ ਆ ਭਈ ਮੇਰੀ ਚੁੰਨੀ ਖਰਾਬ ਕਰ ਦਿੱਤੀ ਤੇਰੀ ਭੈਣ ਨੇ ਉਹ ਕਹਿੰਦਾ ਕੋਈ ਨੀ ਚੁੰਨੀ ਆ ਕਹਿੰਦੀ ਨਾ ਚੁੰਨੀ ਨੀ ਹੈਗੀ ਮੇਰੀ ਤੇ ਜਾ ਨਾ ਤੇ ਹੁਣ ਤਾਂ ਮੈਂ ਤੇਰੀ ਭੈਣ ਦੇ ਖੂਨ ਨਾਲ ਹੀ ਚੁੰਨੀ ਰੰਗੂੰਗੀ ਤੇ ਉਹ ਵਿਚਾਰਾ ਕਹਿੰਦਾ ਭਈ ਹੱਦ ਹੋਈ ਤੇ ਚੁੰਨੀ ਦੇ ਪਿੱਛੇ ਮੈਂ ਆਪਣੀ ਭੈਣ ਮਾਰ ਦਵਾਂ ਉਹ ਕਹਿੰਦਾ ਕਹਿੰਦੀ ਭਈ ਨਹੀਂ ਹਾਂ ਮੈਂ ਤੇ ਚੁੰਨੀ ਜਿਹੜੀ ਆ ਇਹ ਹੁਣ ਤੇਰੇ ਭੈਣ ਦੇ ਖੂਨ ਦੇ ਨਾਲ ਹੀ ਤੂੰ ਮੈਨੂੰ ਰੰਗ ਕੇ ਲਿਆ ਕੇ ਦੇ ਹਨਾ ਮੈਂ ਸੋਚਦੀ ਹੁੰਦੀ ਸੀ ਕਿੰਨੀ ਜ਼ਾਲਮ ਭਾਬੀ ਦੇਖੀ ਏਦਾਂ ਹੁੰਦਾ ਕੋਈ ਤੁਹਾਡੇ ਜ਼ਿਹਨ ਦੇ ਵਿੱਚ ਓਦਾਂ ਦੀਆਂ ਪਿਕਚਰਸ ਬਣਨ ਲੱਗ ਜਾਂਦੀਆਂ ਓਦਾਂ ਦੀਆਂ ਤਸਵੀਰਾਂ ਉਕਰਨ ਲੱਗ ਜਾਂਦੀਆਂ ਜਿੱਦਾਂ ਦੀ ਕਹਾਣੀ ਤੁਸੀਂ ਸੁਣਦੇ ਹੁੰਦੇ ਸੀ ਹਨਾ ਤੇ ਫੇਰ ਭਰਾ ਕੀ ਕਰਦਾ ਆਪਣੀ ਭੈਣ ਨੂੰ ਕਹਿੰਦਾ ਚੱਲ ਮੈਂ ਤੈਨੂੰ ਨਾਨਕਿਆਂ ਦੇ ਲੈ ਕੇ ਜਾਂਦਾ ਵੀ ਅਸੀਂ ਆਪਣੀ ਨਾਨੀ ਨੂੰ ਮਿਲ ਕੇ ਆਉਂਦੇ ਹਾਂ ਤੇ ਉਹ ਜਦੋਂ ਉਹਨੂੰ ਲੈ ਕੇ ਜਾਂਦਾ ਤੇ ਇੱਕ ਜੰਗਲ ਜਿਹੇ ਦੇ ਵਿੱਚ ਉਹਦੀ ਜਦੋਂ ਲੰਘਣ ਲੱਗਦੇ ਆ ਤੇ ਉੱਥੇ ਉਹ ਆਪਣੀ ਭੈਣ ਨੂੰ ਮਾਰ ਕੇ ਉਹਦੀ ਜਿਹੜੀ ਚੁੰਨੀ ਆ ਆਪਣੀ ਘਰ ਵਾਲੀ ਦੀ ਉਹ ਰੰਗ ਕੇ ਵਾਪਸ ਲੈ ਆਉਂਦਾ ਤੇ ਉਹ ਮਾਂ ਵਿਚਾਰੀ ਉਡੀਕਦੀ ਰਹਿੰਦੀ ਆ ਵੀ ਮੇਰੀ ਧੀ ਪਤਾ ਨੀ ਕਿੱਥੇ ਆ ਹਨਾ ਤੇ ਉਹ ਕੀ ਹੁੰਦਾ ਜਿੱਥੇ ਉਹਨੂੰ ਮਾਰਿਆ ਹੁੰਦਾ ਨਾ ਉੱਥੇ ਇੱਕ ਟਾਹਲੀ ਦਾ ਦਰਖਤ ਉੱਗ ਆਉਂਦਾ ਉਹ ਬੜੀ ਵਧੀਆ ਟਾਹਲੀ ਉੱਗਦੀ ਆ ਉੱਥੇ ਜਿੱਥੇ ਉਹਦੀ ਭੈਣ ਨੂੰ ਮਾਰਿਆ ਹੁੰਦਾ ਤੇ ਇੱਕ ਦਿਨ ਇੱਕ ਸਜਿੰਦਾ ਹੁੰਦਾ ਕੋਈ ਢੋਲਕੀਆਂ ਬਣਾਉਣ ਵਾਲਾ, ਉਹ ਦੇਖਦਾ ਕਹਿੰਦਾ ਵੀ ਆਹ ਵਾਲੀ ਟਾਹਲੀ ਬੜੀ ਵਧੀਆ ਆ, ਤੇ ਇਹਦੀ ਢੋਲਕੀ ਬਣ ਸਕਦੀ ਆ ਜੇ ਮੈਂ ਬਣਾਵਾਂ ਤੇ। ਤੇ ਜਦੋਂ ਉਹ ਟਾਹਲੀ ਨੂੰ ਵੱਢਦਾ ਨਾ ਤੇ ਟਾਹਲੀ ਦੇ ਵਿੱਚੋਂ ਆਵਾਜ਼ ਆਉਂਦੀ ਆ, ਉਹ ਕਹਿੰਦੀ ਵੀ ਉੱਪਰੋਂ ਵੱਢਿਓ ਹੇਠੋਂ ਵੱਢਿਓ ਤੇ ਵਿੱਚੋਂ ਕੋਰ ਕੋਰ ਕੱਢਿਓ। ਉਹ ਵਿਚਾਰਾ ਡਰ ਜਾਂਦਾ, ਕਹਿੰਦਾ ਇਹ ਟਾਹਲੀ ਕਿੱਦਾਂ ਬੋਲਦੀ ਆ। ਤੇ ਉਹ ਵਿੱਚੋਂ ਆਵਾਜ਼ ਆਉਂਦੀ ਵੀ ਤੂੰ ਡਰ ਨਾ, ਵੀ ਤੂੰ ਜੋ ਚਾਹੁੰਦਾ ਤੂੰ ਮੈਨੂੰ ਕੱਟ ਲਾ ਤੇ ਮੇਰੀ ਢੋਲਕੀ ਬਣਾ, ਮੈਂ ਤੇਰੇ ਬੜੇ ਕੰਮ ਆਉਂਗੀ। ਤੇ ਉਹ ਜਦੋਂ ਕੀ ਹੁੰਦਾ ਉਹ ਟਾਹਲੀ ਨੂੰ ਕੱਟ ਕੇ ਤੇ ਉਹਦੀ ਢੋਲਕੀ ਬਣਾ ਲੈਂਦਾ ਆ। ਤੇ ਉਹ ਜਦੋਂ ਢੋਲਕੀ ਵਜਾਉਂਦਾ ਆ ਤੇ ਉਹ ਬੋਲਦੀ ਆ, ਉਹਦੀ ਤਾਂ ਬੜੀ ਵਧੀਆ ਹੋ ਜਾਂਦੀ ਆ। ਤੇ ਉਹ ਨਾਲ ਢੋਲਕੀ ਵਜਾਉਂਦਾ ਵੀ ਆ ਤੇ ਨਾਲ ਨਾਲ ਢੋਲਕੀ ਚੋਂ ਆਵਾਜ਼ ਵੀ ਆਉਂਦੀ ਆ, ਬੋਲਦੀ ਵੀ ਆ। ਤੇ ਇੱਕ ਦਿਨ ਉਹ ਆਪਣੀ ਉਹਦਾ ਮੰਗਣ ਜਾਂਦਾ ਆ ਢੋਲਕੀ ਵਾਲਾ, ਤੇ ਉਹਦੀ ਭਾਬੀ ਦੇ ਘਰ ਅੱਗੇ ਜਾਂਦਾ ਆ ਤੇ ਉਹ ਢੋਲਕੀ ਚੋਂ ਆਵਾਜ਼ ਆਉਂਦੀ ਆ, ਕਹਿੰਦੀ ਵੱਜ ਵੱਜ ਢੋਲ ਲੱਗੀ ਏ ਮੇਰੇ ਵੀਰੇ ਤੇ ਦਰਬਾਰ, ਪਾਈ ਨੀ ਭਾਬੋ ਰਾਣੀ ਪੇਖਿਆ ਤੇਰੀ ਨਣਦ ਖੜੀ ਬੂਹੋਂ ਬਾਹਰ। ਤੇ ਉਹਦੀ ਭਾਬੀ ਤਾਂ ਡਰ ਜਾਂਦੀ ਆ ਆਵਾਜ਼ ਸੁਣ ਕੇ, ਕਹਿੰਦੀ ਆਹ ਕੀ ਆ, ਇਹ ਕੌਣ ਆ ਗਿਆ। ਉਹ ਜੜਾ ਦਿੰਦੀ ਉਹਨੂੰ ਉੱਥੇ। ਫਿਰ ਉਹਦੀ ਮਾਂ ਦੇ ਘਰ ਅੱਗੇ ਜਾ ਕੇ ਮੰਗਣ ਜਾਂਦਾ ਆ ਤੇ ਉਹ ਫਿਰ ਕਹਿੰਦਾ ਆ, ਫਿਰ ਢੋਲਕੀ ਵੱਜਦੀ ਆ ਤੇ ਕਹਿੰਦੀ ਵੱਜ ਵੱਜ ਢੋਲ ਲੱਗੀ ਏ ਮੇਰੇ ਬਾਬਲ ਦੇ ਦਰਬਾਰ, ਪਾਈ ਨੀ ਮਾਂ ਰਾਣੀ ਪੇਖਿਆ ਤੇਰੀ ਧੀ ਖੜੀ ਬੂਹੋਂ ਬਾਹਰ। ਤੇ ਉਹਦੀ ਮਾਂ ਨੂੰ ਆਪਣੀ ਧੀ ਦੀ ਆਵਾਜ਼ ਪਛਾਣਾ ਚਾਹੁੰਦੀ, ਕਹਿੰਦੀ ਇਹ ਤਾਂ ਮੇਰੀ ਧੀ ਬੋਲਦੀ ਆ ਕਿਤਿਓਂ। ਉਹ ਆਉਂਦੀ ਆ ਤੇ ਦੇਖਦੀ ਵੀ ਆਵਾਜ਼ ਤਾਂ ਢੋਲਕੀ ਚੋਂ ਆਉਂਦੀ ਹੁੰਦੀ ਆ। ਤੇ ਉਹ ਜਿਹੜਾ ਢੋਲਕੀ ਵਾਲਾ ਹੁੰਦਾ ਉਹਨੂੰ ਕਹਿੰਦੀ ਵੀ ਤੂੰ ਮੇਰੇ ਤੋਂ ਜਿੰਨੇ ਮਰਜ਼ੀ ਪੈਸੇ ਲੈ ਲਾ, ਤੂੰ ਇਹ ਢੋਲਕੀ ਮੈਨੂੰ ਦੇ ਜਾ। ਚਲੋ ਢੋਲਕੀ ਵਾਲੇ ਨੂੰ ਕੀ ਚਾਹੀਦਾ ਹੁੰਦਾ, ਉਹ ਸੌਦਾ ਕਰ ਲੈਂਦਾ ਤੇ ਮਾਂ ਜਿਹੜੀ ਆ ਢੋਲਕੀ ਲੈ ਕੇ ਰੱਖ ਲੈਂਦੀ ਆ। ਅੱਛਾ, ਉਸ ਤੋਂ ਬਾਅਦ ਕੀ ਹੁੰਦਾ, ਮਾਂ ਜਦੋਂ ਘਰੋਂ ਬਾਹਰ ਜਾਂਦੀ ਹਰ ਰੋਜ਼, ਉਹਨੇ ਜਦੋਂ ਘਰੋਂ ਬਾਹਰ ਜਾਣਾ ਤੇ ਉਹਦੀ ਧੀ ਨੇ ਢੋਲਕੀ ਚੋਂ ਨਿਕਲ ਕੇ ਘਰ ਦਾ ਸਾਰਾ ਕੰਮ ਕਾਰ ਕਰ ਦੇਣਾ, ਬੂਟਿਆਂ ਨੂੰ ਪਾਣੀ ਪਾ ਦੇਣਾ, ਹਨਾ ਘਰ ਘੁਰ ਸਵਾਰ ਦੇਣਾ। ਤੇ ਮਾਂ ਦੇ ਆਉਣ ਤੋਂ ਪਹਿਲਾਂ ਉਹਨੇ ਦੁਬਾਰਾ ਫਿਰ ਢੋਲਕੀ ਚ ਵੜ ਜਾਣਾ। ਤੇ ਏਦਾਂ ਹੀ ਹੁੰਦਾ ਰਿਹਾ। ਮਾਂ ਨੇ ਕਹਿਣਾ ਕੰਮ ਕੌਣ ਕਰ ਜਾਂਦਾ ਮੇਰਾ, ਤੇ ਪਤਾ ਨੀ ਲੱਗਦਾ ਸੀ ਉਹਨੂੰ। ਤੇ ਇੱਕ ਦਿਨ ਫਿਰ ਉਹਨੇ ਕੀ ਕੀਤਾ ਕਿ ਢੋਲਕੀ, ਉਹ ਮਾਂ ਨਾ ਆਪਣੇ ਵੱਲੋਂ ਬਾਹਰ ਜਾਂਦੀ ਆ ਪਰ ਲੁਕ ਜਾਂਦੀ ਆ ਦਰਵਾਜ਼ੇ ਦੇ ਪਿੱਛੇ ਜਾ ਕੇ। ਤੇ ਉਹ ਜਦੋਂ ਦੇਖਦੀ ਆ ਵੀ ਢੋਲਕੀ ਚੋਂ ਉਹਦੀ ਧੀ ਨਿਕਲਦੀ ਆ ਕੰਮ ਕਾਰ ਕਰਦੀ ਆ, ਤੇ ਫਿਰ ਉਹ ਕੀ ਕਰਦੀ ਆ, ਉਹ ਜਿਹੜੀ ਢੋਲਕੀ ਹੁੰਦੀ ਆ ਉਹਨੂੰ ਤੋੜ ਦਿੰਦੀ ਆ ਜਾਂ ਸਾੜ ਦਿੰਦੀ ਆ, ਤੇ ਫਿਰ ਆਪਣੀ ਧੀ ਨੂੰ ਜੱਫੀ ਪਾ ਦਿੰਦੀ ਆ। ਤੇ ਫਿਰ ਆਪਣੀ ਧੀ ਨੂੰ ਕਹਿੰਦੀ ਵੀ ਤੂੰ ਮੈਨੂੰ ਕਿਉਂ ਛੱਡ ਕੇ ਗਈ, ਤਾਂ ਫਿਰ ਉਹਨੂੰ ਦੱਸਦੀ ਆ ਸਾਰਾ ਕੁਛ। ਤੇ ਚਲੋ ਜੀ, ਯਾਨੀ ਹੈਪੀ ਐਂਡਿੰਗ ਜਿੱਦਾਂ ਹੁੰਦੀ ਸੀ ਕਹਾਣੀਆਂ ਦੀ, ਸੋ ਉਦਾਂ ਦੀ। ਸੋ ਇਹ ਕਹਾਣੀ ਨੂੰ ਸੁਣਦੇ ਅੱਜ ਕੱਲ ਦੇ ਬੱਚੇ ਤਾਂ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਕਈ ਸਵਾਲ ਕਰਨ ਸਾਨੂੰ ਵੀ ਏਦਾਂ ਕਿੱਦਾਂ ਹੋ ਗਿਆ, ਉਦਾਂ ਕਿੱਦਾਂ ਹੋ ਗਿਆ। ਪਰ ਅਸੀਂ ਸਿਰਫ ਕਹਾਣੀ ਸੁਣਦੇ ਹੁੰਦੇ ਸੀ, ਸਾਨੂੰ ਨੀ ਮਤਲਬ ਹੁੰਦਾ ਸੀ ਵੀ ਉਹ ਕਿੱਦਾਂ ਢੋਲਕੀ ਦੇ ਵਿੱਚ ਗਈ ਤੇ ਕਿੱਦਾਂ ਬਾਹਰ ਆਈ, ਜਾਂ ਸਾਨੂੰ ਨੀ ਪਤਾ ਹੁੰਦਾ ਸੀ ਵੀ ਉਹ ਜਿਹੜਾ ਕਾਂ ਆ ਉਹ ਕਿੱਦਾਂ ਕੜਛੀ ਘੁਮਾਉਂਦਾ ਸੀ, ਜਾਂ ਚਿੜੀ ਜਿਹੜੀ ਸੀਗੀ ਉਹਨੇ ਕਿੱਦਾਂ ਨਹਾਤਾ ਉਹਨੇ, ਜਾਂ ਉਸ ਤੋਂ ਬਾਅਦ ਜਿਹੜਾ ਕਾਂ ਹੁੰਦਾ ਸੀ ਉਹ ਲਾਲ ਮੋਜੇ ਪਾ ਕੇ ਕਿੱਦਾਂ ਜਾਂਦਾ ਹੁੰਦਾ ਸੀ। ਸੋ ਸਾਡੇ ਲਈ ਉਹ ਸੱਚ ਹੁੰਦਾ ਸੀ, ਜੋ ਕਹਿੰਦੇ ਹੁੰਦੇ ਸੀ ਉਹ ਕਹਾਣੀ ਹੀ ਹੁੰਦੀ ਸੀਗੀ, ਹਨਾ। ਅੱਜ ਕੱਲ ਬੱਚੇ ਲੌਜਿਕ ਨਾਲ ਜ਼ਿਆਦਾ ਗੱਲ ਕਰਦੇ, ਤਰਕ ਨਾਲ ਜ਼ਿਆਦਾ ਕਰਦੇ, ਸੋ ਸ਼ਾਇਦ ਪਤਾ ਨਹੀਂ ਅਸੀਂ ਸ਼ਾਇਦ ਉਹਨਾਂ ਨੂੰ ਉਹੀ ਹਿੱਸਾ ਦਿਖਾਉਂਦੇ ਪਏ ਹਾਂ। ਬਟ ਇਹ ਕਹਾਣੀਆਂ ਬਾਤਾਂ ਸੁਣ ਕੇ ਜਿਹੜਾ ਇੱਕ ਇਮੈਜੀਨਰੀ ਜਿਹੜਾ ਸਕਿੱਲ ਸਾਡੇ 'ਚ ਡਿਵੈਲਪ ਹੋਇਆ ਨਾ, ਉਹ ਬਹੁਤ ਕਮਾਲ ਦੀ ਚੀਜ਼ ਹੈ। ਉਹੀ ਬਾਤਾਂ ਕਹਾਣੀਆਂ ਦੇ ਜ਼ਰੀਏ ਅੱਜ ਭਾਵੇਂ ਦਵਿੰਦਰ ਢਿੱਲੋਂ ਹੁਣੀ ਲਿਖਦੇ ਪਏ ਹਾਂ ਜਾਂ ਮਦਨ ਜਲੰਧਰੀ ਹੁਣਾਂ ਨੇ ਆਉਣਾ, ਉਹਨਾਂ ਨਾਲ ਵੀ ਗੱਲ ਕਰਾਂਗੇ। ਸੋ ਇਹ ਚੀਜ਼ਾਂ ਦੀ ਜਿਹੜੀ ਨੀਂਹ ਹੈ ਇਹ ਇਹਨਾਂ ਬਾਤਾਂ ਕਹਾਣੀਆਂ 'ਤੇ ਰੱਖੀ ਜਾਂਦੀ ਹੈ। ਉਹ ਜ਼ਰੂਰ ਸੁਣੀਆਂ ਹੋਣਗੀਆਂ। ਜਿਹੜੇ ਵੀ ਅੱਜ ਲਿਖਦੇ ਆ ਵਧੀਆ, ਉਹਨਾਂ ਦੀ ਗੁੜਤੀ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੀ ਮਾਂ, ਉਹਨਾਂ ਦੀ ਦਾਦੀ, ਉਹਨਾਂ ਦੀ ਨਾਨੀ ਨੇ ਇਹਨਾਂ ਬਾਤਾਂ ਕਹਾਣੀਆਂ 'ਚੋਂ ਹੀ ਪਾਈ ਹੋਣੀ ਹੈ। ਸੋ ਬਾਤਾਂ ਕਹਾਣੀਆਂ ਹੋਰ ਬਹੁਤ ਆ। ਇੱਕ ਹੋਰ ਕਹਾਣੀ ਹੁੰਦੀ ਸੀ ਡੈਣ ਵਾਲੀ, ਹਨਾ। ਇੱਕ ਰਾਜਾ ਹੁੰਦਾ ਸੀ, ਉਹਦੀਆਂ 7 ਕੁੜੀਆਂ ਹੁੰਦੀਆਂ ਸੀਗੀਆਂ ਤੇ ਉਹ ਸਾਰਿਆਂ ਨੂੰ ਪੁੱਛਦਾ ਵੀ ਤੂੰ ਰੱਬ ਦਾ ਦਿੱਤਾ ਖਾਨੀ ਆ ਕਿ ਮੇਰਾ ਦਿੱਤਾ ਖਾਨੀ ਆ। 6 ਕਹਿੰਦੀਆਂ ਵੀ ਅਸੀਂ ਤਾਂ ਰੱਬ ਦਾ ਦਿੱਤਾ ਖਾਨੀਆਂ ਆ। ਤੇ ਉਹ ਉਹਨਾਂ ਨੂੰ ਛੱਡਿਆ ਆਉਂਦਾ ਜੰਗਲ ਵਿੱਚ, ਤੇ ਚਲੋ ਤੁਹਾਨੂੰ ਤੁਹਾਡੀ ਮਾਸੀ ਦੇ ਘਰ ਲੈ ਜਾਵਾਂ। ਫਿਰ ਉਹ ਆਪ ਚਲ ਜਾਂਦਾ ਆ ਉੱਥੇ ਛੱਡ ਕੇ ਉਹਨਾਂ ਨੂੰ, ਤੇ ਉਹਨਾਂ ਨੂੰ ਇੱਕ ਦਿਸਦਾ ਆ ਘਰ ਦਿਸਦਾ ਜੰਗਲ ਦੇ ਵਿੱਚ ਜਿੱਥੇ ਦੂਰ ਜਿਹਾ ਦੀਵਾ ਜਗਦਾ ਹੁੰਦਾ ਆ। ਅੱਛਾ, ਉਹ ਮੇਰੇ ਨਾਨੀ ਇੰਨੇ ਤਰੀਕੇ ਨਾਲ ਸੁਣਾਉਂਦੇ ਹੁੰਦੇ ਸੀ ਨਾ, ਤੇ ਫਿਰ ਉਹ ਨਾ ਉਹ ਦਰਖਤ ਤੇ ਚੜ ਕੇ ਦੇਖਦੀਆਂ ਵੀ ਸਾਡਾ ਪਿਓ ਤਾਂ ਦਿਸਦਾ ਨੀ, ਸ਼ਾਇਦ ਸਾਡੀ ਮਾਸੀ ਦਾ ਘਰ ਹੀ ਦਿਸ ਜਾਵੇ। ਫਿਰ ਉਹਨਾਂ ਨੇ ਦੇਖਣਾ ਵੀ ਉਹ ਦੂਰ ਕਿਤੇ ਨਾ ਇੱਕ ਘਰ 'ਚ ਦੀਵਾ ਜਗਦਾ ਹੁੰਦਾ ਸੀ। ਜਦੋਂ ਉਹਨਾਂ ਨੇ ਏਦਾਂ ਕਹਿਣਾ ਨਾ, ਤੇ ਉਹ ਜਿਹੜਾ ਜਗਦਾ ਦੀਵਾ ਮੇਰੇ ਜ਼ਿਹਨ 'ਚ ਅਜੇ ਵੀ ਏਦਾਂ ਜਗਦਾ ਨਾ ਵੀ ਜਦੋਂ ਕਿਤੇ ਜਾਵਾਂ ਤੇ ਜਦੋਂ ਕਿਤੇ ਹੋਰ ਦੂਰ ਦੂਰ ਤੱਕ ਕੁਛ ਨੀ ਹੋਵੇ ਜਾਂ ਕਿਤੇ ਬਾਹਰ ਕਿਤੇ ਗਏ ਹੋਈਏ ਤੇ ਦੂਰ ਸਿਰਫ ਇੱਕ ਲਾਈਟ ਜਗਦੀ ਹੋਵੇ ਤੇ ਮੇਰੇ ਜ਼ਿਹਨ 'ਚ ਉਹੀ ਘਰ ਆ ਜਾਂਦਾ ਮਾਸੀ ਵਾਲਾ, ਤੇ ਨਾਲ ਹੀ ਯਾਦ ਆ ਜਾਂਦੀ ਆ ਮੈਨੂੰ ਮੇਰੇ ਨਾਨੀ ਦੀ ਕਹਾਣੀ ਜਿੱਦਾਂ ਉਹ ਕਹਿੰਦੇ ਹੁੰਦੇ ਸੀ ਵੀ ਦੂਰ ਉਸ ਇੱਕ ਘਰ ਦੇ ਵਿੱਚ ਇੱਕ ਦੀਵਾ ਜਗਦਾ ਸੀ। ਸੋ ਉਹ ਕਹਾਣੀ ਹੋ ਗਈ ਡੈਣ ਵਾਲੀ ਹਨਾ। ਤੇ ਫਿਰ ਇੱਕ ਮੇਰੇ ਨਾਨੀ ਜੀ ਸੁਣਾਉਂਦੇ ਹੁੰਦੇ ਸੀਗੇ ਫੂਲਾਂ ਜਾਦੀ ਵਾਲੀ ਕਹਾਣੀ ਹੁੰਦੀ ਸੀ, ਉਹ ਬੜੀ ਸੋਹਣੀ ਹੁੰਦੀ ਸੀ ਇੱਕ ਫੂਲਾਂ ਜਾਦੀ ਵਾਲੀ ਕਹਾਣੀ। ਸੋ ਇੰਨੀਆਂ ਸਾਰੀਆਂ ਕਹਾਣੀਆਂ ਜਿਹੜੀਆਂ ਮੈਂ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ, ਪਰ ਹਨਾ ਟਾਈਮ ਨਹੀਂ ਹੁੰਦਾ, ਪਰ ਕੋਈ ਗੱਲ ਨੀ ਜੀ। ਤੇ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਕਿਹਾ ਕਿ ਬਿਨਾਂ ਦਾਗ ਦੀ ਸੀ ਚੋਲਾ ਤੇਰਾ ਦਾਗੋ ਦਾਗ ਕਰਿਆ, ਕਦੇ ਵੀ ਲੈ ਗਿਆਨ ਦਾ ਸਾਬਣ ਇੱਕ ਵੀ ਦਾਗ ਮਿਟਾਇਆ ਹੀ, ਅੱਜ ਕੱਲ ਬੱਚੇ ਮੰਨਦੇ ਨਹੀਂ। ਬਿਲਕੁਲ, ਕਿਉਂਕਿ ਬੱਚਿਆਂ ਦੇ ਕੋਲ ਆਪਸ਼ਨਸ ਬਹੁਤ ਹੋ ਗਈਆਂ ਨਾ, ਬੱਚਿਆਂ ਦੇ ਦੇਖਣ ਸੁਣਨ ਲਈ ਹੋਰ ਬਹੁਤ ਕੁਛ ਆ। ਅੱਗੇ ਖਜ਼ਾਨਾ ਹੁੰਦੇ ਸੀ ਸਾਡੇ ਬਜ਼ੁਰਗ, ਤੇ ਹੁਣ ਨਿਆਣਿਆਂ ਨੂੰ ਕਿਸੇ ਨਾਲ ਕੋਈ ਮਤਲਬ ਹੀ ਨਹੀਂ, ਉਹਨਾਂ ਦੇ ਹੱਥ ਚ ਯੂਟਿਊਬ ਆ, ਉਹਨਾਂ ਦੇ ਹੱਥ ਚ ਫੋਨ ਆ, ਉਹਨਾਂ ਨੂੰ ਕਿਸੇ ਦੀ ਮਤਲਬ ਨਹੀਂ। ਜਿੱਦਾਂ ਦਵਿੰਦਰ ਢਿੱਲੋਂ ਹੁਣਾਂ ਨੇ ਵੀ ਕਿਹਾ ਵੀ ਅੱਗੇ ਕਿਸੇ ਪਰਾਹੁਣੇ ਨੇ ਆ ਜਾਣਾ ਤੇ ਸਾਨੂੰ ਚਾਹ ਚੜ ਜਾਂਦਾ ਹੁੰਦਾ ਸੀਗਾ, ਇੱਕ ਇਹ ਚਾਹ ਹੁੰਦਾ ਸੀ ਵੀ ਚਲੋ ਹਨਾ ਇਹਨਾਂ ਦੇ ਨਾਲ ਬੈਠਾਂਗੇ ਉੱਠਾਂਗੇ, ਤੇ ਦੂਜਾ ਚਾਹ ਹੁੰਦਾ ਸੀ ਇਹਨਾਂ ਦੀਆਂ ਗੱਲਾਂ ਸੁਣਾਂਗੇ ਤੇ ਰਾਤ ਨੂੰ ਇਹਨਾਂ ਕੋਲ ਬਾਤ ਜ਼ਰੂਰ ਸੁਣਨੀ ਹੈ। ਸਾਡੇ ਘਰ ਕੋਈ ਵੀ ਪਰਾਹੁਣਾ ਹੁੰਦਾ ਸੀ ਤੇ ਰਾਤ ਨੂੰ ਅਸੀਂ ਉਹਦੀ ਜ਼ਰੂਰ ਕਲਾਸ ਲਾਈਦੀ ਸੀ ਵੀ ਚਲੋ ਰੋਟੀ ਪਾਣੀ ਖਾ ਕੇ ਬੈਠ ਗਏ, ਤੇ ਅਸੀਂ ਉਹਨਾਂ ਨੂੰ ਓਨੀ ਦੇਰ ਆਪਸ 'ਚ ਗੱਲ ਨਹੀਂ ਕਰਨ ਦੇਈਦੀ ਸੀ ਵੀ ਪਹਿਲਾਂ ਸਾਨੂੰ ਕਹਾਣੀ ਸੁਣਾਓ, ਕਿਉਂਕਿ ਇਹ ਹੁੰਦਾ ਸੀ ਕਿ ਜਿਹੜਾ ਨਵਾਂ ਬੰਦਾ ਆਇਆ ਇਹਦੇ ਕੋਈ ਨਵੀਂ ਕਹਾਣੀ ਹੋਊਗੀ। ਘਰਦਿਆਂ ਦੀਆਂ ਕਹਾਣੀਆਂ ਤਾਂ ਅਸੀਂ ਰੋਜ਼ ਸੁਣੀ ਦੀਆਂ ਹੀ ਸੀਗੀਆਂ ਹਨਾ। ਸੋ ਉਹ ਚੀਜ਼, ਉਹ ਪਿਆਰ, ਉਹ ਇੱਕ ਜਿਹੜੀ ਸਾਡੇ ਅੰਦਰ ਕਿਉਰਿਓਸਿਟੀ ਰਹਿੰਦੀ ਸੀ, ਇੱਕ ਉਡੀਕ ਜਿਹੜੀ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ, ਇਹ ਸਾਰੀਆਂ ਚੀਜ਼ਾਂ ਸਾਡੀ ਜ਼ਿੰਦਗੀ ਚੋਂ ਨਿਕਲਦੀਆਂ ਜਾ ਰਹੀਆਂ ਆ। ਬਿਲਕੁਲ ਠੀਕ ਹੈ ਦਵਿੰਦਰ ਢਿੱਲੋਂ ਹੋਣਾ ਨੇ ਵੀ ਘਰ ਦੇ ਸਾਡੇ ਤਾਂ ਘਰ 'ਚ ਕੋਈ ਪਰਾਹੁਣਾ ਹੁੰਦਾ ਸੀ ਤੇ ਚਾਹ ਚੜ੍ਹਦਾ ਸੀ, ਗੁਆਂਢੀਆਂ ਦੀ ਵੀ ਨਾਨੀ ਆ ਜਾਂਦੀ ਸੀ ਤੇ ਸਾਨੂੰ ਓਨਾ ਹੀ ਚਾਹ ਚੜ੍ਹਦਾ ਹੁੰਦਾ ਸੀਗਾ ਵੀ ਹਾਂ ਉਹਨਾਂ ਦੀ ਨਾਨੀ ਆਈ ਆ, ਵੀ ਉਹਨਾਂ ਤੋਂ ਜਾ ਕੇ ਬਾਤ ਸੁਣਾਂਗੇ। ਜਾਂ ਰਾਤ ਨੂੰ ਕੋਠੇ ਜੁੜੇ ਹੁੰਦੇ ਸੀ ਗਰਮੀਆਂ ਦੇ ਵਿੱਚ, ਤੇ ਕੋਠਿਆਂ ਤੇ ਮੰਜੇ ਡੱਠੇ ਹੋਣੇ ਤੇ ਬਨੇਰੇ ਨਾਲ ਬਨੇਰਾ ਜੁੜਿਆ ਹੁੰਦਾ ਸੀਗਾ, ਤੇ ਸੱਚੀ ਗੱਲ ਹੈ ਦਿਲ ਨਾਲ ਦਿਲ ਜੁੜੇ ਹੁੰਦੇ ਸੀਗੇ। ਸੋ ਅੱਜ ਸਮਾਂ ਕੁਝ ਬਦਲਦਾ ਜਾ ਰਿਹਾ ਹੈ, ਪਰ ਕੋਸ਼ਿਸ਼ ਕਰਿਆ ਕਰੀਏ ਜੋ ਬਾਤਾਂ ਕਹਾਣੀਆਂ ਸੁਣੀਆਂ ਬੱਚਿਆਂ ਨੂੰ ਸੁਣਾਉਣੀਆਂ ਸ਼ੁਰੂ ਤਾਂ ਕਰੀਏ। ਅਸੀਂ ਇਲਜ਼ਾਮ ਬੱਚਿਆਂ ਤੇ ਲਾ ਦਿੰਦੇ ਹਾਂ, ਨਾ ਜੀ ਉਹ ਸੁਣਦੇ ਨੀ, ਨਾ ਜੀ ਉਹ ਮੰਨਦੇ ਨੀ। ਅਸੀਂ ਕਿੰਨਾ ਕਰਦੇ ਹਾਂ, ਅਸੀਂ ਵੀ ਤੇ ਆਪਣੇ ਕੰਫਰਟ ਜ਼ੋਨ 'ਚ ਆਏ ਹਾਂ, ਸਾਨੂੰ ਸੌਖਾ ਲੱਗਦਾ ਹੈ ਹੱਥ 'ਚ ਫੋਨ ਫੜਾ ਦਿਓ ਉਹਨਾਂ ਦੇ ਤੇ ਅਸੀਂ ਆਰਾਮ ਨਾਲ ਤਸੱਲੀ ਨਾਲ ਬੈਠ ਸਕਦੇ ਹਾਂ, ਅਸੀਂ ਸੁਰਖਰੂ ਹੋਏ। ਇਹ ਬੜੀ ਚੀਜ਼ ਮੈਨੂੰ ਗਲਤ ਲੱਗਦੀ ਹੁੰਦੀ ਹੈ, ਕੋਸ਼ਿਸ਼ ਕਰਦੀ ਹੁੰਦੀ ਹਾਂ ਮੈਂ ਵੀ, ਓਨੀਆਂ ਤਾਂ ਨਹੀਂ ਮੈਂ ਵੀ ਕਹਾਂ ਵੀ ਮੈਂ ਰੋਜ਼ ਰਾਤ ਨੂੰ ਕਹਾਣੀ ਸੁਣਾਉਂਦੀ ਹਾਂ ਬੱਚਿਆਂ ਨੂੰ, ਪਰ ਫਿਰ ਵੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਕਿ ਕੁਛ ਨਾ ਕੁਛ ਉਹਨਾਂ ਨੂੰ ਸੁਣਾਉਂਦੀ ਰਵਾਂ, ਚਾਹੇ ਆਪਣੀ ਬਚਪਨ ਦਾ ਕੋਈ ਕਿੱਸਾ ਹੋਵੇ ਜਾਂ ਕੋਈ ਬਾਤ ਕਹਾਣੀ ਹੋਵੇ। ਸੋ ਬਚਪਨ ਦੇ ਵਿੱਚ ਮੈਂ ਆਪਣੀ ਬੇਟੀ ਨਾਲ ਇਹ ਚੀਜ਼ ਜ਼ਰੂਰ ਕੀਤੀ ਹੋਈ ਹੈ ਵੀ ਉਹਨੂੰ ਮੈਂ ਰੋਜ਼ ਕੋਈ ਨਾ ਕੋਈ, ਜਦੋਂ ਉਹਨੂੰ ਨਲਾਉਂਦੀ ਹੁੰਦੀ ਸੀ ਜਾਂ ਖਲੋਂਦੀ ਹੁੰਦੀ ਸੀ ਤੇ ਉਹਨੂੰ ਮੈਂ ਆਪਣੀਆਂ ਬਚਪਨ ਦੀਆਂ ਗੱਲਾਂ ਸੁਣਾਉਂਦੀ ਹੁੰਦੀ ਸੀ ਤੇ ਉਹਨੂੰ ਬੜਾ ਇੰਟਰਸਟ ਹੁੰਦਾ ਸੀ ਨਾ ਗੱਲਾਂ ਨੂੰ ਸੁਣ ਕੇ, ਕਿਉਂਕਿ ਉਹਦੇ ਲਈ ਉਹ ਵੀ ਬਾਤਾਂ ਕਹਾਣੀਆਂ ਹੁੰਦੀਆਂ ਸੀਗੀਆਂ ਤੇ ਉਹਨੇ ਵੀ ਉਦਾਂ ਹੀ ਸੁਣਨੀਆਂ ਜਿੱਦਾਂ ਮੈਂ ਉਹ ਕਹਾਣੀਆਂ ਪਰੀਆਂ ਦੀਆਂ ਜਾਂ ਹਨਾ ਉਹ ਆਪਣੀ ਨਾਨੀ ਤੋਂ ਸੁਣਦੀ ਹੁੰਦੀ ਸੀ। ਸੋ ਉਹ ਮੇਰੇ ਬਚਪਨ ਦੀਆਂ ਗੱਲਾਂ ਨੂੰ, ਮੇਰੇ ਬਚਪਨ ਦੀਆਂ ਯਾਦਾਂ ਨੂੰ ਸੁਣ ਸੁਣ ਕੇ ਉਹ ਪੰਜਾਬ ਦੇ ਨਾਲ ਜੁੜ ਗਈ। ਉਹਨੂੰ ਹੁਣ ਪੰਜਾਬ ਪਤਾ ਆ, ਉਹ ਪੰਜਾਬ ਨੂੰ ਮੇਰੀ ਨਜ਼ਰ ਨਾਲ ਦੇਖਦੀ ਆ, ਵੱਖਰੀ ਗੱਲ ਹੈ ਉਹਨੇ ਆਪਣੀ ਨਜ਼ਰ ਨਾਲ ਪੰਜਾਬ ਨਹੀਂ ਦੇਖਿਆ, ਪਰ ਉਹ ਉਹੀ ਪੰਜਾਬ ਸਮਝਦੀ ਆ ਜੋ ਬਚਪਨ ਚ ਮੈਂ ਦੇਖਿਆ ਹੋਇਆ ਆ। ਸੋ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਪੰਜਾਬ ਨਾਲ, ਪੰਜਾਬੀ ਦੇ ਨਾਲ ਬੱਚਿਆਂ ਨੂੰ ਜੋੜ ਸਕਦੇ ਹਾਂ, ਕੋਈ ਔਖੀ ਗੱਲ ਨਹੀਂ ਹੁੰਦੀ। ਜ਼ਰੂਰੀ ਨਹੀਂ ਹੁੰਦਾ ਕਿ ਊੜਾ ਐੜਾ ਹੀ ਪੜ੍ਹਾਉਣਾ ਬੱਚਿਆਂ ਨੂੰ ਤੇ ਊੜਾ ਐੜਾ ਪੜ੍ਹਾ ਕੇ ਨਿਆਣਿਆਂ ਨੇ ਪੰਜਾਬੀ ਸਿੱਖਣੀ ਹੈ, ਨਹੀਂ ਜੀ, ਬੱਚਿਆਂ ਨੇ ਪੰਜਾਬੀ ਹੋਰ ਤਰੀਕੇ ਨਾਲ ਵੀ ਸਿੱਖ ਲੈਣੀ ਹੈ। ਘਰ ਦੇ ਵਿੱਚ ਤੁਸੀਂ ਕੋਈ ਸਬਜ਼ੀਆਂ ਲਿਆ ਕੇ ਰੱਖਦੇ ਆ, ਉਹਨਾਂ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਵਿੱਚ ਬੋਲੋ ਕਿ ਇਹ ਕਿਹੜੇ ਨਾਂ ਆ, ਕਿਹੜੀ ਸਬਜ਼ੀ ਆ। ਘਰ ਦੇ ਵਿੱਚ ਤੁਸੀਂ ਕੋਈ ਸਬਜ਼ੀ ਲਾਉਂਦੇ ਆ ਤੇ ਬੱਚਿਆਂ ਨੂੰ ਉਹਨਾਂ ਦੇ ਨਾਂ ਦੱਸੋ, ਉਹਨਾਂ ਨੂੰ ਦੱਸੋ ਵੀ ਕਿੱਦਾਂ ਉੱਗਦੀ ਹੈ, ਮਟਰਾਂ ਨੂੰ ਫਲੀ ਪੈਂਦੀ ਹੈ ਇਹ ਜ਼ਰੂਰ ਦੱਸੋ, ਹੈਨਾ। ਗੋਭੀ ਦਾ ਫੁੱਲ ਹੁੰਦਾ ਹੈ, ਮੂਲੀ ਜੜ੍ਹਾਂ ਚੋਂ ਨਿਕਲਦੀ ਹੈ, ਇਹ ਚੀਜ਼ਾਂ ਦੇ ਨਾਲ ਅਸੀਂ ਕਈ ਜਿਹੜੇ ਸ਼ਬਦ ਆ ਪੰਜਾਬੀ ਦੇ ਉਹਨਾਂ ਨੂੰ ਸਿਖਾ ਸਕਦੇ ਹਾਂ। ਚਲੋ ਮੈਂ ਬਹੁਤਾ ਭਾਸ਼ਣ ਨਹੀਂ ਦੇਣਾ ਜੀ, ਤੁਸੀਂ ਸਾਰੇ ਸਿਆਣੇ ਆ, ਪਰ ਮੇਰਾ ਸਿਰਫ ਇੰਨਾ ਕੁ ਕਾਇਦਾ ਹੁੰਦਾ ਵੀ ਪੰਜਾਬੀ ਨੂੰ ਮਾਂ ਬੋਲੀ ਰੱਖੀਏ ਤੇ ਨਾ ਮਾਂ ਭੁੱਲੀਏ ਤੇ ਨਾ ਆਪਣੀ ਬੋਲੀ ਨੂੰ ਭੁੱਲੀਏ। ਕਹਾਣੀਆਂ ਮੇਰੇ ਤੋਂ ਹੋਰ ਵੀ ਆ, ਪਰ ਫਿਰ ਕਿਸੇ ਹੋਰ ਅਗਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਕਹਾਣੀਆਂ ਦੀ ਸਾਂਝ ਪਾਊਂਗੀ। ਹੁਣ ਹੋ ਗਈ ਹੈ ਜੀ ਇੱਕ ਬ੍ਰੇਕ ਦਾ ਵਕਤ, ਤੇ ਬ੍ਰੇਕ ਤੋਂ ਬਾਅਦ ਇੱਕ ਖਾਸ ਮੁਲਾਕਾਤ ਕਰਨੀ ਹੈ ਅਸੀਂ ਮਦਨ ਚਲੰਦਰੀ ਹੁਣਾਂ ਨਾਲ, ਤੇ ਉਹਨਾਂ ਤੋਂ ਕਹਾਣੀਆਂ ਤੇ ਉਹਨਾਂ ਦੇ ਗੀਤ ਸੁਣਾਂਗੇ ਅੱਜ। ਸੋ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮਿਲਦੀ ਹਾਂ ਜੀ ਮੈਂ ਉਹਨਾਂ ਦੇ ਨਾਲ ਤੁਹਾਨੂੰ ਜੀ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ। ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514140।
ਮੈਂ ਪ੍ਰਭਜੀਤ ਕੌਰ, ਡਾਇਰੈਕਟਰ ਵੀਜ਼ਾ ਐਡ ਇਮੀਗ੍ਰੇਸ਼ਨ, ਤੁਹਾਡੇ ਰੂਬਰੂ ਹੋਇਆ ਕਰਾਂਗੀ ਹਰ ਮੰਗਲਵਾਰ ਸ਼ਾਮ 7 ਵਜੇ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਸੋ ਤਿਆਰ ਰਹਿਣਾ ਜੀ ਆਪਣੇ ਸਵਾਲਾਂ ਨਾਲ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। ਕਿਹੜਾ
ਚਲੋ ਜੀ ਬ੍ਰੇਕ ਤੋਂ ਬਾਅਦ ਤੇ ਬ੍ਰੇਕ ਤੋਂ ਬਾਅਦ ਮਦਨ ਜਲੰਧਰੀ ਜੀ ਹੁਣ ਅਤੇ ਕਲੇਅਰ ਕੱਟ ਦੀ ਆਵਾਜ਼ ਦੇ ਵਿੱਚ ਇਸ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹਾਂ ਸੁਖਪ੍ਰੀਤ ਤੁਹਾਡੀ ਲੇਟ ਸਟੂਡੀਓ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਹਰਮਨ ਰੇਡੀਓ ਤੇ ਬਿਲਕੁਲ ਜੀ ਲਹਿਰਾਂ ਅਸੀਂ ਲਾਈਆਂ ਹੋਈਆਂ ਲਹਿਰਾਂ ਲਾਈਆਂ ਸੀਗੀਆਂ ਅਸੀਂ ਆਪਣੀ ਨਾਨੀ ਦਾਦੀ ਦੀਆਂ ਬਾਤਾਂ ਕਹਾਣੀਆਂ ਦੀਆਂ ਲਹਿਰਾਂ ਲੱਗੀਆਂ ਹੋਈਆਂ ਸੋਹਣੇ ਸੋਹਣੇ ਗੀਤਾਂ ਦੀਆਂ ਤੇ ਹੁਣ ਲਹਿਰਾਂ ਲਾਉਣੀਆਂ ਅਸੀਂ ਮਦਨ ਜਲੰਧਰੀ ਹੁਣਾਂ ਨਾਲ ਉਹਨਾਂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਕਰਾਂਗੇ ਉਹਨਾਂ ਦੀਆਂ ਸੁਣੀਆਂ ਕੁਝ ਨਜ਼ਮਾਂ ਕੁਝ ਗੀਤ ਜਿਹੜੇ ਆ ਉਹ ਪ੍ਰੋਗਰਾਮ ਦੇ ਵਿੱਚ ਸੁਣਾਂਗੇ ਤੇ ਸੁਣਾਂਗੇ ਉਹਨਾਂ ਦੀ ਜ਼ੁਬਾਨੀ ਉਹਨਾਂ ਦੀ ਜ਼ਿੰਦਗੀ ਦਾ ਫਲਸਫਾ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦੀ ਹਾਂ ਮਦਨ ਜਲੰਧਰੀ ਹੁਣਾਂ ਦਾ ਸਾਨੂੰ ਜੁਆਇਨ ਕਰ ਚੁੱਕੇ ਨੇ ਸਤਿ ਸ਼੍ਰੀ ਅਕਾਲ ਮਦਨ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਸੁਖਪ੍ਰੀਤ ਜੀ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਮੈਂ ਸਤਿ ਸ਼੍ਰੀ ਅਕਾਲ ਬੋਲਦਾ ਆਪਣੇ ਸਰੋਤਿਆਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਹੈਲੋ
ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਮਦਨ ਜਲੰਧਰੀ ਹੁਣੀ ਅੱਜ ਕੱਲ ਆਸਟ੍ਰੇਲੀਆ ਆਏ ਹੋਏ ਆ ਐਡੀਲੇਡ ਦੇ ਵਿੱਚ ਖਾਸ ਕਰਕੇ ਸੋ ਐਡੀਲੇਡ ਦੇ ਵਿੱਚ ਅੱਜ ਕੱਲ ਇਹਨਾਂ ਦੇ ਬੱਚੇ ਇੱਥੇ ਐਡੀਲੇਡ ਦੇ ਵਿੱਚ ਉਹਨਾਂ ਨੂੰ ਮਿਲਣ ਆਏ ਸੀ ਸੋ ਕੋਰੋਨਾ ਦਾ ਜੋ ਚੱਲਦੇ ਆ ਉਹਦੇ ਕਰਕੇ ਕੋਰੋਨਾ ਦੀ ਉਸ ਚੀਜ਼ ਕਰਕੇ ਇੱਥੇ ਥੋੜਾ ਫਸ ਗਏ ਪਰ ਵਧੀਆ ਜੀ ਸਾਡੇ ਲਈ ਤੇ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਇਹਨਾਂ ਨੂੰ ਜਾਣਨ ਦਾ ਮੌਕਾ ਮਿਲਿਆ ਤੇ ਅੱਜ ਇਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਰਹੇ ਹਾਂ ਸੋ ਇਹਨਾਂ ਦੀ ਜ਼ੁਬਾਨੀ ਸੁਣਦੇ ਆ ਅਸੀਂ ਸੋ ਸ਼ੁਰੂ ਇੱਥੋਂ ਹੀ ਕਰਦੇ ਆ ਕਿਦਾਂ ਕਿਵੇਂ ਸਬੱਬ ਬਣਿਆ ਆਸਟ੍ਰੇਲੀਆ ਆਉਣ ਦਾ ਮਦਨ ਜੀ ਤੇ ਕਦੋਂ ਕਦੇ ਆਏ ਹੋਏ ਹੋ ਤੁਸੀਂ ਆਸਟ੍ਰੇਲੀਆ ਵਿੱਚ
ਮੈਂ ਇਹ ਵੀ ਦੱਸਦਾ ਤੇ ਨਾਲ ਮੈਂ ਇਹ ਦੱਸਦਾ ਕਿ ਰੇਡੀਓ ਤੇ ਹਰਮਨ ਰੇਡੀਓ ਤੇ ਗੱਲਬਾਤ ਕਰਨ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਕਦੀ ਮਾਣ ਵਾਲੀ ਗੱਲ ਹੁੰਦੀ ਸੀ ਰੇਡੀਓ ਸਟੇਸ਼ਨ ਇਹਦੇ ਵਿੱਚ ਗੀਤ ਵਜਣਾ ਕਿਸੇ ਵੀ ਕਲਾਕਾਰ ਦੇ ਵਾਸਤੇ ਚਾਹੇ ਉਹ ਗੀਤਕਾਰ ਹੈ ਚਾਹੇ ਉਹ ਗਾਇਕ ਹੈ ਉਹਦੇ ਲਈ ਫਖਰ ਦੀ ਗੱਲ ਹੋਇਆ ਕਰਦੀ ਸੀ ਮੈਨੂੰ ਯਾਦ ਹੈ ਕਿ ਮੈਂ 1988 ਦੇ ਵਿੱਚ ਜਦੋਂ ਜਲੰਧਰ ਆਕਾਸ਼ਬਾਣੀ ਤੇ ਪਾਸ ਹੋਇਆ ਤੇ ਬੜੀ ਤੰਗ ਹੁੰਦੀ ਸੀ ਕਿ ਮੈਂ ਵੀ ਆਪਣਾ ਕੋਈ ਗੀਤ ਸੁਣਾ ਜਿਹੜਾ ਕਿ ਰੇਡੀਓ ਚ ਵੱਜਦਾ ਹੋਵੇ ਇੱਕ ਦਿਹਾਤੀ ਪ੍ਰੋਗਰਾਮ ਚੱਲਦਾ ਸੀ ਠੰਡੂ ਰਾਮ ਜੀ ਉਹਦੇ ਵਿੱਚ ਗੱਲਾਂ ਕਰਿਆ ਕਰਦੇ ਸਨ ਤੇ ਇੱਕ ਵਾਰੀ ਜਦੋਂ ਮੇਰਾ ਗੀਤ ਵੱਜ ਰਿਹਾ ਸੀ ਤੇ ਗੀਤ ਦੇ ਮਗਰੋਂ ਠੰਡੂ ਰਾਮ ਜੀ ਬੋਲ ਰਹੇ ਨੇ ਕਿ ਦੇਖੋ ਕੈਸੀਆਂ ਗੱਲਾਂ ਲਿਖੀਆਂ ਨੇ ਜਲੰਧਰੀ ਸਾਹਿਬ ਨੇ ਗੀਤ ਦੇ ਵਿੱਚ ਤੇ ਕੈਸੀਆਂ ਸੁਰਾਂ ਤੇ ਮੇਰ ਰਿਹਾ ਸੀ ਹੰਸ ਰਾਜ ਹੰਸ ਉਹ ਗੀਤ ਸੀ ਉਹਦੇ ਮੈਂ ਬੋਲ ਵੀ ਤੁਹਾਨੂੰ ਦੱਸਣਾ ਬੜਾ ਫਖਰ ਮਹਿਸੂਸ ਹੋਇਆ ਜਦੋਂ ਕਿ ਉਹਨਾਂ ਦੇ ਮੂੰਹ ਤੋਂ ਮੈਂ ਇਹ ਗੱਲ ਸੁਣੀ ਗੀਤ ਸੀ ਕਿ ਅੱਜ ਬਹਿ ਕੇ ਸਾਰੇ ਮੰਨੋ ਤੇ ਮਨਾਓ ਦੋਸਤੋ ਨਹੀਂ ਉਹ ਲੈਣਾ ਦੇਣਾ ਦਾਜ ਸੁਆ ਖਾਓ ਦੋਸਤੋ ਇਹ ਗੀਤ ਮੇਰਾ ਹੰਸ ਰਾਜ ਹੰਸ ਨੇ ਉੱਥੇ ਕਰੇ ਕਿ ਗਰੀਬ ਜਿੱਥੇ ਰੀਤਾਂ ਨੇ ਅਜੀਬ ਨਾਲੇ ਦਾਜ ਨਾਲੇ ਧੀ ਉਹਦੇ ਸੜ ਕੇ ਨਸੀਬ ਨਵਾਂ ਦੁਨੀਆਂ ਨੂੰ ਰਾਹ ਕੋਈ ਵਿਖਾਓ ਦੋਸਤੋ ਨਹੀਂ ਉਹ ਲੈਣਾ ਦੇਣਾ ਦਾਜ ਸੁਆ ਖਾਓ ਦੋਸਤੋ ਮੇਰੇ ਦੇਸ਼ ਦੇ ਜਵਾਨੋ ਹੈ ਤੁਹਾਡੇ ਉੱਤੇ ਨਾਜ ਅੱਜ ਸਮੇਂ ਦੀ ਆਵਾਜ਼ ਨਾ ਲਵੋ ਦਵੋ ਦਾਜ ਸਾਰੇ ਜੱਗ ਚ ਸੰਦੇਸ਼ ਆਏ ਪਹੁੰਚਾਓ ਦੋਸਤੋ ਨਹੀਂ ਉਹ ਲੈਣਾ ਦੇਣਾ ਦਾਜ ਸੁਆ ਖਾਓ ਦੋਸਤ ਇਹ ਦੋਸਤ ਤੁਹਾਨੂੰ ਮੈਂ ਆਪਣੇ ਸਾਰਿਆਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਉਹਨਾਂ ਸਮੇਂ ਦੇ ਵਿੱਚ ਇਹ ਬੜਾ ਭਖਦਾ ਹੋਇਆ ਵਿਸ਼ਾ ਹੁੰਦਾ ਸੀ ਦਾਜ ਦਾ ਸੋ ਇਹਦੇ ਵਿੱਚ ਬੜੇ ਅੱਛੇ ਨਤੀਜੇ ਵੀ ਮਿਲੇ ਇੱਕ ਸਹਾਰਾ ਯੂਥ ਇੰਡੀਆ ਇੱਕ ਸੰਸਥਾ ਸੀ ਜਿਨ੍ਹਾਂ ਨੇ ਮੈਨੂੰ ਇਹ ਸਨਮਾਨ ਕੀਤਾ ਔਰ ਆਪਣੀ ਸੰਸਥਾ ਦੇ ਵਿੱਚ ਇੱਕ ਗੱਲ ਡਿਕਲੇਅਰ ਕੀਤੀ ਹੋਈ ਸੀ ਕਿ ਸਾਡਾ ਮੈਂਬਰ ਉਹੀ ਓ ਬਣ ਸਕਦਾ ਜਿਹੜਾ ਦਾਜ ਨਹੀਂ ਲਵੇਗਾ ਤੇ ਉਹ ਦੋਨਾਂ ਭਰਾਵਾਂ ਨੇ ਜਿਹੜਾ ਕਿ ਅਜੇ ਕੁਮਾਰ ਯਾਦਵ ਤੇ ਵਿਜੇ ਕੁਮਾਰ ਯਾਦਵ ਉਹਨਾਂ ਦੋਨਾਂ ਨੇ ਇਕੱਠਿਆਂ ਵਿਆਹ ਕੀਤਾ ਸੀ ਔਰ ਕੋਈ ਦਾਜ ਨਹੀਂ ਸੀ ਲਿਆ ਉਹਨਾਂ ਦੀ ਸਾਰੀ ਟੀਮ ਚੋਂ ਕਿਸੇ ਮੈਂਬਰ ਨੇ ਕਦੀ ਦਾਜ ਨਹੀਂ ਸੀ ਲਿਆ ਸੋ ਮੈਨੂੰ ਬੜੀ ਫਖਰ ਮਹਿਸੂਸ ਹੋਇਆ ਸੀ ਗੀਤ ਤੇ ਉਹ ਅੱਜ ਵੀ ਸਹਾਰਾ ਯੂਥ ਇੰਡੀਆ ਦੇ ਜਨਰਲ ਸੈਕਟਰੀ ਨੇ ਔਰ ਆਪਣੀ ਮਿੱਟੀ ਦੇ ਚੀਫ ਐਡੀਟਰ ਨੇ ਤੇ ਮੈਂ ਸਮਝਦਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੋਈ ਗੀਤ ਵੱਜਦਾ ਸੀ ਤੇ ਮੈਨੂੰ ਉਹਨਾਂ ਗੀਤਾਂ ਦੇ ਕਰਕੇ ਮਾਨ ਸਨਮਾਨ ਵੀ ਮਿਲਦਾ ਸੀ ਸੋ ਇਹਨਾਂ ਗੀਤਾਂ ਦੇ ਨਾਲ ਨਾਲ ਤੁਸੀਂ ਜਿਹੜਾ ਸਵਾਲ ਪੁੱਛਿਆ ਵੀ ਤੁਸੀਂ ਇੱਥੇ ਕਿਵੇਂ ਆਏ ਮੈਂ ਕੋਰੋਨਾ ਤੋਂ ਪਹਿਲੇ ਇੱਥੇ ਆਪਣੇ ਬੇਟੇ ਚਿਲਡਰਨ ਦੇ ਵਿੱਚ ਪੈਰਾਮੈਟਾ ਵਿੱਚ ਰਹਿੰਦਾ ਮਨੀਸ਼ ਕੁਮਾਰ ਆਪਣੀ ਵਾਈਫ ਤੇ ਆਪਣੇ ਬੇਟੇ ਦੇ ਨਾਲ ਮੈਂ ਉਹਨਾਂ ਕੋਲ ਆਇਆ ਸੀ ਜਦੋਂ ਉਹਨਾਂ ਕੋਲ ਆਇਆ ਤੇ ਕੋਰੋਨਾ ਦੇ ਕਰਕੇ ਤੁਹਾਨੂੰ ਪਤਾ ਸਾਰਾ ਮਾਹੌਲ ਹੀ ਸਾਰੀ ਦੁਨੀਆਂ ਹੀ ਬੰਦ ਹੋ ਗਈ ਉਸ ਬੰਦ ਦੇ ਮਾਹੌਲ ਦੇ ਵਿੱਚ ਫਿਰ ਮੇਰੀ ਇੱਥੇ ਬੇਟੀ ਹੈ ਇੱਕ ਭਾਣਜੀ ਹੈ ਐਡੀਲੇਡ ਦੇ ਵਿੱਚ ਮੈਂ ਇਹਨਾਂ ਕੋਲ ਆਇਆ ਸਾਡੇ ਪ੍ਰਾਹੁਣੇ ਇੱਥੇ ਰਮਨ ਜੀ ਅਸ਼ੋਕ ਜੀ ਰਹਿੰਦੇ ਨੇ ਤੇ ਇੱਥੇ ਜਦੋਂ ਇਹਨਾਂ ਕੋਲ ਆਇਆ ਮੈਂ ਤਾਂ ਮੈਂ ਉਹਨਾਂ ਦੇ ਥਰੂ ਇੱਥੇ ਤੁਰਨਾ ਫਿਰਨਾ ਹੋਇਆ, ਸ਼ਮੀ ਜਲੰਧਰੀ ਜੀ ਮਿਲੇ, ਹੋਰ ਮਿਲੇ ਕਈ ਸ਼ਾਇਰ ਲੋਕ, ਤੇ ਮੈਨੂੰ ਬੜੀ ਖੁਸ਼ੀ ਹੋਈ ਅੱਜ ਤੁਹਾਡੇ ਰੇਡੀਓ ਦੇ ਨਾਲ ਸੰਪਰਕ ਹੋਇਆ। ਇਹ ਮੈਨੂੰ ਹੋਰ ਵੀ ਮਾਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ।
ਮਾਣ ਵਾਲੀ ਗੱਲ ਸਾਡੇ ਲਈ ਹੈ ਕਿ ਤੁਸੀਂ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ, ਹੈਲੋ ਜੀ, ਮੈਂ ਕਿਹਾ ਮਾਣ ਵਾਲੀ ਸਰ ਗੱਲ ਤਾਂ ਸਾਡੇ ਲਈ ਹੈ ਕਿ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਸਾਡੇ ਲਈ। ਔਰ ਜਿਹੜੀ ਗੱਲ ਤੁਸੀਂ ਕਹੀ ਕਿ ਬਿਲਕੁਲ ਜੋ ਤੁਸੀਂ ਕਲਮ ਜੋ ਤੁਸੀਂ ਲਿਖਿਆ ਉਹਦਾ ਦੂਸਰਿਆਂ ਤੇ ਅਸਰ ਵੀ ਪਿਆ, ਸੋ ਬਿਲਕੁਲ ਮੈਨੂੰ ਇਹ ਚੀਜ਼ ਲੱਗਦੀ ਹੁੰਦੀ ਹੈ ਜੀ, ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਨੇ ਉਹਨਾਂ ਦੇ ਸਿਰ ਤੇ ਜਿਹੜਾ ਇੱਕ ਸਮਾਜ ਸਿਰਜਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਆਮ ਲੋਕਾਂ ਨਾਲੋਂ ਜ਼ਿਆਦਾ ਇੱਕ ਜਿਹੜੇ ਕਲਾਕਾਰ ਹੈ ਉਹ ਜ਼ਿਆਦਾ ਸਿਰਜਦੇ ਆ ਸਮਾਜ ਨੂੰ, ਉਹਨਾਂ ਨੇ ਉਹੋ ਜਿਹੇ ਸਮਾਜ ਦੀ ਇੱਕ ਜਿਹੜੀ, ਚਾਹੇ ਉਹ ਜੇ ਚਿੱਤਰਕਾਰ ਹੈ ਤੇ ਉਹਨੇ ਉਹੋ ਜਿਹੀ ਚਿੱਤਰਾਂ ਰਾਹੀਂ ਉਹ ਇੱਕ ਕ੍ਰਾਂਤੀ ਲਿਆਉਣੀ ਹੁੰਦੀ ਹੈ, ਤੇ ਜੇ ਕੋਈ ਲਿਖਦਾ ਉਹਨੇ ਉਸ ਕਲਮ ਦੇ ਨਾਲ ਉਹ ਕ੍ਰਾਂਤੀ ਲਿਆਉਣੀ ਹੁੰਦੀ ਹੈ, ਤੇ ਗਾਉਣ ਵਾਲੇ ਨੇ ਆਪਣੇ ਸੁਰਾਂ ਦੇ ਨਾਲ ਜਿਹੜਾ ਸਮਾਜ ਨੂੰ ਬਦਲਣ ਦੀ ਤਾਕਤ ਰੱਖਦੇ ਆ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਜੇ ਮੈਂ ਗੱਲ ਕਰਾਂ ਕਿ 90ਵੇਂ ਦਹਾਕੇ ਦੇ ਵਿੱਚ ਤੇ ਹਰ ਸਿੰਗਰ ਸੀ ਜਿਹੜਾ ਉਹਦੀ ਜ਼ੁਬਾਨ ਤੋਂ ਮਦਰ ਜਲਦੀ ਹੋਣਾ ਦੇ ਗੀਤ ਜਿਹੜੇ ਅਸੀਂ ਸੁਣੇ ਹੋਏ ਆ ਮੈਨੂੰ ਯਾਦ ਆ, ਸੋ ਅਜੇ ਤੱਕ ਵੀ ਜ਼ਹਿਨ ਦੇ ਵਿੱਚ ਤਰੋ ਤਾਜ਼ਾ ਹੈ। ਸੋ ਸ਼ੁਰੂ ਕਰਦੇ ਆ ਤੁਹਾਡੇ ਬਚਪਨ ਤੋਂ ਮਦਨ ਜੀ, ਤੁਹਾਡੇ ਗਾਣੇ ਅਸੀਂ ਸਾਰਿਆਂ ਨੇ ਸੁਣੇ ਹੋਏ ਆ, ਲਿਖੀ ਤੁਹਾਡੀ ਕਲਮ ਨੂੰ ਵੀ ਜਾਣਦੇ ਆ, ਪਰ ਤੁਹਾਡੇ ਬਚਪਨ ਤੋਂ ਸ਼ੁਰੂ ਕਰਦੇ ਆ ਕਿਉਂਕਿ ਤੁਹਾਡੀ ਲਾਈਫ ਨੂੰ ਅਸੀਂ ਸ਼ਾਇਦ ਜ਼ਿਆਦਾ ਜਿਹੜੇ ਲਿਸਨਰਸ ਆ ਨਹੀਂ ਜਾਣਦੇ ਹੋਣਗੇ। ਸੋ ਜਿੱਦਾਂ ਤੁਹਾਡੇ ਨਾਮ ਤੋਂ ਹੀ ਪਤਾ ਲੱਗਦਾ ਹੈ ਜਲੰਧਰੀ, ਸੋ ਤੁਸੀਂ ਮਦਨ ਜਲੰਧਰੀ, ਤੁਹਾਡਾ ਅਸਲ ਨਾਮ ਕੀ ਹੈ ਤੇ ਜਲੰਧਰੀ ਜਿਹੜਾ ਤਖੱਲੁਸ ਆ ਕਦੋਂ ਕੁ ਲੱਗਾ ਤੁਹਾਡੇ ਨਾਮ ਦੇ ਨਾਲ?
ਇਹ ਮੇਰਾ ਨਾਮ ਤਾਂ ਮਦਨ ਲਾਲ ਜਿਵੇਂ ਕਿ ਆਮ ਬਚਪਨ ਦੇ ਵਿੱਚ ਘਰਦਿਆਂ ਨੇ ਆਮ ਰੱਖਿਆ ਹੁੰਦਾ ਤੇ ਇਸ ਤਰ੍ਹਾਂ ਮੈਂ ਵੀ ਆਮ ਬੱਚਿਆਂ ਚ ਖੇਡਦਾ ਸੀ, ਪੜ੍ਹਦਾ ਸੀ। ਉਹਨਾਂ ਦਿਨਾਂ ਦੇ ਵਿੱਚ ਆਮ ਜਿਹੜੀ ਤੁਕਬੰਦੀਆਂ ਹੀ ਹੁੰਦੀਆਂ ਸੀ ਜਿਹੜੇ ਬੱਚਿਆਂ ਦੇ ਮੂੰਹ ਤੋਂ ਨਿਕਲ ਆਉਂਦੀਆਂ, ਦੋ ਹਜ਼ਾਰ ਅੱਠਵੀਂ ਨੌਵੀਂ ਚ ਪੜ੍ਹਦੇ ਸੀ। ਤਾਂ ਖੈਰ ਹੌਲੀ ਹੌਲੀ ਇਹ ਚੀਜ਼ ਨੇ ਕਲਾਕਾਰੀ ਦਾ ਰੂਪ ਧਾਰਨ ਕਰ ਲਿਆ, ਗੀਤਕਾਰੀ ਦਾ ਰੂਪ ਧਾਰਨ ਕਰ ਲਿਆ। ਤੋ ਗੀਤ ਇਸ ਤਰ੍ਹਾਂ ਬਚਪਨ ਤੋਂ ਹੀ ਕੋਈ ਚੇਤਕ ਲੱਗੀ ਹੋਈ ਸੀ, ਮਾਤਾ ਪਿਤਾ ਤੋਂ ਕਹਾਣੀਆਂ ਸੁਣਨੀਆਂ, ਉਹਨਾਂ ਦੀਆਂ ਕਹਾਣੀਆਂ ਨੂੰ ਯਾਦ ਰੱਖਣਾ, ਕਹਾਣੀਆਂ ਦੇ ਵਿੱਚ ਐਸੇ ਐਸੇ ਕੋਈ ਅਲਫਾਜ਼ ਹੁੰਦੇ ਸੀ ਜਿਹੜੇ ਕਿ ਬਹੁਤ ਮਨ ਨੂੰ ਚੰਗੇ ਲੱਗਦੇ ਹੁੰਦੇ ਸੀ। ਪਾਪਾ ਜੀ ਗਾਇਆ ਹੁੰਦਾ ਸੀ, ਗਿਆਨੀ ਗੁਰਮੁਖ ਸਿੰਘ ਮੁਸਾਫਰ ਹੁੰਦੇ ਸੀ, ਉਹਨਾਂ ਦੀ ਗੱਲ ਕਰਿਆ ਕਰਦੇ ਸੀ ਕਿ ਦੁੱਧ ਦਹੀਂ ਦੇ ਬਹਿਣ ਦਰਿਆ ਇੱਥੇ ਰੱਬ ਵਾਲੀਆਂ ਵਰਕਤਾਂ ਸਾਰੀਆਂ ਨੇ, ਇਦਾਂ ਦੀਆਂ ਗੱਲਾਂ ਕਰਦੇ ਸਨ। ਜਾਂ ਉਹਨਾਂ ਨੇ ਮਤਲਬ ਕਿ ਵਾਰਿਸ ਸ਼ਾਹ ਦੀਆਂ ਗੱਲਾਂ ਕਰਨੀਆਂ ਕਿ ਵੱਡੀ ਮਾਂ ਬਰਾਬਰ ਜਾਣੀ ਹੈ ਜੀ ਤੇ ਭੈਣ ਬਰਾਬਰ ਛੋਟੜੀ ਨੂੰ ਜਤੀ ਸਤੀ ਨੇ ਮਾਣਿਆ ਹੋ ਰਹੀ ਹੈ ਲੱਗੇ ਦਾਰਨਾ ਇਸ ਲੰਗੋਟੜੀ ਨੂੰ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਤੇ ਅਸੀਂ ਸੋਚਦੇ ਹੁੰਦੇ ਸੀ ਕਿ ਮਾਲਕਾ ਕਰੀ ਸਾਡੇ ਜਹਿਨ ਚ ਵੀ ਇਸ ਤਰ੍ਹਾਂ ਦੀ ਚੀਜ਼ਾਂ ਆਉਣਗੀਆਂ, ਸਾਨੂੰ ਵੀ ਕੋਈ ਇਸ ਤਰ੍ਹਾਂ ਤਰੀਕਾ ਕੋਈ ਆਏਗਾ ਲਿਖਣ ਦਾ। ਆਪਣੇ ਮਨ ਦੇ ਵਿੱਚ ਸੋਚਦੇ ਸੀ ਵੀ ਅਸੀਂ ਵੀ ਕੋਈ ਕਦੀ ਏਦਾਂ ਦੇ ਬਣਾਂਗੇ, ਉਹ ਪਤਾ ਹੀ ਨਹੀਂ ਲੱਗਾ। ਦਿਨ ਦਿਨ ਕਰਦਿਆਂ ਸਾਲ ਗੁਜ਼ਰ ਗਏ, ਸਾਲ ਕਰਦਿਆਂ ਕਈ ਸਮਾਂ ਹੋ ਗਿਆ, ਜਵਾਨ ਹੋ ਗਏ, ਗੀਤ ਰਿਕਾਰਡ ਹੋਣ ਲੱਗ ਪਏ। ਤਾਂ ਉਹ ਗੀਤ ਰਿਕਾਰਡਾਂ ਦੀ ਵੀ ਇੱਕ ਕਹਾਣੀ ਹੈ, ਜੇ ਮੈਂ ਉਧਰ ਚਲ ਜਾਵਾਂ ਤਾਂ ਮੈਨੂੰ ਪਤਾ ਹੈ ਕਿ ਅੱਜ ਤਕਰੀਬਨ ਮੇਰੇ 400-500 ਗੀਤ ਜਿਹੜੇ ਵੱਜਦੇ ਨੇ, 300-400 ਗੀਤ ਮੇਰੇ IPRS ਚ। ਸੋ ਉਹ ਗੀਤ ਸਾਰੇ ਇੱਕ ਇੱਕ ਕਰਕੇ ਰਿਕਾਰਡ ਹੋਏ ਨੇ, ਕਿੰਨੀ ਮਿਹਨਤ ਹੋਈ ਹੋਏਗੀ, ਕਿੰਨਾ ਉਹਦੇ ਪਿੱਛੇ ਅਸੀਂ ਉਸ ਮਾਲਕ ਦੀ ਰਹਿਮਤ ਹੋਈ ਹੋਏਗੀ। ਤੋ ਮਕਬੂਲ ਗੀਤ ਬੜੇ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਨਹੀਂ ਸੈਂਕੜੇ ਗੀਤ ਤੁਹਾਡੇ ਕੋਲ ਰਿਕਾਰਡ ਦੇ ਰੂਪ ਦੇ ਵਿੱਚ ਪਏ ਹੋਏ ਨੇ। ਸੋ ਮੈਂ ਸਭ ਦਾ ਧੰਨਵਾਦ ਆ ਕਰਦਾ ਜਿਹੜੇ ਆਪਣੇ ਸਰੋਤਿਆਂ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ, ਮੇਰੇ ਗੀਤਾਂ ਨੂੰ ਪਿਆਰ ਬਖਸ਼ਿਆ। ਸੋ ਬੜੀ ਖੁਸ਼ੀ ਹੁੰਦੀ ਹੈ, ਮੈਨੂੰ ਯਾਦ ਹੈ ਕਿ ਇੱਕ ਵਾਰੀ ਅਸੀਂ ਕੰਠ ਕਲੇਰ ਦੀ ਐਲਬਮ ਨੂੰ ਤਿਆਰ ਕਰਨ ਦੇ ਵਾਸਤੇ ਕੁਛ ਗੀਤਾਂ ਦੀ ਚੋਣ ਕੀਤੀ। ਉਹ ਚੋਣ ਦੇ ਵਿੱਚ ਅਸੀਂ ਬੜੇ ਆਰਾਮ ਦੇ ਨਾਲ ਇੱਕ ਇੱਕ ਕੰਪੋਜੀਸ਼ਨ ਕਰਦੇ, ਕੰਠ ਕਲੇਅਰ ਕੰਪੋਜੀਸ਼ਨ ਕਰਕੇ ਲਿਆਂਦਾ, ਮੈਂ ਉਹਨੂੰ ਸੁਣਦਾ, ਮੈਂ ਕਹਿੰਦਾ ਯਾਰ ਇੱਦਾਂ ਕਰ ਲਈਏ, ਦੁਬਾਰਾ ਬਣਾ ਲੈਂਦੇ। ਉਹਦੇ ਤੇ ਪੂਰੀ ਮਿਹਨਤ ਕਰ ਰਹੇ ਸਾਂ, ਜਿਵੇਂ ਘਰ ਦੇ ਵਿੱਚ ਕੋਈ ਧੀ ਭੈਣ ਆਪਣੀ ਰੋਟੀ ਬਣਾਉਂਦੀ ਹੈ ਤੇ ਉਸ ਤੋਂ ਪਹਿਲੇ ਸਬਜ਼ੀ ਨੂੰ ਚੈੱਕ ਕਰਦੀ ਹੈ ਕਿ ਲੂਣ ਘੱਟ ਤਾਂ ਨਹੀਂ, ਤੇ ਦੁਬਾਰਾ ਵੀ ਪਾ ਸਕਦੀ ਹੈ। ਇਸ ਤਰ੍ਹਾਂ ਅਸੀਂ ਸੋਚਿਆ ਵੀ ਇਹਦੇ ਚ ਕੋਈ ਗੀਤ ਦੀ ਕੋਈ ਕਮੀ ਖਟਕ ਰਹੀ ਹੈ, ਕੋਈ ਗੀਤ ਐਸਾ ਵੀ ਹੋਣਾ ਚਾਹੀਦਾ ਜਿਹੜਾ ਬੁੱਢੀਆਂ ਦੇ ਉੱਤੇ ਚੜ ਜਾਏ। ਸੋ ਮੈਂ ਆਪਣੇ ਦੋਸਤ ਕੁਮਾਰ ਧਾਲੀਵਾਲ, ਬੜਾ ਹੀ ਸੁਜਿੰਦਾ ਹੋਣਹਾਰ ਵਿਦਵਾਨ ਸ਼ਾਇਰ ਹੈ, ਉਹਦੇ ਕੋਲ ਗਿਆ। ਮੈਂ ਕੋਈ ਗੀਤ ਮੰਗਿਆ, ਮੈਂ ਕਿਹਾ ਕੋਈ ਗੀਤ ਤੇਰੇ ਕੋਲ ਹੋਣਾ ਯਾਰ, ਉਹਨੇ ਗੀਤ ਦਿੱਤਾ। ਉਹ ਵਾਕਈ ਇੰਨਾ ਅੱਛਾ ਗੀਤ ਮਿਲਿਆ, ਉਹ ਗੀਤ ਸਾਡੀ ਜ਼ਿੰਦਗੀ ਦਾ ਇੱਕ ਗਹਿਣਾ ਬਣ ਗਿਆ, ਤਾਂ ਕੰਠ ਕਲੇਅਰ ਦੀ ਕਾਮਯਾਬੀ ਦਾ ਉਹ ਸਿਰਾ ਬਣ ਗਿਆ। ਉਹ ਗੀਤ ਸੀ ਹੁਣ ਤੇਰੀ ਨਿਗਾਹ ਬਦਲ ਗਈ, ਜਿਹੜੀ ਉਹਦੀ ਪਹਿਲੀ ਐਲਬਮ ਰਿਕਾਰਡ ਹੋਈ ਸੀ, ਉਹ ਮੇਰੇ ਹੱਥੋਂ ਹੀ ਹੋਈ ਸੀ, ਮੈਂ ਹੀ ਕੀਤੀ ਸੀ। ਸੋ ਉਹ ਹੁਣ ਤੇਰੀ ਨਿਗਾਹ ਬਦਲ ਗਈ, ਅਸੀਂ ਹੋ ਗਏ ਹਾਂ ਕੌਣ ਕੁਮਾਰ ਧਾਲੀਵਾਲ ਸਾਹਿਬ ਦਾ ਗੀਤ ਸੀ ਤੇ ਮੇਰੇ ਕੋਲ ਰਿਕਾਰਡ ਹੋਇਆ ਸੀ, ਹਾਂ ਉਹ ਮੇਰੀ ਪ੍ਰੈਜੈਂਟੇਸ਼ਨ ਸੀ ਇਹ ਕੈਸਟ ਦੀ। ਸੋ ਇਸ ਤਰ੍ਹਾਂ ਦੇ ਕਈ ਹੋਰ ਕਿੱਸੇ ਜਿਹੜੇ ਕਿ ਮੈਂ ਵਕਤ ਦੇ ਨਾਲ ਜਿਵੇਂ ਤੁਸੀਂ ਚਾਹੋਗੇ ਉਵੇਂ ਮੈਂ ਸੁਣਾਵਾਂਗਾ। ਤੇ ਬਹੁਤ ਅੱਛੀਆਂ ਇਸ ਤਰ੍ਹਾਂ ਦੀਆਂ ਗੱਲਾਂ ਕਈ ਘਟੀਆਂ ਸਾਡੇ ਨਾਲ। ਤੇ ਅੱਜ ਕੱਲ ਮੈਂ ਇੱਥੇ ਐਡੀਲੇਡ ਦੇ ਵਿੱਚ ਮੈਨੂੰ ਬਹੁਤ ਹੀ ਅੱਛੀ ਲੱਗੀ ਗੱਲ ਕਿ ਇੱਕ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਸਾਹਿਬ ਨੇ, ਉਹਨਾਂ ਦੇ ਰੂਪ ਦੇ ਵਿੱਚ ਮੈਨੂੰ ਇੱਕ ਖਜ਼ਾਨਾ ਮਿਲਿਆ। ਉਹ ਖਜ਼ਾਨਾ ਕੀ ਹੈ ਕਿ ਉਹਨਾਂ ਦੇ ਐਪੀਸੋਡ ਮੇਰੇ ਜਜ਼ਬਾਤ ਚੱਲਦੇ ਨੇ, ਸੁੱਚੇ ਮੋਤੀਆਂ ਵਰਗੇ ਬੋਲ ਨੇ। ਸੋ ਉਹਨਾਂ ਨੂੰ ਮੈਂ ਅੱਜ ਕੱਲ ਸੁਣ ਰਿਹਾ, ਪੜ੍ਹ ਰਿਹਾ ਤੇ ਤੁਹਾਡੇ ਐਡੀਲੇਡ ਦੇ ਵਿੱਚ ਆਨੰਦ ਮਾਣ ਰਿਹਾ। ਸੋ ਜਿਵੇਂ ਤੁਹਾਡਾ ਸਵਾਲ ਹੋਏ ਮੈਂ ਉਹਦਾ ਜਵਾਬ ਦਿਆਂਗਾ। ਅੱਜ ਕੱਲ ਇਹੋ ਹੀ ਕੀ ਮੈਂ ਕੋਈ ਲਿਖ ਲੈਣਾ, ਕੋਈ ਪੜ੍ਹ ਲੈਣਾ, ਕੁਛ ਲਿਖ ਲੈਣਾ। ਸ਼ਮੀ ਜਲੰਧਰੀ ਸਾਹਿਬ ਦੀ ਕਿਤਾਬ ਪੜ੍ਹੀ ਹੈ, ਹੁਣ ਇਹ ਹਰਪਾਲ ਪੰਨੂ ਸਾਹਿਬ ਜੀ ਦੇ ਐਪੀਸੋਡ ਦੇਖ ਰਿਹਾ, ਕੁਛ ਗੀਤ ਮੂਡ ਬਣਦਾ ਤੇ ਲਿਖ ਲੈਣਾ। ਬਾਕੀ ਇਸ ਤਰ੍ਹਾਂ ਟਾਈਮ ਬੀਤ ਰਿਹਾ। ਅੱਜ ਤੁਹਾਡੇ ਰੇਡੀਓ ਤੇ ਸਾਂਝ ਪਾ ਕੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ।
ਬਹੁਤ ਬਹੁਤ ਸ਼ੁਕਰੀਆ। ਸੋ ਮੈਨੂੰ ਲੱਗਦਾ ਸੀ ਉਹ ਗੀਤ ਇੱਕ ਵਾਰੀ ਜ਼ਰੂਰ ਸੁਣ ਲਈਏ, ਹੁਣ ਤੇਰੀ ਨਿਗਾਹ ਬਦਲ ਗਈ, ਅਸੀਂ ਹੋ ਗਏ ਹਾਂ ਕੌਣ। ਸੋ ਜਿੱਦਾਂ ਤੁਸੀਂ ਕਿਹਾ ਵੀ ਭਈ ਸਹੀ ਗੱਲ ਆ, ਉਹ ਗੀਤ ਜਿਸ ਹਿਸਾਬ ਨਾਲ ਤੁਸੀਂ ਕਿਹਾ ਵੀ ਜਿਸ ਸ਼ਿੱਦਤ ਨਾਲ ਲਿਖਿਆ ਵੀ ਹਾਂ ਜ਼ੁਬਾਨ ਤੇ ਚੜ੍ਹਨਾ ਚਾਹੀਦਾ, ਔਰ ਉਹ ਸੱਚੀ ਬੱਚੇ ਬੱਚੇ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ। ਜਿੰਨੇ ਵੀ ਲਿਸਨਰ ਸਾਡੇ ਸੁਣ ਰਹੇ ਆ, ਮੈਨੂੰ ਜਿਨ੍ਹਾਂ ਨੇ ਵੀ ਉਹ ਗੀਤ, ਵੈਸੇ ਤਾਂ ਮੈਨੂੰ ਲੱਗਦਾ ਨੀ ਕੋਈ ਪੰਜਾਬੀ ਜਿੰਨੀ ਉਹ ਗੀਤ ਨਹੀਂ ਸੁਣਿਆ ਹੋਣਾ ਕਲੇਰਕੰਠ ਦਾ ਔਰ ਤੁਹਾਡਾ ਲਿਖਿਆ ਇਹ ਗੀਤ। ਸੋ ਬਿਲਕੁਲ ਸਹੀ ਗੱਲ ਆ, ਮੈਂ ਵੀ ਉਹ ਬੜਾ ਗਾਉਂਦੀ ਹੁੰਦੀ ਸੀ ਗੀਤ, ਜ਼ੁਬਾਨ ਤੇ ਚੜਿਆ ਹੁੰਦਾ ਸੀ। ਸੋ ਆਓ ਸਾਰੇ ਥੋੜਾ ਜਿਹਾ ਗੀਤ ਸੁਣਦੇ ਆ ਮਦਨ ਜੀ, ਉਸ ਤੋਂ ਬਾਅਦ ਗੱਲਾਂ ਬਾਤਾਂ ਅੱਗੇ ਤੋਰੀਏ, ਕੀ ਕਹਿੰਦੇ ਹੋ? ਬਦਲ ਗਈ, ਅਸੀਂ ਹੋ ਗਏ ਹਾਂ ਕੌਣ। ਬਹੁਤ ਹੀ ਮਕਬੂਲ ਗੀਤ ਕਲੇਰਕੰਠ ਦੀ ਆਵਾਜ਼ ਦੇ ਵਿੱਚ ਮਦਨ ਜਲੰਧਰੀ ਹੁਣਾਂ ਦਾ ਲਿਖਿਆ ਹੋਇਆ ਤੁਹਾਡੇ ਨਾਲ ਸਾਂਝਾ ਕੀਤਾ ਸੀ। ਉਹਨਾਂ ਦੇ ਕੁਝ ਹੋਰ ਗੀਤ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਚਲਾਵਾਂਗੇ। ਤੁਹਾਡਾ ਵੀ ਕੋਈ ਮਨਪਸੰਦ ਗੀਤ ਜਿਹੜਾ ਮਦਨ ਜਲੰਧਰੀ ਜੀ ਹੁਣਾਂ ਦਾ ਹੋਵੇ, ਜੇ ਤੁਸੀਂ ਸੁਣਨਾ ਚਾਹੁੰਦੇ ਹੋ ਸਾਨੂੰ ਜ਼ਰੂਰ ਮੈਸੇਜ ਕਰ ਸਕਦੇ ਹੋ। ਸੋ ਮਦਨ ਜਲੰਧਰੀ ਹੁਣੀ ਸਾਡੇ ਨਾਲ ਹੈ ਤੇ ਮਦਨ ਜੀ ਅੱਗੇ ਚੱਲਦੇ ਆ, ਯਾਨੀ ਤੁਸੀਂ ਆਪਣੀ ਜਿਹੜੀ ਬੇਸਿਕ ਐਜੂਕੇਸ਼ਨ ਕਹਿ ਲਓ ਉਹ ਸਾਰੀ ਜਲੰਧਰ ਦੇ ਵਿੱਚ ਹੀ ਹੋਈ ਸੀ ਤੁਹਾਡੀ?
ਹਾਂਜੀ, ਮੈਂ ਆਪਣੀ ਐਜੂਕੇਸ਼ਨ ਬਾਰੇ ਦੱਸਣ ਤੋਂ ਪਹਿਲਾਂ ਦੱਸਦਾ ਕਿ ਇਹ ਗੀਤ ਕੁਮਾਰ ਧਾਲੀਵਾਲ ਦਾ ਗੀਤ ਸੀ, ਮੇਰੇ ਕੋਲੋਂ ਰਿਕਾਰਡ ਹੋਇਆ ਸੀ, ਮੈਂ ਇਹਦਾ ਪ੍ਰੈਜੈਂਟਰ ਸੀ, ਤਾਂ ਮੈਂ ਕੰਠ ਕਲੇਰ ਦਾ ਆਵਾਜ਼ ਦਾ ਫੈਨ ਸੀ, ਦੀਵਾਨਾ ਸੀ, ਤਾਂ ਕੰਠ ਕਲੇਰ ਸਾਹਿਬ ਨੇ ਬਹੁਤ ਅੱਛੇ ਅੱਛੇ ਮੇਰੇ ਗੀਤ ਗਾਏ ਨੇ। ਮੰਜ਼ਿਲ ਵੀ ਸਾਡੇ ਕਦਮਾਂ ਨੂੰ ਖੁਦ ਆਣ ਸਲਾਮਾ ਕਰਦੀ ਸੀ, ਬੱਦਲਾਂ ਵਾਂਗੂ ਸ਼ੋਹਰਤ ਵੀ ਸਾਡੇ ਪਿੱਛੇ ਤੇ ਵਰਦੀ ਸੀ, ਜਲੰਧਰੀ ਨਾ ਹਾਰਨ ਵਾਲੇ ਸੀ, ਤੇਰੇ ਪਿਆਰ ਚ ਹੋ ਲਚਾਰ ਗਏ, ਅਸੀਂ ਦੁਨੀਆਂ ਜਿੱਤਣ ਵਾਲੇ ਸੀ, ਤੇਰੇ ਪਿਆਰ ਚ ਸੱਜਣਾ ਹਾਰ ਗਏ। ਸੋ ਉਹਨਾਂ ਨੇ ਬਹੁਤ ਸੋਹਣੇ ਗੀਤ ਹੋਰ ਕਈ ਗਾਏ, ਪੁੱਛ ਬਹਿ ਕੇ ਸੱਜਣਾ ਵੇ ਦੁਖੀਆਂ ਦੇ ਦੁੱਖਾਂ ਨੂੰ, ਰੁੱਤਾਂ ਚ ਵੀ ਲੱਗੇ ਨਹੀਂ ਅੰਗੂਰ ਜਿਹੜੇ ਰੁੱਖਾਂ ਨੂੰ, ਉਹਨਾਂ ਦੇ ਫਲਾਂ ਨੂੰ ਜਾ ਕੇ ਤੋੜ ਕਿਵੇਂ ਤੋੜੇਗਾ, ਉਹ ਟੁੱਟਾ ਹੋਇਆ ਦਿਲ ਸਾਡਾ ਜੋੜ ਕਿਵੇਂ ਜੋੜੇਗਾ, ਖੁੰਝਿਆ ਘੜੀ ਤੋਂ ਬੰਦਾ ਗੋਹਾਂ ਉੱਤੇ ਪੈਂਦਾ ਏ, ਛੱਡਿਆ ਕਮਾਨੋ ਤੀਰ ਵਸ ਚ ਨਾ ਰਹਿੰਦਾ ਏ, ਹੱਥੋਂ ਛੱਡੇ ਤੀਰਾਂ ਪਿੱਛੇ ਦੌੜ ਕਿੰਨਾ ਦੌੜੇਗਾ, ਉਹ ਅੱਖੋਂ ਡਿੱਗੇ ਹੰਝੂ ਸਾਡੇ ਮੋੜ ਕਿਵੇਂ ਮੋੜੇਗਾ। ਮੇਰੀ ਜਿਹੜੀ ਐਜੂਕੇਸ਼ਨ ਹੈ ਸਨਾਤਨ ਧਰਮ ਸਕੂਲ ਦੇ ਵਿੱਚ, DSS ਦੀ ਹਾਈ ਸਕੂਲ ਬਸੀ ਨੌ ਚ ਮੈਟ੍ਰਿਕ ਤੱਕ ਹੋਈ, ਉਸ ਤੋਂ ਬਾਅਦ ਜਿਹੜੀ ਕਾਲਜ ਦੀ ਐਜੂਕੇਸ਼ਨ ਹੈ ਉਹ DAV ਕਾਲਜ ਜਲੰਧਰ ਤੋਂ ਹੋਈ, ਉਹ DAV ਕਾਲਜ ਜਲੰਧਰ ਤੋਂ ਬਾਅਦ ਮੈਂ MA ਪਾਰਟ 1 ਕਰ ਰਿਹਾ ਸੀ, ਤਾਂ ਮੇਰੀ ਸਰਵਿਸ ਜੁਆਇਨ ਕੀਤੀ ਮੈਂ ਦਿੱਲੀ ਦੇ ਵਿੱਚ ਇੰਡਸਟਰੀਅਲ ਫਾਈਨਾਂਸ ਕਾਰਪੋਰੇਸ਼ਨ ਆਫ ਇੰਡੀਆ ਚ, ਫਿਰ ਮੈਂ ਦਿੱਲੀ ਚਲਾ ਗਿਆ। ਦਿੱਲੀ ਚੋਂ ਜਦੋਂ ਮੈਂ ਵਾਪਸ ਆਇਆ ਤਾਂ ਦਿੱਲੀ ਚੋਂ ਵਾਪਸ ਆ ਕੇ ਚੰਡੀਗੜ੍ਹ ਮੇਰੀ ਟ੍ਰਾਂਸਫਰ ਹੋਈ, ਉੱਥੋਂ ਆ ਕੇ ਮੇਰਾ ਗੀਤ ਸੰਗੀਤ ਰਿਕਾਰਡਿੰਗ ਦਾ ਸਿਲਸਿਲਾ ਸ਼ੁਰੂ ਹੋਇਆ 1983 ਦੇ ਵਿੱਚ। ਉਹ ਸਭ ਤੋਂ ਪਹਿਲਾਂ ਮੇਰਾ ਗੀਤ ਜਿਹੜਾ ਰਿਕਾਰਡ ਹੋਇਆ ਸੀ, ਇਹ ਰਿਕਾਰਡ ਸੀ ਜੱਟ ਧੂਰਾ ਪਟਦਾ ਐਲਬਮ ਦੇ ਵਿੱਚ, ਹਰਦੀਪ ਚੰਡੀਗੜ੍ਹੀਏ ਨੇ ਗਾਇਆ ਸੀ, ਯਾਰ ਦੇ ਦਿਆ ਨੂੰ ਯਾਰ ਟੱਲੀ ਹੋ ਗਏ, ਖੁਸ਼ੀਆਂ ਦੇ ਨਾਲ ਮੱਲੋ ਮੱਲੀ ਹੋ ਗਏ, ਕਿਸੇ ਪਊਆ ਖੋਲਿਆ ਕਿਸੇ ਨੇ ਅਰੀਆ, ਬੋਤਲਾਂ ਚੋਂ ਦਾਰੂ ਉੱਡੇ ਪਈ ਵਧੀਆ, ਰੱਜ ਕੇ ਬਰਾਤੀ ਵੱਲੋਂ ਬੱਲੀ ਹੋ ਗਏ, ਯਾਰ ਦੇ ਵਿਆਹ ਨੂੰ ਯਾਰ ਟੱਲੀ ਹੋ ਗਏ, ਇਸ ਤਰ੍ਹਾਂ ਦੇ ਗੀਤਾਂ ਦੇ ਨਾਲ ਹਰਦੀਪ ਚੰਡੀਗੜ੍ਹੀਏ ਨੇ ਮੇਰੇ ਕਈ ਹੋਰ ਗੀਤ ਗਾਏ। ਇਹ ਸਭ ਤੋਂ ਪਹਿਲਾਂ ਤੁਸੀਂ ਤੁਹਾਨੂੰ ਯਾਦ ਹੋਏਗਾ ਜਦੋਂ ਜਵਾਨੀ ਵਾਲਾ ਯੋਰ ਸੀ ਵਜਾਲਵਾ, ਬੰਜਲੀ ਵਰਗਾ ਬੋਲ ਸੀ ਵਜਾਲਵਾ, ਇਹ ਗੀਤ ਜਿਹੜਾ ਪਹਿਲੇ ਹਰਦੀਪ ਨੇ ਹੀ ਗਾਇਆ ਸੀ, ਉਸ ਤੋਂ ਬਾਅਦ ਜੱਸੀ ਸਿੱਧੂ ਨੇ ਗਾਇਆ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ, ਇਹ ਵੀ ਪਹਿਲੇ ਹਰਦੀਪ ਨੇ ਗਾਇਆ ਸੀ, ਉਸ ਤੋਂ ਬਾਅਦ ਜਦੋਂ ਜੱਸੀ ਸਿੱਧੂ ਨੇ ਗਾਇਆ ਤੇ ਬੜਾ ਮਕਬੂਲ ਹੋਇਆ ਤੇ ਹਰਮਨ ਪਿਆਰਾ ਬਣ ਗਿਆ, ਇੰਟਰਨੈਸ਼ਨਲ ਲੈਵਲ ਤੇ ਇਹ ਗੀਤ ਜਿਹੜਾ ਫੇਮਸ ਹੋਇਆ, ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ। ਸੋ ਇਸ ਤਰ੍ਹਾਂ ਦਾ ਮੇਰੀ ਐਜੂਕੇਸ਼ਨ ਵੀ ਜਲੰਧਰੋਂ ਹੀ ਹੋਈ ਸੀ, ਤੇ ਜਲੰਧਰ ਤੋਂ ਮੇਰਾ ਚੰਡੀਗੜ੍ਹ ਜਾ ਕੇ ਮੇਰੀ ਜਿਹੜੀ ਸਰਵਿਸ ਸੀ, ਮੇਰਾ ਦਫ਼ਤਰ ਸੀ ਉੱਥੇ ਸੀ, ਔਰ ਮੇਰਾ ਆਣਾ ਜਾਣਾ ਜਲੰਧਰ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਜਲੰਧਰ ਬਣਿਆ ਹੀ ਰਹਿੰਦਾ ਸੀ, ਸੋ ਕੁਛ ਬੋਲ ਇਸ ਤਰ੍ਹਾਂ ਕਰਕੇ ਉਪਜੇ ਤੇ ਚੰਡੀਗੜ੍ਹ ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰ ਆ ਕੇ,
ਮੁੰਡਾ ਜੱਟਾਂ ਦਾ ਜਲੰਧਰ ਆ ਗਿਆ। ਸੋ ਜ਼ਿੰਦਗੀ ਦੇ ਕਿਤੇ ਨਾਲ ਢੁਕਦਾ ਗੀਤ ਹੈ ਜੀ ਇਹ, ਤੁਹਾਡੇ ਹੈ ਗੀਤ ਬੜਾ ਫੇਵਰੇਟ ਹੁੰਦਾ ਸੀ ਮੇਰਾ ਵੀ। ਤੇ ਅੱਛਾ ਤੁਸੀਂ ਬਚਪਨ ਚ ਵੀ ਲਿਖਦੇ ਹੁੰਦੇ ਸੀ ਜਾਂ ਜਿੱਦਾਂ ਤੁਸੀਂ ਲੈ ਲਿਆ?
ਹਾਂਜੀ, ਮੈਂ ਬਚਪਨ ਦੇਖੋ ਬਚਪਨ ਚ ਏਦਾਂ ਸੀ ਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਮੇਰੇ ਪਿਤਾ ਜੀ ਦਾ ਸ਼ੌਂਕ ਸੀ, ਜੋ ਉਹ ਸ਼ਾਇਰਾਨਾ ਅੰਦਾਜ਼ ਸੀ, ਉਹਨਾਂ ਦਾ ਨੌਲੇਜ ਬੜੀ ਸੀ ਉਹਨਾਂ ਦੇ ਕੋਲ, ਉਹਨਾਂ ਦੇ ਨਾਲ ਮੈਂ ਸ਼ੇਅਰ ਕਰਦਾ ਰਹਿੰਦਾ ਸੀ, ਉਹਨਾਂ ਦੀ ਕਹਾਣੀਆਂ ਸੁਣਦਾ ਸੀ, ਕਦੀ ਕੋਈ ਕਹਾਣੀ ਉਹਨਾਂ ਪਿਛਲੀ ਸਨਾਤ ਸੁਣਾ ਦੇਣੀ, ਵਾਰਿਸ ਸ਼ਾਹ, ਸ਼ਾਹ ਹੁਸੈਨ, ਬੁੱਲੇ ਸ਼ਾਹ ਜੀਆਂ ਦੀਆਂ, ਉਹਨਾਂ ਦੇ ਕੋਲ ਸੂਫੀ ਮਤ ਬਹੁਤ ਸੀ ਤੇ ਉਹਨਾਂ ਨੂੰ ਮੈਂ ਸੁਣਦਾ ਰਹਿੰਦਾ ਸੀ, ਤੇ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰਦਾ ਸੀ ਕਦੀ ਮੈਂ ਵੀ ਇਹੋ ਵਰਗਾ ਹੋਵਾਂਗਾ, ਕਦੀ ਏਦਾਂ ਦਾ ਲਿਖ ਪਾਵਾਂਗਾ, ਤੇ ਆਪਣੇ ਦਿਲ ਦੇ ਅੰਦਰ ਹੀ ਇੱਕ ਕਸਕ ਜਿਹੀ ਲੈ ਕੇ ਤੇ ਉਹਦੇ ਵਾਸਤੇ ਮਿਹਨਤ ਕਰਿਆ ਕਰਦਾ ਸੀ। ਮਿਹਨਤ ਕੀ ਕਰਨੀ ਹੁੰਦੀ ਕਿ ਖਿਆਲ ਹੀ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਕਿ ਆਮ ਸਕੂਲ ਦੇ ਵਿੱਚ ਵੀ ਥੋੜਾ ਬਹੁਤਾ ਮੈਂ ਗੁਣਗੁਣਾ ਲੈਂਦਾ ਸੀ, ਉਹ ਸਕੂਲ ਦੇ ਵਿੱਚ ਜੇ ਕੋਈ ਚੀਫ ਗੈਸਟ ਆਉਂਦਾ ਸੀ ਤੇ ਸਾਨੂੰ ਖੜਾ ਕਰ ਲੈਂਦੇ ਸੀ, ਤੂੰ ਕੋਈ ਸੁਣਾਓ, ਤੇ ਉਹਨਾਂ ਦੇ ਵੀ ਮੇਰਾ ਵੀ ਨਾਮ ਮਕਬੂਲ ਸੀ ਕਿ ਮਦਨ ਨੂੰ ਬੁਲਾਓ, ਤੇ ਮੈਂ ਜਾ ਕੇ ਕੋਈ ਸਟੇਜ ਤੇ ਗੀਤ ਗਾ ਦਿੰਦਾ ਸੀ, ਕੋਈ ਆਪਣੀਆਂ ਲਿਖੀਆਂ ਹੋਈਆਂ ਚੰਦ ਲਾਈਨਾਂ ਗਾ ਲੈਂਦਾ ਸੀ, ਤੇ ਉਸ ਤੋਂ ਹੌਲੀ ਹੌਲੀ ਗੀਤਾਂ ਦੀ ਰੂਪ ਦੇ ਵਿੱਚ ਮੇਰਾ ਅੱਗੇ ਨਾਮ ਹੋਣਾ ਸ਼ੁਰੂ ਹੋ ਗਿਆ। ਜਦੋਂ ਕਾਲਜ ਗਿਆ ਤੇ ਕਾਲਜ ਦੇ ਵਿੱਚ ਮੈਂ ਚੰਗੀ ਤਰ੍ਹਾਂ ਗੀਤ ਲਿਖ ਲੈਂਦਾ ਸੀ, ਉਹਨਾਂ ਦੇ ਕਾਲਜ ਦੇ ਜਿਹੜੇ ਮੈਗਜ਼ੀਨ ਸੀ ਉਹਨਾਂ ਚ ਵੀ ਮੇਰੀ ਇੱਕ ਦੋ ਵਾਰੀ ਗੀਤ ਮੇਰੀ ਰਚਨਾ ਜਿਹੜੀ ਛਪੀ ਸੀ, ਸੋ ਇਸ ਤੋਂ ਮੇਰਾ ਉਤਸ਼ਾਹ ਵੱਧ ਗਿਆ, ਹੌਲੀ ਹੌਲੀ ਮੈਂ ਗੀਤ ਲਿਖਣ ਲੱਗ ਪਿਆ, ਤੇ ਗੀਤ ਤੇ ਗੀਤ ਜਦੋਂ ਰਿਕਾਰਡ ਹੋਣ ਲੱਗ ਪਏ ਤੇ ਪਤਾ ਹੀ ਨੀ ਲੱਗਾ ਕਿਦੋਂ ਪੂਰਾ ਮੁਕੰਮਲ ਗੀਤਕਾਰ ਬਣ ਗਿਆ। ਤੁਹਾਡੇ ਫਿਰ ਏਦਾਂ ਸਤਿਕਾਰ ਲੋਕਾਂ ਦਾ ਮਿਲਿਆ, ਪਿਆਰ ਮਿਲਿਆ, ਤੇ ਉਹਦੇ ਨਾਲ ਮੇਰਾ ਅੱਜ ਜੋ ਰੁਤਬਾ ਹੈ, ਅੱਜ ਜੋ ਪਿਆਰ ਹੈ ਤੁਹਾਡਾ, ਸਾਰੇ ਸਾਹਮਣੇ ਝਲਕ ਰਿਹਾ।
ਜੀ ਬਿਲਕੁਲ ਸਹੀ ਗੱਲ ਆ, ਗੱਲ ਹੁੰਦੀ ਹੈ ਆਪਣੇ ਪੈਸ਼ਨ ਨੂੰ ਸੰਭਾਲ ਕੇ ਰੱਖਣ ਦੀ। ਜਿਹੜਾ ਗਿਫਟ ਰੱਬ ਨੇ ਤੁਹਾਨੂੰ ਦਿੱਤਾ ਹੈ, ਜਿਹੜਾ ਗੋਡ ਗਿਫਟ ਤੁਹਾਡੇ ਕੋਲ ਹੈਗਾ ਆ, ਉਹਨੂੰ ਜ਼ਰੂਰ ਫੜ ਕੇ ਰੱਖੋ ਤੇ ਰੱਬ ਆਪੇ ਫਿਰ ਮੁਰਾਦਾਂ ਲਗਾਉਂਦਾ ਉਸ ਚੀਜ਼ ਤੇ, ਮਿਹਨਤ ਨੂੰ ਫਲ ਜ਼ਰੂਰ ਲੱਗਦੇ ਆ। ਸੋ ਬਾਕੀ ਇਸ ਖੇਤਰ ਦੇ ਵਿੱਚ ਜੇ ਗੀਤਕਾਰੀ ਦੀ ਗੱਲ ਕਰੀਏ ਤੇ ਤੁਸੀਂ ਕੋਈ ਆਪਣਾ ਕਿਸੇ ਨੂੰ ਉਸਤਾਦ ਵੀ ਧਾਰਿਆ ਹੋਇਆ ਜਾਂ ਬਸ ਆਪਣੇ ਜਜ਼ਬਾਤਾਂ ਨੂੰ ਪਕੜ ਕੇ ਤੁਹਾਡੇ ਕੋਲ ਹੈ ਚੀਜ਼ ਕਿ ਤੁਸੀਂ ਲਿਖ ਲੈਂਦੇ ਹੋ ਆਸਾਨੀ ਨਾਲ?
ਦੇਖੋ ਕੋਈ ਵੀ ਕੰਮ ਕਰਨ ਦੇ ਵਿੱਚ ਜੇ ਸ਼ਿੱਦਤ ਨਾਲ ਕਰਨਾ ਹੈ, ਇਹ ਤੇ ਬਹੁਤ ਹੀ ਉੱਚਾ ਤੇ ਸੁੱਚਾ ਕੰਮ ਹੈ ਗੀਤ ਲਿਖਣਾ, ਕਿਉਂਕਿ ਗੀਤ ਤੇ ਸੰਗੀਤ ਦਾ ਸਾਡੇ ਸਮਾਜ ਤੇ ਬਹੁਤ ਗਹਿਰਾ ਅਸਰ ਪੈਂਦਾ ਹੈ। ਜੇ ਇਹਨਾਂ ਨੂੰ ਅਸੀਂ ਕੋਈ ਸਿੱਖਿਆ ਨਹੀਂ ਹੋਏਗਾ, ਜੇ ਸਾਡਾ ਉਸਤਾਦ ਨਹੀਂ ਹੋਏਗਾ, ਤੇ ਅਸੀਂ ਸ਼ਾਇਦ ਇਹ ਚ ਮੁਕੰਮਲ ਨਹੀਂ ਹੋ ਸਕਦੇ। ਮੇਰਾ ਵੀ ਇਹਦੇ ਵਿੱਚ ਉਸਤਾਦ ਸੰਤੋਖ ਸਿੰਘ ਸਫਰੀ ਸਾਹਿਬ ਅਲੀ ਮਹੱਲੇ ਜਲੰਧਰ ਦੇ ਵਿੱਚ ਰਹਿੰਦੇ ਸਨ, ਅੱਜ ਰੱਬ ਨੂੰ ਪਿਆਰੇ ਹੋ ਚੁੱਕੇ ਨੇ, ਮਾਲਕ ਉਹਨਾਂ ਨੂੰ ਆਪਣੀ ਦਰਗਾਹ ਦੇ ਵਿੱਚ ਰੱਖੇ। ਤੋ ਉਹਨਾਂ ਦੇ ਪਦ ਚਿੰਨ੍ਹਾਂ ਤੇ ਚੱਲਦਿਆਂ ਹੋਇਆ, ਉਹਨਾਂ ਦੀ ਗਾਈਡਲਾਈਨਸ ਦੇ ਨਾਲ ਚੱਲਦਾ ਹੋਇਆ, ਉਹਨਾਂ ਨੇ ਜਿਵੇਂ ਸਿਵੇਂ ਸਮਝਾਇਆ, ਤਾਂ ਬਹੁਤ ਕੁਛ ਸਿੱਖਿਆ ਉਹਨਾਂ ਤੋਂ। ਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮਕਬੂਲ ਗੀਤਕਾਰ ਬਣਾਇਆ, ਜਿਨ੍ਹਾਂ ਨੇ ਮੇਰਾ ਨਾਮ ਜਿਵੇਂ ਕਿ ਦੋਸਤਾਂ ਦੀ ਰਾਏ ਦੇ ਨਾਲ ਮੇਰਾ ਨਾਮ ਮਦਨ ਜਲੰਧਰੀ ਪੈ ਗਿਆ।
ਜੀ
ਮਦੀ ਨਾਮ ਤੇ ਮੇਰੇ ਕਈ ਗੀਤ ਰਿਕਾਰਡ ਹੋਏ ਸੀ, ਪਹਿਲੇ ਮੇਰਾ ਨਾਮ ਚੱਲਦਾ ਹੁੰਦਾ ਸੀ ਮਦਨ ਮਦੀ, ਔਰ ਇੱਕ ਗਾਇਕ ਵੀ ਮਦਨ ਮਦੀ ਦੇ ਨਾਮ ਤੇ ਸੀ। ਸੋ ਉਸਤਾਦ ਜੀ ਕਹਿੰਦੇ ਯਾਰ ਇਹ ਭਲਵਾਨਾਂ ਵਾਲਾ ਨਾਮ ਹੈ, ਇਹ ਬਦਮਾਸ਼ਾ ਜਿਹਾ ਵਾਲਾ ਨਾਮ ਹੈ, ਇਹ ਨਾਮ ਸ਼ਾਇਰ ਨੂੰ ਨੀ ਸਜਦਾ, ਤੇਰਾ ਨਾਮ ਤੇ ਮਦਨ ਜਲੰਧਰੀ ਹੋਣਾ ਚਾਹੀਦਾ। ਸੋ ਇਹ ਮੇਰੇ ਇੱਕ ਦੋਸਤ ਕੁਮਾਰ ਧਾਲੀਵਾਲ ਸਾਹਿਬ, ਉਹਨਾਂ ਦੀ ਵੀ ਰਾਏ ਹੋਈ ਸੀ ਕਿ ਯਾਰ ਤੇਰੇ ਉਸਤਾਦ ਜੀ ਨੇ ਜੋ ਵੀ ਰੱਖਿਆ, ਮੈਨੂੰ ਇਹ ਪਹਿਲਾਂ ਹੀ ਪਸੰਦ ਸੀ, ਮੈਂ ਤੈਨੂੰ ਕਹਿੰਦਾ ਸੀ ਵੀ ਮਦਨ ਜਲੰਧਰੀ ਰੱਖ, ਤੇ ਮੇਰੇ ਉਸਤਾਦ ਜੀ ਨੇ ਨਾਮ ਮੇਰਾ ਇਹ ਰੱਖਿਆ ਸੀ ਮਦਨ ਜਲੰਧਰੀ ਸਾਹਿਬ। ਤੋ ਤੁਹਾਡੀ ਕਿਰਪਾ ਨਾਲ, ਤੁਹਾਡੀਆਂ ਦੁਆਵਾਂ ਨਾਲ, ਇਹ ਸਾਰੇ ਸਰੋਤਿਆਂ ਦੀਆਂ ਦੁਆਵਾਂ ਦੇ ਨਾਲ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਹਰਮਨ ਪਿਆਰਾ ਕੀਤਾ, ਉਹਨਾਂ ਦੀ ਬਦੌਲਤ ਅੱਜ ਮਦਨ ਜਲੰਧਰੀ ਆ। ਸੋ ਵੈਸੇ ਮੈਂ ਨਿਮਾਣਾ ਜਿਹਾ ਘਰ ਦਾ ਮੱਧੀ ਹੀ ਆ। ਹੈਲੋ,
ਬਹੁਤ ਵਧੀਆ ਜੀ। ਤੇ ਮੈਂ ਆਪਣੇ ਸਰੋਤਿਆਂ ਨੂੰ ਦੱਸ ਦੇਵਾਂ ਕਿ ਮੈਂ ਐਡੀਲੇਡ ਦੇ ਵਿੱਚ ਮੁਲਾਕਾਤ ਹੋਈ ਮੇਰੀ ਮਦਨ ਜੀ ਹੁਣਾਂ ਦੇ ਨਾਲ, ਔਰ ਬਹੁਤ ਹੀ ਸਹਿਜ ਔਰ ਬੜੇ ਹੀ ਡਾਊਨ ਟੂ ਅਰਥ ਪਰਸਨੈਲਿਟੀ ਹੈ। ਬੜਾ ਵਧੀਆ ਲੱਗਦਾ ਕਿਉਂਕਿ ਕੁਝ ਲੋਕ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਲਾ ਤਾਂ ਹੁੰਦੀ ਹੈ ਪਰ ਬੜੇ ਹਾਈ ਹੈਡਡ ਹੋ ਜਾਂਦੇ, ਉਹਨਾਂ ਨਾਲ ਬੈਠ ਕੇ ਤੁਹਾਨੂੰ ਲੱਗਦਾ ਪਰ ਤੁਸੀਂ ਕਿਸੇ ਸੈਲੀਬ੍ਰਿਟੀ ਨਾਲ ਬੈਠੇ ਹੋ, ਹਨਾ। ਪਰ ਮਦਨ ਜੀ ਨਾਲ ਬੈਠ ਕੇ ਬਿਲਕੁਲ ਐਂ ਲੱਗਾ ਕਿ ਤੁਸੀਂ ਘਰ ਚ ਹੀ ਬੈਠੇ ਹੋ। ਬੜੀ ਹੀ ਇੱਕ ਸਹਿਜ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਨਿਮਰਤਾ ਜਿਹੜੀ ਹੈ ਉਹਨੇ ਮੈਨੂੰ ਬਹੁਤ ਕੀਲਿਆ। ਸੋ ਅੱਜ ਪ੍ਰੋਗਰਾਮ ਦੇ ਵਿੱਚ ਵੀ ਸਬੱਬ ਬਣਿਆ ਤੁਹਾਡੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ। ਸੋ ਮਦਨ ਜੀ, ਬੌਬੀ ਸਿੱਧੂ ਹੁਣਾਂ ਨੇ ਮੈਸੇਜ ਕੀਤਾ ਮੈਨੂੰ। ਬੌਬੀ ਸਾਡੇ ਹਰਮਨ ਰੇਡੀਓ ਦੀ ਪ੍ਰੈਜ਼ੈਂਟਰ ਆ ਜੀ, ਇਹ ਸ਼ੁੱਕਰਵਾਰ ਦੀਆਂ ਲਹਿਰਾਂ ਜਿਹੜੀਆਂ ਲਹਿਰਾਂ ਪ੍ਰੋਗਰਾਮ ਆ ਉਹ ਹੋਸਟ ਕਰਦੇ ਆ, ਬਹੁਤ ਹੀ ਪਿਆਰੀ ਕੁੜੀ। ਔਰ ਇਹਨੇ ਲਿਖਿਆ, ਕਹਿੰਦੇ ਸਤਿ ਸ੍ਰੀ ਅਕਾਲ ਸੁਖਪ੍ਰੀਤ ਜੀ ਤੇ ਮਦਨ ਜਲੰਧਰੀ ਜੀ, ਸਤਿ ਸ੍ਰੀ ਅਕਾਲ। ਕਹਿੰਦੇ ਬਹੁਤ ਨਿੱਘਾ ਸਵਾਗਤ ਜੀ, ਬਹੁਤ ਸੋਹਣੀਆਂ ਗੱਲਾਂ ਚੱਲ ਰਹੀਆਂ ਨੇ ਤੇ ਜ਼ਿੰਦਗੀ ਦੇ ਤਜਰਬੇ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਜੀ, ਜਿਉਂਦੇ ਵਾਸਤੇ ਰਹੋ ਤੇ ਬਹੁਤ ਬਹੁਤ ਸ਼ੁਕਰੀਆ ਬੌਬੀ।
ਮੈਂ ਇਹਨਾਂ ਦਾ ਧੰਨਵਾਦ ਕਰਦਾ ਜੀ। ਨਾਲੇ ਮੈਂ ਇਹ ਵੀ ਗੱਲ ਕਹਿਣਾ, ਜਿਹੜੀ ਜਵਾਨ ਦੀ ਗੱਲ ਹੈ, ਜਿਹੜੀਆਂ ਗੱਲਾਂ ਬਾਤਾਂ ਦੀ ਗੱਲ ਹੈ, ਗੱਲਬਾਤ ਦੇ ਵਿੱਚ ਹਲੀਮੀ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਜਿਹੜੀ ਜਵਾਨ ਹੈ, ਜੇ ਇਹਦੀ ਸਹੀ ਵਰਤੋਂ ਨਾ ਹੋਵੇ ਤੇ ਸਾਡਾ ਬਹੁਤ ਸਾਰਾ ਨੁਕਸਾਨ ਕਰ ਸਕਦੀ ਹੈ, ਜੇ ਇਹਦੀ ਸਹੀ ਵਰਤੋਂ ਹੋ ਜਾਵੇ ਤੇ ਸਾਨੂੰ ਬੜਾ ਸਤਿਕਾਰ ਮਿਲ ਸਕਦਾ। ਸੋ ਜਿਹੜੀ ਇਹ ਜਵਾਨ ਹੈ, ਇਹਨੂੰ ਹਮੇਸ਼ਾ ਸੰਭਲ ਕੇ ਵਰਤਿਆ ਜਾਵੇ, ਚੰਗੇ ਪਾਸੇ ਵਰਤਿਆ ਜਾਵੇ, ਚੰਗੀ ਕਿਸੇ ਦੀ ਪ੍ਰਸ਼ੰਸਾ ਦੇ ਵਿੱਚ ਵਰਤਿਆ ਜਾਵੇ, ਤੇ ਬਹੁਤ ਸ਼ਿੱਦਤ ਦੀ ਗੱਲ ਹੈ, ਬੜੀ ਸਿਆਣਪ ਦੀ ਗੱਲ ਹੈ, ਜੋ ਸਾਡਾ ਮਾਣ ਸਤਿਕਾਰ ਦਾ ਕਾਰਨ ਬਣਦੀ ਹੈ। ਸੋ ਇਹ ਜਿਹੜੀ ਵੀ ਚੀਜ਼ ਹੈ ਸਾਡੇ ਕੋਲ ਮਾਲਕ ਦੀ ਬਖਸ਼ੀ ਹੋਈ, ਜਿਹਨੂੰ ਹੁਨਰ ਕਹਿੰਦੇ ਆ, ਜਿਵੇਂ ਗੀਤ ਹੈ, ਮੇਰੇ ਕੋਲ ਗੀਤ ਲਿਖਣ ਦੀ ਕਲਾ ਜੇ ਮਾਲਕ ਨੇ ਬਖਸ਼ੀ ਹੈ, ਇਹ ਵੀ ਗੀਤ ਸੰਗੀਤ ਵੀ ਜਿਹਦੇ ਕੋਲ ਵੀ ਇਬਾਦਤ ਹੈ, ਇਹ ਇਬਾਦਤ ਦੀ ਤਰ੍ਹਾਂ ਹੀ ਕਰਨੀ ਚਾਹੀਦੀ ਹੈ। ਗੀਤ ਸੰਗੀਤ ਵੀ ਸੋਹਣਾ ਲਿਖਣਾ ਚਾਹੀਦਾ, ਸਾਨੂੰ ਕੁਆਲਿਟੀ ਦਾ ਲਿਖਣਾ ਚਾਹੀਦਾ, ਤਾਂ ਕਿ ਇਹ ਸਰੋਤਿਆਂ ਕੋਲ ਜਾਣਾ, ਸਾਡੇ ਸਮਾਜ ਦੇ ਵਿੱਚ ਜਾਣਾ, ਉਹਨਾਂ ਨੂੰ ਅਸੀਂ ਬੁਰੇ ਨਾ ਲੱਗੀਏ। ਬਾਕੀ ਗਲਤੀਆਂ ਗੁਸਤਾਖੀਆਂ ਜ਼ਿੰਦਗੀ ਦੇ ਵਿੱਚ ਬਣੀਆਂ ਹੋਈਆਂ ਨੇ, ਪਰ ਇਹਨਾਂ ਨੂੰ ਸੁਧਾਰਿਆ ਜਾ ਸਕਦਾ, ਪਰ ਆਦਤ ਮਾੜੀ ਨਹੀਂ ਹੋਣੀ ਚਾਹੀਦੀ। ਚੰਗਾ ਲਿਖਣ ਦੀ ਆਦਤ ਹੋਣੀ ਚਾਹੀਦੀ ਹੈ ਤੇ ਚੰਗਾ ਪੜ੍ਹਨ ਦੀ ਆਦਤ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਬੱਚੇ, ਆਉਣ ਵਾਲੀ ਜਨਰੇਸ਼ਨ ਸਾਡੇ ਤੋਂ ਕੁਛ ਲਰਨ ਕਰ ਸਕੇ, ਸਾਡੇ ਤੋਂ ਕੁਛ ਸਿੱਖ ਸਕੇ, ਸਾਡੇ ਤੇ ਕੋਈ ਫਖਰ ਮਹਿਸੂਸ ਕਰ ਸਕੇ ਵੀ ਸਾਡੇ ਇਸ ਤਰ੍ਹਾਂ ਦੇ ਹੋਣਹਾਰ ਪੰਜਾਬੀ ਰਾਈਟਰ, ਪੰਜਾਬੀ ਗਾਇਕ, ਪੰਜਾਬੀ ਗੀਤਕਾਰ ਹੋਏ ਨੇ।
ਬਹੁਤ ਵਧੀਆ ਗੱਲ ਕਹੀ ਤੁਸੀਂ, ਸਹੀ ਗੱਲ ਆ ਬਿਲਕੁਲ, ਕਿਉਂਕਿ ਕਲਾਕਾਰ ਜਿਹੜੇ ਹੁੰਦੇ ਆ ਉਹ ਸਮਾਜ ਸਿਰਜਣ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦਾ, ਔਰ ਆਉਣ ਵਾਲੀ ਪੀੜ੍ਹੀ ਨੂੰ ਹਮੇਸ਼ਾ ਮਾਣ ਰਹੇ ਇਹੋ ਜਿਹਾ ਹੀ ਕੁਛ ਸਿਰਜਣਾ ਚਾਹੀਦਾ ਤੇ ਬਹੁਤ ਵਧੀਆ, ਔਰ ਤੁਸੀਂ ਬਹੁਤ ਵਧੀਆ ਹਿੱਸਾ ਪਾਇਆ ਹੈ ਮਦਨ ਜਲੰਧਰੀ ਜੀ ਤੇ, ਤੁਸੀਂ ਪਾਉਂਦੇ ਰਹੋਗੇ ਇਸ ਗੱਲ ਦਾ ਸਾਨੂੰ ਪੂਰਾ ਯਕੀਨ ਹੈ। ਸੋ ਇੱਕ ਗੀਤ ਹੋਰ ਸੁਣ ਲਈਏ ਤੁਹਾਡਾ। ਬੌਬੀ ਨੇ ਗੀਤ ਸੁਣਨ ਦੀ ਫਰਮਾਇਸ਼ ਕੀਤੀ, ਤੇਰੀ ਨਿਗਾਹ ਬਦਲ ਗਈ, ਪਰ ਮੈਨੂੰ ਲੱਗਦਾ ਬੌਬੀ ਨੇ ਥੋੜਾ ਜਿਹਾ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਸੁਣਨਾ। ਬੌਬੀ ਇਹ ਵਾਲਾ ਗੀਤ ਅਸੀਂ ਆਲਰੇਡੀ ਚਲਾ ਚੁੱਕੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਇੱਕ ਹੋਰ ਗੀਤ ਜਿਹੜਾ ਮੈਂ ਜ਼ਿਕਰ ਵੀ ਕੀਤਾ ਸੀਗਾ, ਤੁਸੀਂ ਚੰਡੀਗੜ੍ਹ ਕਰਿਆ ਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ, ਬਹੁਤ ਹੀ ਸੋਹਣਾ ਗੀਤ ਜੀ ਬਿਲਕੁਲ, ਔਰ ਗੀਤ ਦੇ ਬੋਲ ਵੀ ਬਹੁਤ ਵਧੀਆ ਔਰ ਗਾਇਆ ਵੀ ਬਹੁਤ ਵਧੀਆ ਜੱਸੀ ਹੋਣਾ ਨੇ। ਸੋ ਇਹ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਮਦਨ ਜੀ ਅਸੀਂ ਗੱਲਾਂ ਬਾਤਾਂ ਅੱਗੇ ਤੋਰਦੇ ਆ ਜੀ।
ਵੇਖੋ ਵੇਖੋ B21 ਦੇ ਮੁੰਡੇ ਖੜੇ, ਇਹਨਾਂ ਨੂੰ ਪੁੱਛੋ ਇਹਨਾਂ ਦਾ ਕੰਮ ਕੀ ਹੈ ਇੱਥੇ, ਤੁਹਾਡਾ ਸ਼ਹਿਰ ਕਿਹੜਾ ਮੁੰਡਿਓ?
ਸਾਡਾ ਸ਼ਹਿਰ ਜਲੰਧਰ।
ਤੇ ਤੁਸੀਂ ਚੰਡੀਗੜ੍ਹ ਕੀ ਕਰਦੇ ਹੋ
ਜੀ? ਆਸ਼ਕੇ
ਕਰੇ ਆਸ਼ਕੀ ਮੁੰਡਾ ਜੱਟਾਂ ਦਾ ਜਲੰਧਰੋਂ ਆ ਕੇ, ਇਸ ਗੀਤ ਨੇ ਬੜੀਆਂ ਧੁੰਮਾਂ ਪਾਈਆਂ ਸੀ ਔਰ ਇਹ ਗੀਤ ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਪੰਜਾਬ ਤੋਂ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਰਹਿੰਦੇ ਜਿਹੜੇ NRI ਸੀ ਬਹੁਤ ਮਕਬੂਲ ਕੀਤਾ ਸੀ, ਮਕਬੂਲ ਹੋਇਆ ਸੀ ਇਹ ਗੀਤ। ਸੋ ਉਮੀਦ ਹੈ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ। ਸੋ ਮਦਨ ਜੀ ਗੱਲਬਾਤ ਅੱਗੇ ਤੋਰਦੇ ਆ। ਸੋ ਇਹ ਜਿਹੜੇ ਗੀਤ ਜਿੱਦਾਂ ਤੁਸੀਂ ਲਿਖਦੇ ਹੁੰਦੇ ਸੀ ਜਦੋਂ ਤੁਸੀਂ ਸ਼ੁਰੂਆਤ ਕੀਤੀ, ਤੇ ਇਹ ਗੀਤ ਤੁਹਾਨੂੰ ਲੈ ਕੇ ਜਾਣਾ ਪੈਂਦਾ ਹੁੰਦਾ ਸੀ ਕਿਸੇ ਦੇ ਕੋਲ, ਜਾਂ ਉਹ ਜਿਹੜੇ ਸਿੰਗਰਸ ਹੁੰਦੇ ਸੀ ਉਹ ਅਪਰੋਚ ਕਰਦੇ ਹੁੰਦੇ ਸੀ ਤੁਹਾਨੂੰ? ਯਾਨੀ ਸ਼ੁਰੂ ਦੇ ਵਿੱਚ ਤੇ ਚਲੋ ਇੱਕ ਸਟਰਗਲ ਰਹਿੰਦੀ ਹੈ, ਕਿਵੇਂ ਸ਼ੁਰੂ ਹੋਇਆ ਫਿਰ ਇਹ ਸਿਲਸਿਲਾ
ਸੁਖਪ੍ਰੀਤ ਜੀ
ਸਿੰਗਰਸ ਤੱਕ ਪਹੁੰਚਣ ਦਾ? ਇਹ
ਤੁਸੀਂ ਬਹੁਤ, ਹਾਂਜੀ ਸੁਖਪ੍ਰੀਤ ਜੀ ਤੁਸੀਂ ਬਹੁਤ ਅੱਛਾ ਸਵਾਲ ਕੀਤਾ। ਇਹ ਜੋ ਇਨੀਸ਼ੀਅਲ ਸਟੇਜ ਜਿਹੜੀ ਹੁੰਦੀ ਹੈ ਕਿਸੇ ਵੀ ਰਾਈਟਰ ਦੀ ਜਾਂ ਗਾਇਕ ਦੀ ਜਾਂ ਸੰਗੀਤਕਾਰ ਦੀ, ਉਹਨੂੰ ਆਪ ਅਪਰੋਚ ਕਿਤੇ ਕਰਨਾ ਪੈਂਦਾ। ਮੈਨੂੰ ਵੀ ਅਪਰੋਚ ਕਰਨਾ ਪਿਆ
ਜੀ, ਹੈਲੋ ਅ ਸੰਪਰਕ ਜਿਹੜਾ ਮੈਨੂੰ ਲੱਗਦਾ ਮਦਨ ਜੀ ਹੁਣਾਂ ਦੇ ਨਾਲੋਂ ਸਾਡਾ ਥੋੜੀ ਦੇਰ ਲਈ ਟੁੱਟ ਗਿਆ, ਪਰ ਕੋਈ ਗੱਲ ਨੀ, ਕੋਸ਼ਿਸ਼ ਕਰ ਰਹੇ ਜੀ ਕਿ ਦੁਬਾਰਾ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ। ਸੋ ਕਿਵੇਂ ਲੱਗ ਰਹੀ ਹੈ ਜੀ ਤੁਹਾਨੂੰ ਗੱਲਬਾਤ, ਤੁਸੀਂ ਸਾਨੂੰ ਜ਼ਰੂਰ ਦੱਸੋ, ਔਰ ਜੇ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤੇ ਉਹ ਵੀ ਤੁਸੀਂ ਪੁੱਛ ਸਕਦੇ ਹੋ। ਸੋ ਮਦਨ ਜਲੰਧਰ ਹੁਣੀ ਸਾਡੇ ਨਾਲ ਹੈ ਜੀ ਫਿਰ ਤੋਂ, ਔਰ ਗੱਲਬਾਤ ਸ਼ੁਰੂ ਕਰਦੇ ਹਾਂ। ਮਾਫੀ ਚਾਹੁੰਦੇ ਹਾਂ ਥੋੜਾ ਦੇਰ ਲਈ ਸੰਪਰਕ ਟੁੱਟ ਗਿਆ ਸੀ ਮਦਨ ਜੀ।
ਹਾਂਜੀ, ਇਸ ਤਰ੍ਹਾਂ ਸੀ, ਤੁਸੀਂ ਪੁੱਛ ਰਹੇ ਸੀ ਇਨੀਸ਼ੀਅਲ ਸਟੇਜ ਦੇ। ਸੁਖਪ੍ਰੀਤ ਜੀ, ਹਰ ਇੱਕ ਸੰਗੀਤਕਾਰ ਨੂੰ, ਗਾਇਕ ਨੂੰ, ਗੀਤਕਾਰ ਨੂੰ ਕਿਤੇ ਨਾ ਕਿਤੇ ਅਪਰੋਚ ਕਰਨੀ ਪੈਂਦੀ ਹੈ, ਔਰ ਇਸ ਤਰ੍ਹਾਂ ਮੈਨੂੰ ਵੀ ਤੁਸੀਂ ਜਾਣਦੇ ਹੋ ਕਿ ਬੀ ਪ੍ਰੈਕ ਇੱਕ ਬਹੁਤ ਹੀ ਉਮਦਾ ਤੇ ਅੱਜ ਦਾ ਫੇਮਸ ਸੰਗੀਤਕਾਰ ਹੈ, ਜਿਸ ਦੇ ਫਾਦਰ ਬਰਿੰਦਰ ਬਚਨ ਜੀ। ਬਰਿੰਦਰ ਬਚਨ ਜੀ ਆਪਣੇ ਸਮੇਂ ਦੇ ਬੜੇ ਮਕਬੂਲ, ਬੜੇ ਹੀ ਸੁਪ੍ਰਸਿੱਧ ਸੰਗੀਤਕਾਰ ਸਨ। ਮੇਰਾ ਉਹਨਾਂ ਦੇ ਨਾਲ ਸੰਪਰਕ ਹੋਇਆ ਸੀ ਚੰਡੀਗੜ੍ਹ ਵਿਖੇ। ਸੋ ਉਹਨਾਂ ਨੇ ਮੇਰਾ ਪਹਿਲਾ ਗੀਤ ਰਿਕਾਰਡ ਕੀਤਾ ਸੀ। ਉਸ ਤੋਂ ਬਾਅਦ ਗੀਤ ਦੇ ਹਿੱਟ ਹੋਣ ਦੇ ਨਾਲ ਮੇਰਾ ਉਹਨਾਂ ਦੇ ਨਾਲ ਚੱਲਣ ਹੋਰ ਵੱਧ ਗਿਆ, ਔਰ ਮੇਰੇ ਘੱਟ ਤੋਂ ਘੱਟ 80-90 ਗੀਤ ਉਹਨਾਂ ਦੇ ਮਿਊਜ਼ਿਕ ਡਾਇਰੈਕਟਰ ਦੇ ਸੰਗੀਤ ਦੇ ਵਿੱਚ ਹੀ ਹੋਏ ਹੋਏ ਨੇ। ਸੋ ਮੇਰੇ ਇਹ ਚੰਡੀਗੜ੍ਹ ਕਰੇ ਆਸ਼ਕੀ ਦੀ ਤਰਜ ਵੀ ਜਿਹੜੀ ਇਹ ਬਰਿੰਦਰ ਬਚਨ ਦੀ ਬਣਾਈ ਹੋਈ ਸੀ। ਇਹ ਜੱਸੀ ਸਿੱਧੂ ਜੀ ਦਾ ਗਾਇਆ ਹੋਇਆ ਜਿਹੜਾ ਗੀਤ ਹੈ, ਇਹ ਪਹਿਲਾਂ ਹਰਦੀਪ ਜੀ ਨੇ ਗਾਇਆ ਸੀ। ਸੋ ਅੱਜ ਵੀ ਜੱਸੀ ਸਿੱਧੂ ਜੀ ਦੇ ਨਾਲ ਜਾਂ ਮੇਰੇ ਪੁਰਾਣੇ ਸਿੰਗਰ ਜਿਹੜੇ ਨੇ ਸਾਰਿਆਂ ਨਾਲ ਮੇਰਾ ਰਾਬਤਾ ਕਾਇਮ ਹੈ, ਸਾਰੇ ਮੈਨੂੰ ਮਿਲਦੇ ਰਹਿੰਦੇ ਨੇ, ਔਰ ਹੁਣ ਮੈਨੂੰ ਕਾਫੀ ਅਪਰੋਚ ਕਰਨ ਲੱਗ ਪੈਂਦੇ ਨੇ, ਕਿਉਂਕਿ ਜਿਹੜਾ ਗੀਤਕਾਰ, ਜਿਹੜਾ ਗਾਇਕ, ਜਿਹੜਾ ਸੰਗੀਤਕਾਰ ਹਿੱਟ ਹੋ ਜਾਂਦਾ, ਫਿਰ ਉਹਦੇ ਨਾਲ ਰਾਬਤਾ ਕਾਇਮ ਕਰਨ ਵਾਲੇ ਦੂਸਰੇ ਆਪਣੇ ਆਪ ਹੀ ਸੰਪਰਕ ਕਰ ਲੈਂਦੇ ਨੇ। ਤੋ ਇਸ ਤਰ੍ਹਾਂ ਕੋਈ ਮੈਨੂੰ ਐਸੀ ਪ੍ਰੋਬਲਮ ਨਹੀਂ ਆਈ ਪਹਿਲੀ ਸਟੇਜ ਨੂੰ ਛੱਡ ਕੇ। ਹੁਣ ਤੱਕ ਤਕਰੀਬਨ ਮੇਰੇ ਨਾਲ ਸਾਰਿਆਂ ਸਿੰਗਰਾਂ ਦਾ ਰਾਬਤਾ ਕਾਇਮ ਹੈ, ਔਰ ਮੈਨੂੰ ਕਰਦੇ ਰਹਿੰਦੇ ਨੇ ਅਪਰੋਚ। ਜਿਵੇਂ ਕਿ ਹੁਣ ਥੋੜੇ ਦਿਨ ਹੋਇਆ ਮੈਂ ਇੱਥੇ ਐਡੀਲੇਡ ਦੇ ਵਿੱਚ ਸੀ, ਤੇ ਜੱਸੀ ਸਿੱਧੂ ਦਾ ਫੋਨ ਆਇਆ। ਜੱਸੀ ਸਿੱਧੂ ਨੇ ਮੈਨੂੰ ਕਿਹਾ ਕਿ ਕੋਰੋਨਾ ਦੇ ਵਿੱਚ ਕੀ ਹਾਲ ਹੈ ਤੁਹਾਡਾ। ਉਹਨਾਂ ਨੇ ਇਹ ਫੋਨ ਕਿਤੇ ਸਚਿਨ ਹੋਜਾ ਜੀ ਤੋਂ ਲਿਆ ਸੀ ਦਿੱਲੀ ਤੋਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਉਹਨਾਂ ਤੋਂ ਫੋਨ ਲਿਆ ਤੁਹਾਡਾ, ਤੇ ਮੈਨੂੰ ਕੋਈ ਗੀਤ ਚਾਹੀਦਾ, ਤੁਸੀਂ ਇੱਥੇ ਮੈਨੂੰ ਗੀਤ ਇੱਕ ਲਿਖਦੇ ਹੋ ਜਾਂ ਤੁਹਾਡੇ ਕੋਲ ਪੇ ਨੇ ਤੇ ਉਹਨਾਂ ਚ ਮੈਨੂੰ ਸੁਣਾਓ। ਤੋ ਗੀਤ ਮੇਰਾ ਰਿਕਾਰਡ ਕਰ ਰਹੇ ਨੇ, ਤੇਰੇ ਨਖਰੇ ਤੋਂ ਜਾਵਾਂ ਵਾਰੇ ਸ਼ੌਕ ਮਟਿਆਰੇ ਤਿੱਲੇ ਦੇ ਤਾਰੇ ਨੀ, ਇੱਕ ਵਾਰੀ ਹਾਂ ਕਰ ਦੇ, ਇੱਕ ਵਾਰੀ ਹਾਂ ਕਰ ਦੇ। ਉਹ ਡਿਊਟ ਹੈ ਸ਼ਾਇਦ, ਉਹਨਾਂ ਨੇ ਨੇਹਾ ਕੱਕੜ ਜੀ ਦੀ ਗੱਲ ਕਹੀ ਸੀ ਕਿ ਮੇਰੇ ਨਾਲ ਉਹ ਗਾ ਰਹੇ ਨੇ। ਉਹਨਾਂ ਦਾ ਫੀਮੇਲ ਜਿਹੜੀ ਆਵਾਜ਼ ਹੈ ਕਿ ਉਹ ਫੁਕਰਿਆਂ ਵਾਂਗ ਬਲਾਵੇਂ ਆਵਾਜ਼ ਨਾ ਆਵੇ, ਗਾਲੀਆਂ ਖਾਵੇ, ਕਿਵੇਂ ਤੈਨੂੰ ਹਾਂ ਕਰਦਾ ਮੈਂ, ਕਿਵੇਂ ਤੈਨੂੰ ਹਾਂ ਕਰਦਾ, ਇਵੇਂ ਦੇ ਬੋਲ ਨੇ। ਜੱਸੀ ਸਿੱਧੂ ਦੀ ਆਵਾਜ਼ ਉਹਦੇ ਚ ਰਿਕਾਰਡ ਹੋ ਗਈ ਹੈ, ਬਾਕੀ ਫੀਮੇਲ ਰਿਕਾਰਡਿੰਗ ਹੋਣੀ ਹੈ। ਇਹ ਜਦੋਂ ਵੀ ਮੈਨੂੰ ਪਤਾ ਲੱਗੇਗਾ ਉਸ ਤੋਂ ਬਾਅਦ ਮੈਂ ਆਪ ਜੀ ਨੂੰ ਵੀ ਦੱਸ ਪਾਵਾਂਗਾ ਕਿ ਇਹ ਗੀਤ ਰਿਕਾਰਡ ਹੋ ਗਿਆ। ਹਾਂ, ਮੇਲ ਆਵਾਜ਼ ਜਿਹੜੀ ਹੈ ਉਹਨਾਂ ਦੀ ਰਿਕਾਰਡ ਹੋ ਗਈ ਹੈ। ਬਾਕੀ ਹਾਂਜੀ ਹਾਂਜੀ ਸੁਖਪ੍ਰੀਤ ਜੀ, ਇਸ ਤਰ੍ਹਾਂ ਕੰਟ ਕਲੇਰ ਦੇ ਨਾਲ ਉਹ ਇਸ ਵੇਲੇ ਕੈਨੇਡਾ ਦੇ ਵਿੱਚ ਨੇ, ਕੈਨੇਡਾ ਦੇ ਵਿੱਚ ਉਹ ਆਪਣੀਆਂ ਕੰਪੋਜੀਸ਼ਨਾਂ ਤਿਆਰ ਕਰ ਰਹੇ ਨੇ। ਜਦੋਂ ਇੰਡੀਆ ਦੇ ਵਿੱਚ ਆਉਣਗੇ ਤੇ ਉਸ ਟਾਈਮ ਸਾਡਾ ਗੀਤ ਉੱਥੇ ਰਿਕਾਰਡ ਹੋਏਗਾ। ਸਾਡੀ ਪੂਰੀ ਟੀਮ ਜਿਹੜੀ ਹੈ ਬੜੀ ਸ਼ਿੱਦਤ ਦੇ ਨਾਲ ਅੱਛੀ ਰਿਕਾਰਡਿੰਗ ਕਰਕੇ ਇਹ ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋਏਗੀ। ਸੋ ਇਸ ਤਰ੍ਹਾਂ ਚੱਲਦਾ ਰਹਿੰਦਾ, ਕੋਈ ਨਾ ਕੋਈ ਗੀਤ ਸੰਗੀਤ ਦੇ ਵਿੱਚ ਜਿਹਦੇ ਨਾਲ ਅਸੀਂ ਜੁੜੇ ਹੁੰਦੇ ਹਾਂ, ਸੰਗੀਤ ਡਾਇਰੈਕਟਰ ਜਿਹੜਾ ਹੁੰਦਾ ਹੈ ਸਾਡਾ, ਮਿਊਜ਼ਿਕ ਡਾਇਰੈਕਟਰ ਜਾਂ ਗਾਇਕ ਜਿਹੜੇ ਸਾਡੇ ਆਪਣੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਵਾਰ ਵਾਰ ਰਿਕਾਰਡ ਕਰਦੇ ਹਾਂ, ਇੱਕ ਭਾਈਚਾਰਾ ਬਣ ਜਾਂਦਾ। ਜਿਵੇਂ ਕਿ ਕੰਟ ਕਲੇਅਰ ਦਾ ਮੇਰਾ ਪਰਿਵਾਰਕ ਸੰਬੰਧ ਬਣ ਚੁੱਕਾ, ਉਹ ਮੇਰਾ ਛੋਟਾ ਅਜੀਜ਼ ਹੈ, ਭਰਾ ਹੈ, ਸਾਰੀ ਫੈਮਿਲੀ ਮੇਰੀ ਆਪਣੀ ਹੈ। ਸੋ ਇਸ ਤਰ੍ਹਾਂ ਚੱਲਦਾ ਹੀ ਰਹਿੰਦਾ ਕੋਈ ਨਾ ਕੋਈ। ਹਾਂਜੀ,
ਇੱਕ ਚੀਜ਼ ਹੋਰ ਮਦਨ ਜੀ, ਕਿ ਤੁਸੀਂ ਪਰਪੱਕ ਹੋ ਇਸ ਚੀਜ਼ ਦੇ ਵਿੱਚ, ਤੁਸੀਂ ਬੜੀ ਦੇਰ ਤੋਂ ਜੁੜੇ ਹੋਏ ਹੋ ਇਸ ਇੰਡਸਟਰੀ ਦੇ ਨਾਲ, ਹੈ ਨਾ। ਇਹਦੇ ਬਦਲਦੇ ਰੰਗ ਵੀ ਤੁਸੀਂ ਦੇਖੇ ਆ, ਹੈ ਨਾ। ਸੋ ਕੀ ਲੱਗਦਾ ਹੈ ਜੇ ਅਸੀਂ ਵੀ ਦੇਖੀਏ, ਤੇ ਬਚਪਨ ਦੇ ਵਿੱਚ ਜਿਹੜੀ ਗੀਤਕਾਰੀ ਹੁੰਦੀ ਸੀ ਜਾਂ ਜਿਹੋ ਜਿਹਾ ਮਾਹੌਲ ਹੁੰਦਾ ਸੀਗਾ, ਉਹਦੇ ਨਾਲੋਂ ਹੁਣ ਕਾਫੀ ਫਰਕ ਆ ਗਿਆ, ਹੈ ਨਾ। ਤੁਸੀਂ ਕਿੱਥੇ ਕੁ ਤੱਕ ਲੈਂਦੇ ਹੋ ਕਿ ਤੁਹਾਨੂੰ ਵੀ ਸਿੰਗਰਸ ਵੱਲੋਂ ਕਦੀ ਕੋਈ ਪ੍ਰੈਸ਼ਰ ਹੋਇਆ ਕਿ ਏਦਾਂ ਨੀ, ਏਦਾਂ ਲਿਖੋ, ਏਦਾਂ ਦਾ ਗੀਤ ਲਿਖੋ, ਕੁਛ ਇਹੋ ਜਿਹੀ ਕਦੀ ਕੋਈ ਪ੍ਰੈਸ਼ਰ ਹੁੰਦਾ ਤੁਹਾਡੇ ਤੇ ਕਿਸੇ ਸਿੰਗਰ ਵੱਲੋਂ?
ਨਹੀਂ, ਪ੍ਰੈਸ਼ਰ ਦੀ ਗੱਲ ਨਹੀਂ ਹੁੰਦੀ ਸੁਖਪ੍ਰੀਤ ਜੀ। ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਦੁਨੀਆ ਕਮਰਸ਼ੀਅਲ ਹੈ, ਆਪਣਾ ਆਪਣਾ ਕੰਮ ਕੋਈ ਵੀ ਬਿਜ਼ਨਸ ਹੈ ਉਹਦੇ ਵਿਚ ਜੇ ਕੰਪਨੀ ਨੂੰ ਪ੍ਰੋਫਿਟ ਨਹੀਂ ਹੋਏਗਾ ਤੇ ਕੰਪਨੀ ਘਾਟੇ ਚ ਜਾਏਗੀ ਤੇ ਕੰਮ ਛੱਡ ਦੇਗੀ। ਉਹਨਾਂ ਨੂੰ ਜੋ ਦੁਨੀਆ ਸੁਣਦੀ ਹੈ ਉਹਨਾਂ ਨੂੰ ਉਹ ਕਰਨਾ ਪੈਂਦਾ ਹੈ। ਸੋ ਉਹਨਾਂ ਦੇ ਮੁਤਾਬਕ ਜੋ ਗੀਤ ਚੱਲ ਰਿਹਾ ਜਿਵੇਂ ਫਿਲਮ ਇੰਡਸਟਰੀ ਦੇ ਵਿਚ ਗੀਤ ਚੱਲਦੀ ਹੈ ਜੋ ਵੀ ਗੀਤ ਚੱਲਦਾ ਉਹਦਾ ਚੱਲਣ ਜਿਹੜਾ ਸਾਰੀ ਇੰਡੀਆ ਚ ਹੋ ਜਾਂਦਾ ਜਾਂ ਬਾਹਰ ਚੱਲ ਜਾਂਦਾ। ਸੋ ਇਹ ਕਮਰਸ਼ੀਅਲ ਹਿੱਟ ਹੋਣਾ ਚਾਹੀਦਾ ਇਹ ਕੰਪਨੀ ਮੰਨਦੀ ਹੈ, ਪਰ ਅਸੀਂ ਇਹ ਮੰਨਦੇ ਹਾਂ ਕਿ ਲਿਟਰੇਰੀ ਹੋਣਾ ਚਾਹੀਦਾ, ਸਮਾਜ ਨੂੰ ਕੋਈ ਦੇਣ ਦਿੱਤੀ ਜਾਵੇ। ਲੇਕਿਨ ਇਹ ਦੋਨੋਂ ਪਾਸੋਂ ਗੱਲ ਚੱਲਣੀ ਹੈ, ਇੱਕ ਪਾਸੋਂ ਨਹੀਂ, ਕਿਉਂਕਿ ਅਸੀਂ ਇੱਕ ਪਾਸੇ ਤੇ ਕਹਿੰਦੇ ਹਾਂ ਕਿ ਸਾਡੇ ਗੀਤਾਂ ਦੇ ਵਿੱਚ ਵਲਗੈਰਿਟੀ ਬੜੀ ਹੈ, ਸਾਡੇ ਗੀਤਾਂ ਦੇ ਵਿੱਚ ਨਿੰਗੇਜ ਬਹੁਤ ਹੈ, ਸਾਡੇ ਗੀਤਾਂ ਦੇ ਵਿੱਚ ਮਾੜੀ ਗੱਲ ਆ ਰਹੀ ਹੈ, ਪੰਜਾਬੀ ਸੱਭਿਆਚਾਰ ਇਜਾਜ਼ਤ ਨਹੀਂ ਦਿੰਦਾ। ਪਰ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ, ਅਸੀਂ ਜੋ ਮਾੜਾ ਲਿਖਦੇ ਨੇ ਉਹਨਾਂ ਨੂੰ ਪ੍ਰਮੋਟ ਨਾ ਕਰੀਏ, ਜਿਹੜਾ ਚੰਗਾ ਲਿਖਦੇ ਇਹਨਾਂ ਨੂੰ ਸਪੋਰਟ ਕਰੀਏ ਤੇ ਆਪਣੇ ਆਪ ਹੀ ਸਾਰਾ ਵਾਤਾਵਰਨ ਬਦਲ ਸਕਦਾ। ਇੱਕ ਪਾਸੇ ਤੇ ਅਸੀਂ ਕਹਿੰਦੇ ਹਾਂ ਕਿ ਮਾੜੇ ਗੀਤ ਜਿਹੜੇ ਨੇ ਇਹ ਨਹੀਂ ਆਉਣੇ ਚਾਹੀਦੇ, ਲੇਕਿਨ ਉਹਨਾਂ ਦੇ ਅਸੀਂ ਦੇਖਦੇ ਹਾਂ ਜਿਹੜੇ ਬਿਊਟੀ ਟਿਊਨ ਮੁਕਾਬਲੇ ਨੇ ਜਾਂ ਮਾੜੇ ਗੀਤ ਨੇ ਉਹਨਾਂ ਸਿੰਗਰਾਂ ਨੂੰ ਅਸੀਂ ਕਿੰਨਾ ਪ੍ਰਮੋਟ ਕਰ ਦਿੰਦੇ ਹਾਂ, ਕਿੰਨਾ ਸਨਮਾਨ ਦਿੰਦੇ ਹਾਂ, ਕਿੰਨਾ ਮਾਣ ਦਿੰਦੇ ਹਾਂ, ਕਿੰਨਾ ਪੈਸਾ ਦਿੰਦੇ ਹਾਂ। ਪਰ ਕਿਆ ਕਦੀ ਇਹ ਸੋਚਿਆ ਵੀ ਚੰਗਾ ਲਿਖਣ ਵਾਲਿਆਂ ਨੂੰ ਆਪਾਂ ਪ੍ਰਮੋਟ ਕਰੀਏ, ਸਪੋਰਟ ਕਰੀਏ, ਉਹਨਾਂ ਨੂੰ ਵੀ ਧਨ ਦੀ ਲੋੜ ਹੈ, ਉਹਨਾਂ ਦੇ ਵੀ ਬੱਚੇ ਨੇ, ਉਹਨਾਂ ਦੇ ਵੀ ਪਰਿਵਾਰ ਹੈ, ਉਹਨਾਂ ਨੇ ਵੀ ਕੁਛ ਖਾਣਾ। ਜੇ ਅਸੀਂ ਚੰਗੀ ਚੀਜ਼ ਨੂੰ ਉਭਾਰਾਂਗੇ ਨਹੀਂ, ਚੰਗੀ ਚੀਜ਼ ਨੂੰ ਸਪੋਰਟ ਨਹੀਂ ਕਰਾਂਗੇ ਤੇ ਗੰਦੀ ਹੀ ਫੈਲੇਗੀ, ਕਿਉਂ ਜਿਹਦੇ ਚੋਂ ਜਿਸ ਨੂੰ ਕਮਾਈ ਹੋਏਗੀ ਉਹ ਉਧਰ ਜਾਏਗਾ। ਇਸ ਵਿਚ ਪ੍ਰੋਫਿਟ ਦੀ ਗੱਲ ਨਹੀਂ ਹੈ, ਇਹ ਚ ਪੇਟ ਭਰਨ ਦੀ ਗੱਲ ਹੈ। ਜਿਹੜੇ ਰਾਈਟਰ ਅੱਛੇ ਅੱਛੇ ਨੇ ਉਹਨਾਂ ਨੂੰ ਅਸੀਂ ਪ੍ਰਮੋਟ ਨਹੀਂ ਕਰਦੇ, ਉਹਨਾਂ ਦੀ ਅਸੀਂ ਸਪੋਰਟ ਨਹੀਂ ਕਰਦੇ। ਅਸੀਂ ਜਿਹੜਾ ਗੰਦਾ ਲਿਖਣ ਵਾਲੇ ਨੇ ਉਹਨੂੰ ਤਾਂ ਕਹਿੰਦੇ ਆ ਇਹ ਨਿਗੇਜ ਹੈ, ਨਿਗੇਜ, ਪਰ ਇਸ ਤਰ੍ਹਾਂ ਖਤਮ ਨਹੀਂ ਹੋਏਗਾ, ਮਾੜੀ ਵਰਡਿੰਗ ਇਸ ਤਰ੍ਹਾਂ ਖਤਮ ਨਹੀਂ ਹੋਏਗੀ ਜਿੰਨੀ ਦੇਰ ਅਸੀਂ ਚੰਗੇ ਨੂੰ ਪ੍ਰਮੋਟ ਨਹੀਂ ਕਰਾਂਗਾ। ਜਦੋਂ ਚੰਗੇ ਨੂੰ ਪ੍ਰਮੋਟ ਕਰਾਂਗੇ ਤੇ ਨੈਚੁਰਲੀ ਕਿ ਸਾਡੇ ਸਮਾਜ ਦੇ ਵਿੱਚ ਅੱਛੇ ਗੀਤ ਹੀ ਆਉਣਗੇ। ਇੱਕ ਸਾਈ ਗੀਤ ਆਇਆ ਸੀ, ਤੁਸੀਂ ਜਾਣਦੇ ਹੋ ਕਿ ਕਿੰਨਾ ਹਿੱਟ ਹੋਇਆ ਸੀ, ਤੁਸੀਂ ਜਾਣਦੇ ਹੋ ਕਿ ਸਾਈ, ਇਹ ਮੈਂ ਸਿੰਗਰ ਦੀ ਗੱਲ ਕਰਨ ਜਾ ਰਿਹਾ ਜਿਨ੍ਹਾਂ ਨੇ ਗਾਇਆ ਸੀ, ਪਰ ਉਹਨਾਂ ਦੇ ਗੀਤਾਂ ਨੂੰ ਅੱਜ ਵੀ ਅਸੀਂ ਪ੍ਰੇਮ ਦਿੰਦੇ ਹਾਂ, ਪਿਆਰ ਨਾਲ ਸੁਣਦੇ ਹਾਂ। ਇਸ ਤਰ੍ਹਾਂ ਹੋਰ ਵੀ ਬੜੇ ਸਿੰਗਰ ਨੇ ਜਿਹੜਾ ਇੱਥੇ ਮੇਰੇ ਨਾਲ ਆਏ ਹੋਏ ਨੇ, ਸ਼ੌਕਤ ਅਲੀ ਦੀਵਾਨਾ ਸਾਹਿਬ, ਉਹਨਾਂ ਨੇ ਜਿੰਨਾ ਵੀ ਗਾਇਆ ਸ਼ਿੱਦਤ ਨਾਲ ਗਾਇਆ, ਪਟਿਆਲਾ ਘਰਾਨਾ ਤੋਂ ਗਾਇਕ ਨੇ, ਉਹ ਸੱਭਿਆਚਾਰਕ ਗਾਇਆ, ਉਹ ਬਹੁਤ ਹੀ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਏ ਨੇ। ਇਸ ਤਰ੍ਹਾਂ ਸਾਡੇ ਕੋਲ ਹੋਰ ਵੀ ਸੂਫੀ ਦਰਵੇਸ਼ ਗਾਇਕ ਜਿਹੜੇ ਪਦਮ ਸ਼੍ਰੀ ਹੰਸ ਰਾਜ ਹੰਸ, ਉਹਨਾਂ ਨੇ ਜੋ ਵੀ ਗਾਇਆ ਵਧੀਆ ਹੀ ਗਾਇਆ, ਸਰਦੂਲ ਸਿਕੰਦਰ ਸਾਹਿਬ ਉਹਨਾਂ ਨੇ ਜੋ ਵੀ ਗਾਇਆ, ਗੁਰਦਾਸ ਮਾਨ ਸਾਹਿਬ, ਹਰਭਜਨ ਮਾਨ ਸਾਹਿਬ, ਇਹਨਾਂ ਜਿੰਨਾ ਵੀ ਗਾਇਆ, ਜਾਂ ਕੰਠ ਕਲੇਰ ਦੀ ਗੱਲ ਕਰ ਰਹੀਏ, ਫਿਰੋਜ਼ ਖਾਨ ਦੀ ਗੱਲ ਕਰ ਰਹੀਏ, ਇਹਨਾਂ ਨੇ ਜਿੰਨਾ ਕੁਛ ਵੀ ਗਾਇਆ, ਇਹਨਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਤਾਂ ਸਮਾਜ ਇਹਨਾਂ ਦੇ ਵਾਰੇ ਬਾਰੇ ਜਾਂਦਾ। ਸੋ ਸਾਨੂੰ ਚੰਗੇ ਗਾਇਕਾਂ ਨੂੰ, ਚੰਗੇ ਗੀਤਕਾਰਾਂ ਨੂੰ ਪ੍ਰਮੋਟ ਕਰਨਾ ਚਾਹੀਦਾ, ਚੰਗਾ ਲਿਖਣ ਵਾਲਿਆਂ ਨੂੰ ਇਨਾਮ ਵੀ ਦੇਣੇ ਚਾਹੀਦੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਸਪੋਰਟ ਵੀ ਕਰਨੀ ਚਾਹੀਦੀ ਹੈ। ਸਾਡਾ ਸੱਭਿਆਚਾਰ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਛਾਪਣ ਆਏਗਾ। ਉਹ ਮੈਂ ਕਹਾਂਗਾ ਕਿ ਮੇਰੀ ਇਹ ਦਿਲ ਦੀ ਰੀਝ ਹੈ, ਉਹ ਚਾਹੁੰਦਾ ਮੈਂ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ, ਉੱਚੀ ਤੇ ਸੁੱਚੀ ਬੋਲੀ ਹੈ, ਇਹਦਾ ਰੁਤਬਾ ਹੋਰ ਵੀ ਵਧੇ, ਔਰ ਇਹਦੇ ਵਿੱਚ ਜਿੰਨਾ ਵੀ ਅਸੀਂ ਯੋਗਦਾਨ ਪਾ ਸਕੀਏ ਓਨਾ ਹੀ ਘੱਟ ਹੈ। ਸਾਡੀ ਇਹ ਅਮੀਰ ਸੱਭਿਅਤਾ, ਸਾਡੀ ਇਹ ਅਮੀਰ ਸੱਭਿਆਚਾਰ, ਇਹ ਗੀਤ ਸੰਗੀਤ ਜਿਹਦੇ ਵਿੱਚ ਗੋਡੀਆਂ ਦੇ ਗੀਤ ਨੇ, ਵਾਢੀਆਂ ਦੇ ਗੀਤ ਨੇ, ਲੋਹੜੀਆਂ ਦੇ ਗੀਤ ਨੇ, ਘੋੜੀਆਂ ਦੇ ਗੀਤ ਨੇ, ਜਿਹਦੇ ਵਿੱਚ ਪਿਆਰਾਂ ਦੇ, ਬਹਾਰਾਂ ਦੇ, ਮਟਿਆਰਾਂ ਦੇ ਗੀਤ ਨੇ, ਇਹਨਾਂ ਗੀਤਾਂ ਨੂੰ ਉਭਾਰਿਆ ਜਾਵੇ। ਇਹਨਾਂ ਗੀਤਾਂ ਨੂੰ ਉਭਾਰਿਆ ਤਾਂਹੀਓ ਜਾਏਗਾ ਸਾਡੇ ਖੂਹਾਂ ਦੇ ਗੀਤ, ਸਾਡੇ ਖਲਿਆਣਾਂ ਦੇ ਗੀਤ, ਸਾਡੇ ਮੈਦਾਨਾਂ ਦੇ ਗੀਤ, ਸਾਡੇ ਗੱਭਰੂਆਂ ਦੇ ਗੀਤ, ਇਹਨਾਂ ਨੂੰ ਤਾਂਹੀਓ ਉਭਾਰਿਆ ਜਾ ਸਕੇਗਾ ਜੇ ਸਾਡੇ ਕੋਲ ਆਡੀਅੰਸ ਏਦਾਂ ਦੀ ਪੈਦਾ ਹੋਏਗੀ, ਔਰ ਏਦਾਂ ਦੇ ਗੀਤਕਾਰ ਲਿਖਣ ਵਾਲਿਆਂ ਨੂੰ ਪ੍ਰਮੋਟ ਕੀਤਾ ਜਾਏਗਾ। ਸੋ ਮੈਂ ਸਮਝਾਂਗਾ ਤੁਸੀਂ ਮੇਰੀ ਗੱਲ ਨੂੰ ਸਮਝ ਰਹੇ ਹੋਗੇ, ਤੁਸੀਂ ਵੀ ਆਪਣੇ ਰੇਡੀਓ ਰਾਹੀਂ ਅੱਛੇ ਗੀਤਾਂ ਦਾ ਪ੍ਰਚਾਰ ਜ਼ਿਆਦਾ ਹੋਵੇ ਤੇ ਅੱਛੀ ਗੱਲ ਹੈ। ਮੈਂ ਬੜੀ ਖੁਸ਼ੀ ਹੋਈ ਇਹ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਮੇਰੀ ਜਿਹੜੀ ਉੱਚੀ ਸੁੱਚੀ ਇਹ ਪੰਜਾਬੀ ਮਾਂ ਬੋਲੀ ਜਿਹਦੇ ਵਿੱਚ ਮੈਂ ਗੀਤ ਲਿਖਦਾ, ਇਹਦਾ ਘਰ ਘਰ ਦੇ ਵਿੱਚ ਵਾਸਾ ਹੋਵੇ, ਮੈਨੂੰ ਬੜੀ ਖੁਸ਼ੀ ਹੋਏਗੀ। ਤੁਸੀਂ ਜਾਣਦੇ ਹੋ ਕਿ ਪੰਜਾਬੀ ਮਾਂ ਬੋਲੀ ਜਿਹੜੀ ਹੈ ਘੱਟ ਤੋਂ ਘੱਟ 10-12 ਕਰੋੜ ਬੰਦਾ ਪੰਜਾਬੀ ਹੀ ਬੋਲਦਾ ਅੱਜ ਦੇ ਸਮੇਂ ਚ। ਇਹ ਕਈ ਦੇਸ਼ਾਂ ਦੇ ਵਿੱਚ ਸੈਕੰਡ ਰੁਤਬਾ ਮਿਲ ਚੁੱਕਿਆ ਇਹਨੂੰ ਭਾਸ਼ਾ ਦਾ, ਜਿਵੇਂ ਕੈਨੇਡਾ ਸਾਡਾ ਦੇਸ਼ ਹੈ, ਕੈਨੇਡਾ ਦੇ ਵਿੱਚ ਪੰਜਾਬੀ ਨੂੰ ਬੜਾ ਸਤਿਕਾਰ ਦਿੱਤਾ ਜਾਂਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਕਿ ਸਾਨੂੰ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਦੇ ਵਾਸਤੇ ਕੁਛ ਐਸੇ ਵੀ ਯਤਨ ਕਰਨੇ ਚਾਹੀਦੇ ਨੇ ਜਿਹਦੇ ਨਾਲ ਕਿ ਸਾਡੇ ਰਾਈਟਰਾਂ ਦਾ ਉਤਸ਼ਾਹ ਵਧੇ, ਲੇਖਕਾਂ ਦਾ ਉਤਸ਼ਾਹ ਵਧੇ, ਉਹ ਲੇਖਕਾਂ ਦਾ ਉਤਸ਼ਾਹ ਵਧੇਗਾ ਤੇ ਨੈਚੁਰਲੀ ਸਾਡੀ ਮਾਂ ਬੋਲੀ ਨੂੰ ਹੋਰ ਵਿਚਾਰ ਚਰਨ ਲਾਉਣਗੇ। ਮੈਂ ਬੜੀ ਖੁਸ਼ੀ ਹੋਈ ਕਿ ਤੁਸੀਂ ਐਸਾ ਸਵਾਲ ਕੀਤਾ
ਜੀ, ਔਰ ਉਨੀ ਖੁਸ਼ੀ ਸਾਨੂੰ ਤੁਹਾਡਾ ਜਵਾਬ ਸੁਣ ਕੇ ਮਿਲੀ ਬਿਲਕੁਲ। ਔਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋਣੀਆਂ ਬਹੁਤ ਜ਼ਰੂਰੀ ਆ, ਇਹੋ ਜਿਹੇ ਚਿੰਤਨ ਹੋਣੇ ਬਹੁਤ ਜ਼ਰੂਰੀ ਆ, ਇਹੋ ਜਿਹੀ ਗਾਇਕੀ ਇਹੋ ਜਿਹੇ ਗੀਤ ਆਉਣੇ ਬਹੁਤ ਜ਼ਰੂਰੀ ਆ, ਔਰ ਬਿਲਕੁਲ ਜ਼ਰੂਰੀ ਆ ਸਾਡੀ ਮਾਂ ਬੋਲੀ ਦਾ ਜਿਉਂਦਾ ਰਹਿਣਾ। ਔਰ ਜਿਉਂਦਾ ਹੀ ਨਹੀਂ ਰਹਿਣਾ, ਇਹ ਨਾ ਹੋਵੇ ਵੀ ਸੱਟਾਂ ਫੱਟ ਖਾ ਕੇ ਜਿਉਂਦੀ ਰਹਿਣ ਦਾ ਕੋਈ ਫਾਇਦਾ ਨਹੀਂ, ਜਿਉਂਦੀ ਰਹੇ ਉੱਦਾਂ ਹੀ ਆਪਣੇ ਆਪਣਿਆਂ ਦੇ ਦਿਲਾਂ ਦੇ ਵਿੱਚ ਪਿਆਰ ਦੇ ਨਾਲ, ਔਰ ਉਹ ਪਿਆਰ ਅਸੀਂ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਬੇਸ਼ੱਕ ਪੰਜਾਬ ਦੇ ਵਿੱਚ ਹੀ, ਅਸੀਂ ਪੰਜਾਬ ਤੋਂ ਬਾਹਰ ਆ ਕੇ ਤਾਂ ਇਹ ਜ਼ਰੂਰ ਕੋਸ਼ਿਸ਼ ਕਰੀਦੀ ਹੈ ਮਦਨ ਜੀ। ਮੈਨੂੰ ਲੱਗਦਾ ਜਦੋਂ ਅਸੀਂ ਪੰਜਾਬ ਛੱਡ ਦਿੰਦੇ ਹਾਂ ਤਾਂ ਜ਼ਿਆਦਾ ਮੋਹ ਹੋ ਜਾਂਦਾ ਆਪਣੀ ਮਾਂ ਦੇ ਨਾਲ, ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਮਾਂ ਤੋਂ ਦੂਰ ਰਹਿ ਕੇ ਜ਼ਿਆਦਾ ਪਤਾ ਲੱਗਦਾ ਮਾਂ ਦੀ ਕਦਰ, ਤੇ ਉਦਾਂ ਹੀ ਇਹ ਮਾਂ ਬੋਲੀ ਦੀ ਗੱਲ ਕਰੀਏ ਤੇ ਜਦੋਂ ਪੰਜਾਬ ਛੱਡ ਕੇ ਆਏ ਹਾਂ ਤੇ ਹੁਣ ਬਸ ਯਾਦਾਂ ਦੇ ਵਿੱਚ ਉੱਥੇ ਘੁੰਮੀ ਦਾ ਸੀ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਲਈ ਦਿਲ ਜੀ ਜੀ ਮਦਨ ਜੀ।
ਮੈਂ ਇਹ ਕਹਿਣਾ ਚਾਹੁੰਦਾ ਸੀ ਜਿਹੜੀ ਸਾਡੀ ਮਾਂ ਬੋਲੀ ਹੈ, ਜਿਹੜਾ ਵੀ ਕੋਈ ਵੀ ਹੋਵੇ, ਜਿਵੇਂ ਆਪਣੀ ਮਾਂ ਨੂੰ ਨਹੀਂ ਛੱਡਿਆ ਜਾ ਸਕਦਾ, ਏਦਾਂ ਮਾਂ ਬੋਲੀ ਨੂੰ ਵੀ ਨਹੀਂ ਛੱਡਿਆ ਜਾ ਸਕਦਾ। ਮਾਂ ਵੀ ਸਾਡੀ ਪੂਜਣ ਦੇ ਯੋਗ ਹੈ ਤੇ ਸਾਡੀ ਮਾਂ ਬੋਲੀ ਵੀ ਪੂਜਣ ਦੇ ਯੋਗ ਹੈ। ਜਿਹੜੇ ਮਾਂ ਬੋਲੀ ਨੂੰ ਪਿਆਰ ਕਰਦੇ ਨੇ, ਕੋਈ ਸ਼ੱਕ ਨਹੀਂ ਕਿ ਉਹਦਾ ਸਮਾਜ ਵੀ ਸਤਿਕਾਰ ਕਰਦਾ, ਉਹਨੂੰ ਸਮਾਜ ਵੀ ਪਿਆਰ ਕਰਦਾ। ਮਾਂ ਬੋਲੀ ਨੂੰ ਸਾਨੂੰ ਇੰਨਾ ਮਾਣ ਸਨਮਾਨ ਦਿੱਤਾ ਕਿ ਤੁਸੀਂ ਰੇਡੀਓ ਤੇ ਜਿਹੜੀ ਮੇਰੀ ਗੱਲ ਕਰ ਰਹੇ ਹੋ, ਇਸੇ ਕਰਕੇ ਕਰ ਰਹੇ ਹੋ ਕਿ ਮੈਂ ਆਪਣੀ ਮਾਂ ਬੋਲੀ ਦੀ ਸੇਵਾ ਚ ਲੱਗਾ ਹੋਇਆ। ਕਿਉਂਕਿ ਮਾਂ ਬੋਲੀ ਜਿਹੜੀ ਸਾਡੀ, ਜਿਹੜਾ ਇਸ ਤੋਂ ਟੁੱਟ ਗਿਆ, ਸਮਝ ਲਓ ਕਿ ਉਹਦਾ ਆਪਣਾ ਵੀ ਵਜੂਦ ਨਹੀਂ ਰਹਿੰਦਾ। ਕੋਈ ਵੀ ਹੋਵੇ, ਕਿਸੇ ਵੀ ਮਾਂ ਬੋਲੀ ਚ ਹੋਵੇ, ਜਿਹੜਾ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ, ਜਿਹੜਾ ਆਪਣੇ ਧਰਮ ਨੂੰ, ਆਪਣੀ ਕੌਮ ਨੂੰ ਭੁੱਲ ਜਾਂਦਾ, ਉਹਦਾ ਆਪਣਾ ਵੀ ਵਜੂਦ ਖਤਰੇ ਚ ਹੋ ਜਾਂਦਾ। ਸੋ ਸਾਨੂੰ ਤੇ ਆਪਣੀ ਮਾਂ ਬੋਲੀ ਨੇ ਬੜਾ ਕੁਛ ਦਿੱਤਾ। ਅੱਜ ਸਤਿਕਾਰ ਪਿਆਰ ਜੋ ਵੀ ਕੁਛ ਮਿਲ ਰਿਹਾ, ਇਹ ਸਾਰਾ ਆਪਣੀ ਮਾਂ ਬੋਲੀ ਕਰਕੇ ਮਿਲ ਰਿਹਾ। ਜੋ ਤੁਹਾਡੇ ਹਰਮਨ ਰੇਡੀਓ ਦੇ ਜਿੰਨੇ ਵੀ ਸਰੋਤੇ ਨੇ, ਇਹਨਾਂ ਜਿੰਨਾ ਵੀ ਜੋ ਕੁਛ ਵੀ ਮੇਰੇ ਗੀਤਾਂ ਨੂੰ ਸੁਣ ਰਹੇ ਨੇ, ਜਾਂ ਤੁਸੀਂ ਮੈਨੂੰ ਪਿਆਰ ਸਤਿਕਾਰ ਦੇ ਰਹੇ ਹੋ, ਇਹ ਮੇਰੀ ਮਾਂ ਬੋਲੀ ਦੀ ਬਦੌਲਤੀ ਹੈ ਤੇ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ। ਤੁਹਾਡੇ ਸਰੋਤਿਆਂ ਦਾ ਬੜਾ ਧੰਨਵਾਦੀ ਹਾਂ ਜਿਹਨਾਂ ਮੈਨੂੰ ਬੜੇ ਪਿਆਰ ਦੇ ਨਾਲ ਸੁਣਿਆ। ਇਸ ਤੋਂ ਇਲਾਵਾ ਜੋ ਵੀ ਤੁਸੀਂ ਕੁਛ ਮੈਨੂੰ ਸਵਾਲ ਕਰਦੇ, ਮੈਂ ਉਹਦੇ ਲਈ ਹਾਜ਼ਰ ਹਾਂ ਜੀ।
ਜੀ ਬਹੁਤ ਬਹੁਤ ਸ਼ੁਕਰੀਆ ਅਰਸ਼ ਮੱਲੀ ਹੁਣਾਂ ਨੇ ਤਸਮਾਨੀਆ ਤੋਂ ਸਾਂਝ ਬਣਾਈ ਹੈ ਤੇ ਕਹਿ ਰਹੇ ਹਨ ਕਿ ਨਾਈਸ ਸ਼ੋ ਸੁਪ੍ਰੀਤ ਭੈਣ ਜੀ, ਬਹੁਤ ਸੋਹਣੀ ਗੱਲਬਾਤ ਚੱਲ ਰਹੀ ਹੈ, ਬਹੁਤ ਬਹੁਤ ਸ਼ੁਕਰੀਆ ਅਰਸ਼। ਔਰ ਅੱਜ ਮੈਂ ਸਰੋਤਿਆਂ ਨੂੰ ਦੱਸਵਾਂ ਕਿ ਸਾਡੇ ਅਰਸ਼ ਦਾ ਅੱਜ ਬਰਥਡੇ ਵੀ ਹੈ, ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਰਸ਼ ਤੁਹਾਡੀ ਪਿਆਰੀ ਜਿਹੀ ਜ਼ਿੰਦਗੀ ਲਈ। ਤੇ ਬਾਕੀ ਮਦਨ ਜੀ, ਜਿਹੜਾ ਹਰਮਨ ਰੇਡੀਓ ਆ, ਮੈਂ ਤੁਹਾਨੂੰ ਦੱਸਾਂ ਵੀ ਇਹ ਰੇਡੀਓ ਘੱਟ ਤੇ ਸਾਡਾ ਟੱਬਰ ਜ਼ਿਆਦਾ ਆ, ਸਾਨੂੰ ਬਿਲਕੁਲ ਪਰਿਵਾਰ ਹੀ ਲੱਗਦਾ ਹੁੰਦਾ। ਇਹ ਇੱਕ ਉਹ ਪਰਿਵਾਰ ਆ ਜਿਹਦੀਆਂ ਅਸੀਂ ਸ਼ਕਲਾਂ ਨਹੀਂ ਵੇਖ ਸਕਦੇ, ਪਰ ਸਾਡੇ ਜਜ਼ਬਾਤ, ਸਾਡੇ ਵਿਚਾਰਾਂ ਦੇ ਜ਼ਰੀਏ ਅਸੀਂ ਇੱਕ ਦੂਜੇ ਨੂੰ ਪੂਰੀ ਤਰ੍ਹਾਂ ਜਾਣਦੇ ਹਾਂ। ਸੋ ਇਸ ਕਰਕੇ ਇਹਨੂੰ ਮੈਂ ਹਰਮਨ ਪਰਿਵਾਰ ਕਹਿੰਦੀ ਹੁੰਦੀ ਹਾਂ ਜੀ, ਹਰਮਨ ਰੇਡੀਓ ਨਹੀਂ ਕਹਿੰਦੀ। ਤੇ ਮਦਨ ਜੀ, ਗੱਲਾਂ ਬਾਤਾਂ ਦੇ ਵਿੱਚ ਜੀ,
ਹਾਂਜੀ ਬੋਲੋ ਜੀ, ਗੱਲਾਂ ਬਾਤਾਂ ਦੇ ਵਿੱਚ
ਤੁਸੀਂ ਕਰੋ।
ਹਾਂਜੀ, ਗੱਲਾਂ ਬਾਤਾਂ ਦੇ ਵਿੱਚ ਮੈਨੂੰ ਬੜਾ ਅੱਛਾ ਲੱਗਾ ਜੀ, ਤੁਹਾਡਾ ਇੱਕ ਲਹਿਜਾ ਜਿਹੜਾ ਹੈ, ਤੁਹਾਡੀ ਗੱਲਬਾਤ ਕਰਨ ਦਾ ਤਰੀਕਾ ਸਲੀਕਾ ਜਿਹੜਾ, ਮੈਨੂੰ ਬੜਾ ਅੱਛਾ ਲੱਗਾ। ਔਰ ਹਰਮਨ ਰੇਡੀਓ ਦੇ ਸਾਰੇ ਪ੍ਰਸ਼ੰਸਕ, ਸਾਰੇ ਸਰੋਤਿਆਂ ਨੂੰ ਮੈਂ ਇਹ ਕਹਾਂਗਾ ਮੇਰੀ ਵੱਲੋਂ ਕਿ ਅੱਛਾ ਸੁਣੀਏ, ਅਸੀਂ ਅੱਛਾ ਗਾਣਾ ਸੁਣੀਏ, ਜਿਹੜੇ ਲੇਖਕ ਨੇ ਅੱਛਾ ਲਿਖੀਏ, ਅੱਛਾ ਲਿਖਣ ਵਾਸਤੇ ਅੱਛੇ ਲੇਖਕਾਂ ਨੂੰ ਪੜ੍ਹੀਏ। ਅੱਛੀਆਂ ਕਿਤਾਬਾਂ ਸਾਡੇ ਸਮਾਜ 'ਚ ਬਹੁਤ ਨੇ, ਸਾਡੇ ਪੁਰਾਣੇ ਸੂਫੀ ਸੰਤ ਮਹਾਂਪੁਰਸ਼ ਉਹਨਾਂ ਦੀ ਬਾਣੀਆਂ ਬਹੁਤ ਨੇ, ਇੱਕ ਇੱਕ ਉਹਨਾਂ ਦੇ ਸ਼ਬਦ ਤੋਂ ਸਾਨੂੰ ਕਿੰਨੇ ਕਿੰਨੇ ਮਿਲਦੇ ਨੇ। ਸੂਫੀ ਸੰਤਾਂ ਦਾ ਜਿਹੜਾ ਆਧਾਰ ਪ੍ਰੇਮ ਤੇ ਪਿਆਰ ਹੁੰਦਾ, ਪਹਿਲਾਂ ਸੰਸਾਰੀ ਤੇ ਫਿਰ ਕਰਤਾਰੀ, ਉਹ ਆਖਦੇ ਨੇ ਕਿ ਖਾਲਕ ਦੀ ਕਲਕਤ ਨੂੰ ਪਿਆਰ ਕਰਨਾ ਹੀ ਸੂਫੀ ਸੰਤਾਂ ਦਾ ਆਧਾਰ ਹੁੰਦਾ ਪਿਆਰ। ਤੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਕਿਹਾ, ਸਾਚ ਕਹੂੰ ਸੁਣ ਲੈ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ। ਜਿਹੜਾ ਪ੍ਰੇਮ ਪਿਆਰ ਸਮਾਜ ਦੇ ਵਿੱਚ ਹੋਣਾ ਚਾਹੀਦਾ, ਭਾਈਚਾਰਾ ਸਮਾਜ ਦੇ ਵਿੱਚ ਹੋਣਾ ਚਾਹੀਦਾ, ਸਾਨੂੰ ਅੱਛੇ ਲੋਕਾਂ ਦੇ ਨਾਲ ਸਾਂਝ ਹੋਣੀ ਚਾਹੀਦੀ ਹੈ ਤੇ ਆਪਣੇ ਗੀਤ ਸੰਗੀਤ ਨੂੰ ਅੱਛਾ ਬਣਾਉਣ ਦੇ ਵਾਸਤੇ ਅੱਛਾ ਲਿਖਣਾ ਚਾਹੀਦਾ ਤੇ ਅੱਛਾ ਪੜ੍ਹਨਾ ਚਾਹੀਦਾ। ਇਹ ਮੇਰਾ ਮੈਸੇਜ ਹੈ ਜਿੰਨਾ ਕੁ ਮੈਂ ਆਪਣੀ ਸੋਚ ਮੁਤਾਬਕ ਦੇ ਸਕਦਾ। ਬਾਕੀ ਆਪ ਸਭ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੀ ਸ਼ਿੱਦਤ ਨਾਲ, ਪਿਆਰ ਦੇ ਨਾਲ ਕਬੂਲ ਕੀਤਾ।
ਬਹੁਤ ਬਹੁਤ ਸ਼ੁਕਰੀਆ ਮਦਨ ਜੀ, ਬਿਲਕੁਲ ਤੁਹਾਡੇ ਨਾਲ ਗੱਲਬਾਤ ਕਰਦੇ ਹੀ ਏਦਾਂ ਲੱਗਾ ਵੀ ਕਿਸੇ ਆਪਣੇ ਵੱਡੇ ਦੇ ਨਾਲ ਬੈਠ ਕੇ ਅਸੀਂ ਮੱਤ ਲੈਂਦੇ ਪਏ ਹਾਂ, ਔਰ ਤੁਸੀਂ ਬੜੇ ਸਹਿਜ ਤਰੀਕੇ ਨਾਲ, ਬੜੇ ਸਹਿਜਤਾ ਦੇ ਨਾਲ ਜਿੰਨੀਆਂ ਗੱਲਾਂ ਸਾਨੂੰ ਸੁਣਾਈਆਂ ਔਰ ਬਿਲਕੁਲ ਹੀ ਮੇਰੇ ਤੇ ਉਹਨਾਂ ਦਾ ਅਸਰ ਜ਼ਰੂਰ ਪਿਆ ਆ ਔਰ ਮੈਨੂੰ ਪੂਰੀ ਉਮੀਦ ਆ ਸਾਡੇ ਸਰੋਤਿਆਂ ਨੇ ਵੀ ਬਹੁਤ ਰੀਝ ਨਾਲ ਸੁਣਿਆ ਤੁਹਾਨੂੰ ਤੇ
ਇੱਕ ਬੜਾ ਹੀ ਸੁਰੀਲਾ ਗਾਇਕ ਪੂਰਾ ਗਾਇਕ ਜਿਹੜਾ ਸੁਰਤਾਲ ਦਾ ਧਨੀ ਗਾਇਕ ਸੀ ਸਾਵਰਕੋਟੀ ਸਾਹਿਬ ਅੱਜ ਇਸ ਦੁਨੀਆਂ ਤੇ ਨਹੀਂ ਹਨ ਪਰ ਮੈਂ ਉਹਨਾਂ ਨੂੰ ਜਦੋਂ ਇੰਟਰੋਡਿਊਸ ਕਰਾਇਆ ਸੀ ਸਮਾਜ ਦੇ ਵਿੱਚ ਸਭ ਤੋਂ ਪਹਿਲੀ ਐਲਬਮ ਮੈਂ ਉਹਨਾਂ ਦੀ ਤਿਆਰ ਕੀਤੀ ਰੰਗਲੇ ਪੰਜਾਬ ਦੀਆਂ ਜੱਟੀਆਂ ਉਹਨਾਂ ਨੇ ਮੇਰੀਆਂ 12-13 ਐਲਬਮਾਂ ਰਿਕਾਰਡ ਕੀਤੀਆਂ ਜਿਹਦੇ ਵਿੱਚ ਮੇਰੇ ਖਿਆਲ 60-70 ਮੇਰੇ ਗੀਤ ਗਾਏ ਹੋਏ ਨੇ ਉਹਨਾਂ ਨੇ ਤੋ ਅੱਜ ਸਾਡੇ ਵਿੱਚ ਨਹੀਂ ਹਨ ਮੈਂ ਦੁਆ ਕਰਦਾ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੋ ਬਹੁਤ ਹੀ ਅੱਛਾ ਗਾਇਕ ਸੀ ਇਸ ਤਰ੍ਹਾਂ ਦੇ ਗਾਇਕ ਰੋਜ਼ ਰੋਜ਼ ਪੈਦਾ ਨਹੀਂ ਹੁੰਦੇ ਸੋ ਮੈਂ ਉਹਨਾਂ ਨੂੰ ਵੀ ਇਸ ਵੇਲੇ ਯਾਦ ਇਸ ਕਰਕੇ ਕਰ ਰਿਹਾ ਕਿ ਮੈਂ ਕਦੇ ਵੀ ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਕਰ ਸਕਦਾ ਜਿਨ੍ਹਾਂ ਨੇ ਮੇਰੇ ਗੀਤਾਂ ਨੂੰ ਇੰਨੀ ਮਿੱਠੀ ਆਵਾਜ਼ ਦਿੱਤੀ ਇੰਨੀ ਸੁਰੀਲੀ ਆਵਾਜ਼ ਦਿੱਤੀ ਸੋ ਉਹਨਾਂ ਨੂੰ ਵੀ ਮੈਂ ਇਸ ਵੇਲੇ ਯਾਦ ਇਸ ਕਰਕੇ ਕਰ ਰਿਹਾ ਕਿ ਮੇਰੇ ਸਰੋਤੇ ਸਾਰੇ ਹੀ ਉਹਨਾਂ ਨੂੰ ਜਾਣਦੇ ਹੋਣਗੇ ਕਿਉਂਕਿ ਵਾਹ ਕਮਾਲ ਆਵਾਜ਼ ਸੀ ਬਹੁਤ ਹੀ ਅੱਛੇ ਮਹਾਨ ਗਾਇਕ ਸਨ ਉਹ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਮੇਰੇ ਸੈਂਕੜੇ ਹੀ ਗੀਤ ਜਿਹੜੇ ਕਈ ਆਵਾਜ਼ਾਂ ਦੇ ਵਿੱਚ ਰਿਕਾਰਡ ਹੋਏ ਕਈਆਂ ਦੇ ਮੈਂ ਨਾਮ ਲੈ ਚੁੱਕਾ ਕਈਆਂ ਦੇ ਨਾਮ ਮੈਂ ਨਹੀਂ ਲੈ ਚੁੱਕਾ ਜਿਵੇਂ ਕਿ ਸਰਬਜੀਤ ਕੌਰ ਸੁਰਿੰਦਰ ਕੌਰ ਤੋਂ ਪਰਮਿੰਦਰ ਸੰਧੂ ਜੀ ਇਹ ਮੇਜਰ ਰਾਜਸਥਾਨੀ ਜੀ ਰਾਜ ਵਿਰਾੜ ਜੀ ਇਹ ਸਾਰੇ ਹੀ ਗਾਇਕ ਜਿੰਨੇ ਵੀ ਇਹਨਾਂ ਨੇ ਮੇਰੇ ਗੀਤਾਂ ਨੂੰ ਗਾਇਆ ਆਪਣੇ ਸੁਰਜੀਤ ਬਿੰਦ ਰੱਖੀਆ ਉਹਨਾਂ ਦੀ ਤੁਸੀਂ ਆਵਾਜ਼ ਸੁਣੀ ਹੋਣਗੀ ਮੇਰੇ ਗੀਤ ਵੀ ਤੁਹਾਡੇ ਕੋਲ ਹੋਣਗੇ ਉਹਨਾਂ ਨੇ ਵੀ ਮੇਰੇ ਗੀਤ ਗਾਏ ਫਿਲਮਾਂ ਚ ਵੀ ਗਾਏ ਸੋ ਬਹੁਤ ਅੱਛੇ ਅੱਛੇ ਮੇਰੇ ਦੋਸਤ ਰਾਈਟਰ ਮੈਂ ਸਭ ਦਾ ਸਤਿਕਾਰ ਕਰਦਾ ਸਭ ਨੂੰ ਪਿਆਰ ਕਰਦਾ ਤੇ ਸਰੋਤਿਆਂ ਨੂੰ ਖਾਸ ਕਰਕੇ ਮੈਂ ਧੰਨਵਾਦ ਇਹਨਾਂ ਦਾ ਕਰਦਾ ਜਿਨ੍ਹਾਂ ਨੇ ਮੈਨੂੰ ਇੰਨੇ ਪਿਆਰ ਦੇ ਨਾਲ ਸੁਣਿਆ
ਬਹੁਤ ਬਹੁਤ ਸ਼ੁਕਰੀਆ ਮਦਨ ਜਲੰਧਰੀ ਜੀ ਔਰ ਤੁਸੀਂ ਹਜੇ ਤੱਕ ਇੱਥੇ ਹੀ ਹੋ ਜਿੰਨੀ ਦੇਰ ਕੋਸ਼ਿਸ਼ ਕਰਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਔਰ ਤੁਹਾਡੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣੀਏ ਔਰ ਕੋਸ਼ਿਸ਼ ਕਰੀਏ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਮਲ 'ਚ ਲੈ ਕੇ ਆਈਏ ਸੋ ਸਾਡੀ ਸਾਰੀ ਹਰਮਨ ਪਰਿਵਾਰ ਵੱਲੋਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਨਰਿੰਦਰ ਰਠੌਰ ਹੁਣਾਂ ਨੇ ਮੈਸੇਜ ਕੀਤਾ ਜੀ ਕਹਿੰਦੇ ਬਹੁਤ ਹੀ ਵਧੀਆ ਲੱਗਾ ਸੱਚੀ ਪੁਰਾਣੇ ਗੀਤ ਕਮਾਲ ਦੇ ਨੇ ਲਿਖਣ ਵਾਲੇ ਵੀ ਕਮਾਲ ਦੇ ਨੇ ਕਹਿੰਦੇ ਤੇ ਪਰ ਅੱਜ ਕੱਲ ਦੇ ਗੀਤਕਾਰ ਕਹਿੰਦੇ ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਪੰਜਾਬੀ ਚ ਹਿੰਦੀ ਘੋਲ ਦਿੱਤੀ ਤੇ ਲੱਚਰਤਾ ਦਾ ਤੇ ਜਵਾਬ ਹੀ ਨਹੀਂ ਤੇ ਨਾਲ ਇਹਨਾਂ ਨੇ
ਸੁਖਪ੍ਰੀਤ ਜੀ ਤੁਸੀਂ ਬਹੁਤ ਸੋਹਣੀ ਗੱਲ ਕਰ ਰਹੇ ਹੋ ਪਰ ਮੈਂ ਇੱਥੇ ਆਪਣੇ ਵੀਰ ਨੂੰ ਕਵਾਂਗਾ ਆਪਾਂ ਗੁੱਸਾ ਨਹੀਂ ਕਰਨਾ ਇਹਦੇ ਵਾਸਤੇ ਕੰਮ ਕਰਨਾ ਕਿਉਂਕਿ ਪ੍ਰਮੋਟ ਜਿਹੜੀ ਚੀਜ਼ ਨੂੰ ਅਸੀਂ ਕਰ ਰਹੇ ਹਾਂ ਉਹ ਕਿਉਂ ਕਰ ਰਹੇ ਹਾਂ ਤੇ ਕਿਉਂ ਕਰ ਹੋ ਰਹੀ ਹੈ ਉਹਦੇ ਵਾਸਤੇ ਅਸੀਂ ਨਿਗਾਹ ਰੱਖਣੀ ਚਾਹੀਦੀ ਹੈ ਧਿਆਨ ਦੇਣਾ ਚਾਹੀਦਾ ਹੈ ਸਾਡੇ ਸਮਾਜ ਦੇ ਵਿੱਚ ਬਹੁਤ ਬਹੁਤ ਵਿਲੱਖਣ ਬੁੱਧੀ ਦੇ ਮਾਲਕ ਬੁੱਧੀਜੀਵੀ ਰਾਈਟਰ ਨੇ ਬਹੁਤ ਅੱਛੀ ਸੋਚ ਦੇ ਮਾਲਕ ਨੇ ਉਹਨਾਂ ਨੂੰ ਅਸੀਂ ਪ੍ਰਮੋਟ ਕਰੀਏ ਤੇ ਗੰਦਿਆਂ ਨੂੰ ਨਾ ਸੁਣੀਏ ਇਹ ਜਿਹੜਾ ਗੰਦਾ ਲਿਟਰੇਚਰ ਕਰਨ ਵਾਲੇ ਲੋਕ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਡਾਊਨ ਕਰ ਸਕਦੇ ਹਾਂ ਉਹ ਸਾਨੂੰ ਸੋਚਣਾ ਚਾਹੀਦਾ ਹੈ ਤੇ ਪ੍ਰਮੋਟ ਚੰਗਿਆਂ ਨੂੰ ਕਿਸ ਤਰ੍ਹਾਂ ਕਰ ਸਕਦੇ ਹਾਂ ਉਹ ਸੋਚਣਾ ਚਾਹੀਦਾ ਹੈ ਤੇ ਜਦੋਂ ਇਹ ਸਾਰਾ ਕੁਛ ਅਸੀਂ ਕਰ ਲਾਂਗੇ ਇਹ ਜਿਨ੍ਹਾਂ ਨੇ ਸਾਡੇ ਸੱਭਿਆਚਾਰ ਨੂੰ ਜਿਹੜਾ ਗੰਦ ਕਰ ਰਹੇ ਨੇ ਜਿਹਨੂੰ ਕਹਿ ਰਹੇ ਹੋ ਉਹ ਆਪਣੀ ਜਗ੍ਹਾ ਤੇ ਹੋ ਸਕਦਾ ਉਹ ਵੀ ਠੀਕ ਹੋਣ ਤੇ ਕੀ ਕਰ ਰਹੇ ਨੇ ਪਰ ਇਹ ਠੀਕ ਕਦੇ ਵੀ ਨਹੀਂ ਹੋਏਗਾ ਕਿ ਜਿਹੜਾ ਸਾਡੇ ਸੱਭਿਆਚਾਰ ਚ ਗੰਦ ਪਾਉਂਦਾ ਉਹ ਬੰਦਾ ਕਦੇ ਵੀ ਠੀਕ ਨਹੀਂ ਹੋ ਸਕਦਾ ਸੋ ਉਸ ਨੂੰ ਡਿਸਕਰਜ ਕਿਵੇਂ ਕਰਨਾ ਹੈ ਉਸ ਨੂੰ ਲੈਟ ਡਾਊਨ ਕਿਵੇਂ ਕਰਨਾ ਹੈ ਤੇ ਪ੍ਰਮੋਟ ਕਿਹਨੂੰ ਕਰਨਾ ਹੈ ਇਹ ਸਾਨੂੰ ਪਤਾ ਲੱਗਣਾ ਚਾਹੀਦਾ ਅੱਛੇ ਲਿਖਾਰੀਆਂ ਨੂੰ ਸਨਮਾਨ ਦਈਏ ਪਿਆਰ ਦਈਏ ਸਤਿਕਾਰ ਦਈਏ ਤੇ ਮਾੜੇ ਜਿਹੜੇ ਨੇ ਸਾਡੇ ਸੱਭਿਆਚਾਰ ਦਾ ਅਕਸ ਖਰਾਬ ਕਰਨ ਵਾਲੇ ਨੇ ਉਸ ਦੀ ਅਸੀਂ ਨਿੰਦਿਆ ਕਰੀਏ ਤੇ ਉਸ ਨੂੰ ਅਸੀਂ ਪ੍ਰਮੋਟ ਨਾ ਕਰੀਏ ਤੇ ਉਸ ਨੂੰ ਸੁਣਨਾ ਬੰਦ ਕਰੀਏ ਤੇ ਆਪ ਹੀ ਸਭ ਕੁਛ ਠੀਕ ਹੋ ਜਾਏਗਾ ਇਹ ਤਾਂ ਸਾਡੀ ਬੜੀ ਉੱਚੀ ਤੇ ਸੁੱਚੀ ਬੋਲੀ ਹੈ ਮਾਂ ਬੋਲੀ ਪੰਜਾਬੀ ਪੰਜਾਬੀ ਮਾਂ ਬੋਲੀ ਸਾਨੂੰ ਹਰ ਇੱਕ ਚੀਜ਼ ਦਿੰਦੀ ਹੈ ਮਾਣ ਸਤਿਕਾਰ ਦਿੰਦੀ ਹੈ ਇਹਦਾ ਅਸੀਂ ਜਿੰਨਾ ਮਾਣ ਸਤਿਕਾਰ ਕਰੀਏ ਓਨਾ ਹੀ ਥੋੜਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਕਵਾਂਗਾ ਬੜੇ ਹੀ ਪਿਆਰੇ ਤੇ ਸੋਹਣੇ ਗੀਤ ਸੁਣਨ ਦੀ ਆਦਤ ਪਾਣੀ ਚਾਹੀਦੀ ਹੈ ਚੰਗਾ ਲਿਖਣ ਦੀ ਆਦਤ ਪਾਣੀ ਚਾਹੀਦੀ ਹੈ ਧੰਨਵਾਦ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਦਨ ਜੀ ਸੋ ਬਹੁਤ ਵਧੀਆ ਲੱਗਾ ਮਦਨ ਜਲੰਧਰੀ ਹੁਣਾਂ ਨਾਲ ਗੱਲਬਾਤ ਕਰਕੇ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਇਹ ਇੰਟਰਵਿਊ ਜ਼ਰੂਰ ਪਸੰਦ ਕੀਤੀ ਹੋਣੀ ਹੈ ਰਾਜ ਇਕਬਾਲ ਹੁਣਾਂ ਨੇ ਬੇਕਰਸਫੀਲਡ USA ਤੋਂ ਮੈਸੇਜ ਕੀਤਾ ਕਹਿੰਦੇ ਵੈਰੀ ਗੁੱਡ ਇੰਟਰਵਿਊ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਗੱਲ ਜੋ ਮਦਨ ਜੀ ਹੁਣਾਂ ਨੇ ਕਹੀ ਕਿ ਚੰਗਾ ਸੁਣੀਏ ਤੇ ਆਪਣੇ ਆਪ ਹੀ ਜਿਹੜੀ ਚੰਗਿਆਈ ਆ ਉਹ ਪ੍ਰਮੋਟ ਹੋਣ ਲੱਗ ਜਾਊਗੀ। ਸੋ ਅਸੀਂ ਹੀ ਜ਼ਿਆਦਾ ਜ਼ਿੰਮੇਦਾਰ ਹੁੰਦੇ ਆ ਚੰਗੀ ਜਾਂ ਮਾੜੀ ਚੀਜ਼ ਫੈਲਾਉਣ ਦੇ ਵਿੱਚ। ਸੋ ਆਓ ਰਲ ਮਿਲ ਕੇ ਚੰਗਿਆਈਆਂ ਵੰਡੀਏ, ਚੰਗਾ ਸੁਣੀਏ, ਚੰਗਾ ਬੋਲੀਏ, ਚੰਗਾ ਦੇਖੀਏ ਤੇ ਚੰਗਾ ਸੋਚੀਏ। ਚੰਗਿਆਈ ਆਪਣੇ ਆਪ ਸਾਡੇ ਚਗਿਰਦੇ ਚ ਆ ਜਾਣੀ ਆ। ਤੇ ਜਗਤਾਰ ਗਿੱਲ ਢੁੱਡੀ ਕੇ ਭਾਜੀ ਵੀ ਆ ਗਏ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਖੁਸ਼ੀਆਂ ਨਿੱਕੀਆਂ ਨਿੱਕੀਆਂ ਗੱਲਾਂ ਚ ਛੁਪੀਆਂ ਹੁੰਦੀਆਂ ਨੇ, ਕਦੇ ਨਾ ਚਾਹੁੰਦੇ ਹੋਏ ਵੀ ਕਿਸੇ ਦੀ ਹਾਂ ਚ ਹਾਂ ਮਿਲਾ ਕੇ ਦੇਖਿਓ, ਫਿਰ ਦੇਖਿਓ ਅਗਲੇ ਦਾ ਚਿਹਰਾ ਤੇ ਮਹਿਸੂਸ ਕਰਿਓ ਆਪਣੇ ਦਿਲ ਦੀ ਤਸੱਲੀ। ਬਹੁਤ ਵਧੀਆ ਜੀ, ਸਹੀ ਗੱਲ ਹੈ। ਸੋ ਬਹੁਤ ਹੀ ਪਿਆਰੀ ਨਾਲ ਤਸਵੀਰ ਭੇਜੀ ਆ ਇਹਨਾਂ ਨੇ, ਤੇ ਨਾਲ ਹੀ ਪੁੱਛ ਰਿਹਾ ਕਹਿੰਦੇ ਸਤਿ ਸ੍ਰੀ ਅਕਾਲ ਸੁੱਖ, ਜਨਮ ਦਿਨ ਕਿਸੇ ਆਪਣੇ ਸਰੋਤੇ ਦਾ? ਬਿਲਕੁਲ ਜੀ, ਅਰਸ਼ ਮੱਲੀ ਦਾ ਬਰਥਡੇ ਆ ਅੱਜ ਜਗਤਾਰ ਭਾਜੀ, ਸੋ ਉਹਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੀ ਸੀਗੀ ਮੈਂ। ਤੇ ਬਾਕੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਤੇ ਕੁਝ ਯਾਦਾਂ ਤੇ ਕੁਝ ਮੇਰੀਆਂ ਕਮਲੀਆਂ ਜਿਹੀਆਂ ਗੱਲਾਂ, ਤੇ ਉਸ ਤੋਂ ਬਾਅਦ ਮਦਨ ਜਲੰਧਰੀ ਹੁਣਾਂ ਜੀ ਨਾਲ ਅੱਜ ਜਿਹੜੀ ਮੁਲਾਕਾਤ ਰਹੀ ਹੈ ਬਹੁਤ ਖਾਸ ਰਹੀ, ਬਹੁਤ ਅਹਿਮ ਰਹੀ, ਔਰ ਮੈਨੂੰ ਲੱਗਦਾ ਕਿ ਬਹੁਤ ਕੁਝ ਸਿੱਖਣ ਤੋਂ ਮਿਲਦਾ ਹੈ ਜਦੋਂ ਵੀ ਅਸੀਂ ਕਿਸੇ ਨਾਲ ਬੈਠਦੇ ਹਾਂ। ਤੇ ਕੋਸ਼ਿਸ਼ ਕਰਿਆ ਕਰੀਏ, ਦੇਖੀਏ ਉਹਦੀ ਸੋਚ ਨੂੰ, ਉਹਦੇ ਵਿਚਾਰਾਂ ਨੂੰ, ਔਰ ਜੋ ਚੰਗਾ ਲੱਗੇ ਉਸ ਚੀਜ਼ ਨੂੰ ਲੈ ਲਓ, ਤੇ ਜੋ ਮਾੜਾ ਲੱਗੇ ਉਹਦੇ ਤੇ ਜ਼ਿਆਦਾ ਬੋਲੋ ਨਾ, ਉਹਨੂੰ ਬਸ ਚੁੱਪ ਕਰਕੇ ਲਾਂਭੇ ਕਰ ਦਿਓ, ਹੈ ਨਾ। ਸੋ ਲਓ ਜੀ, ਪ੍ਰੋਗਰਾਮ ਤੇ ਸਮਾਂ ਹੋ ਗਿਆ, ਉਹ ਸਮਾਂ ਜਿੱਥੇ ਮੈਂ ਤੁਹਾਡੇ ਸਾਰਿਆਂ ਤੋਂ ਇਜਾਜ਼ਤ ਲੈਣੀ ਹੁੰਦੀ ਹੈ। ਸੋ ਬਿਲਕੁਲ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਮੇਰੇ ਤੋਂ ਕੁਝ ਗਲਤੀਆਂ, ਕੁਝ ਭੁੱਲਾਂ ਹੋਈਆਂ ਹੋਣਗੀਆਂ, ਉਹਦੇ ਲਈ ਆਪਣੀ ਸੁੱਖ ਸਮਝ ਕੇ ਮੈਨੂੰ ਮਾਫ਼ ਕਰਿਓ। ਔਰ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੀ ਕੁਝ ਹੋਰ ਗੱਲਾਂ ਨਾਲ, ਕੁਝ ਹੋਰ ਯਾਦਾਂ ਨਾਲ, ਤੇ ਤੁਹਾਨੂੰ ਮਿਲਣ ਦੀ ਤਾਂਘ ਦੇ ਨਾਲ। ਮੈਨੂੰ ਦਿਓ ਜੀ ਹੁਣ ਤੁਸੀਂ ਇਜਾਜ਼ਤ, ਅਗਲੇ ਹਫ਼ਤੇ ਮਿਲਦੀ ਹਾਂ ਤੁਹਾਨੂੰ ਸਾਰਿਆਂ ਨੂੰ। ਫਿਰ ਤੁਸੀਂ ਰੱਖੋ ਆਪਣਾ ਖਿਆਲ ਜੀ, ਸੋ ਚੜ੍ਹਦੀ ਕਲਾ ਤੇ ਰੱਬ ਰੱਖਾ।
ਦੇਵੀ